And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
5% ਫਰਕ ਰਹਿ ਗਿਆ ਵਾਸੂ,
ਠੀਕ ਹੈ ਜੀ।
ਹਾਂ, ਆਲਮੋਸਟ ਠੀਕ ਹੋ, ਪਰ ਅਜੇ ਵੀ ਆਵਾਜ਼ 'ਚ ਥੋੜ੍ਹਾ ਜਿਹਾ ਫਰਕ ਹੈਗਾ।
ਅਗਲੇ ਹਫ਼ਤੇ ਤੱਕ ਸਹੀ ਕਰ ਦਿਆਂਗੇ।
ਹਾਂ, ਠੀਕ ਹੈ ਵਾਸੂ ਜੀ, ਲੌਂਗ ਵੀਕਐਂਡ ਤੋਂ ਬਾਅਦ।
ਜੀ ਜੀ।
ਵਾਸੂ ਜੀ, ਖ਼ਬਰਾਂ ਬਹੁਤ ਨੇ ਅੱਜ
ਜੀ,
ਅਤੇ ਹਰ ਖ਼ਬਰ ਇੱਕ ਤੋਂ ਵੱਧ ਕੇ ਇੱਕ ਇੰਪੋਰਟੈਂਟ ਆ। ਸੋ ਨਾਲ ਦੀ ਨਾਲ ਆਪਾਂ ਦਵਾ ਦਾ ਕੰਮ ਵਾਲੇ ਦੁਆਲੇ ਹੋਈਏ। BCGEU ਦੀ ਸਟ੍ਰਾਈਕ, 37ਵਾਂ ਦਿਨ ਅੱਜ।
ਹਾਂਜੀ,
ਡੇ ਨੰਬਰ 37 ਤੇ। ਵਾਸੂ ਜੀ, ਇਹ BC ਦੇ ਇਤਿਹਾਸ ਵਿੱਚ ਹੁਣ ਤੱਕ ਦੀ ਪਬਲਿਕ ਸਰਵਿਸ ਵੱਲੋਂ ਕੀਤੀ ਗਈ ਸਭ ਤੋਂ ਲੰਬੀ ਹੜਤਾਲ ਹੋ ਚੁੱਕੀ ਆ। ਅਤੇ ਸਾਨੂੰ ਪਤਾ ਵੀ ਹੈ ਨਾ, 36-37 ਦਿਨਾਂ ਦੌਰਾਨ ਸ਼ੁਰੂ ਜਿਸ ਪੁਆਇੰਟ ਤੋਂ ਇਹ ਹੋਈ ਸੀ ਕਿ ਪਹਿਲਾਂ ਕੁਝ ਮੈਂਬਰ BCGEU ਦੇ ਹੜਤਾਲ 'ਤੇ ਗਏ, ਵੱਧਦੇ 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 ਹੁਣ ਜਿਹੜੇ ਔਨ ਸਟ੍ਰਾਈਕ ਮੈਂਬਰਸ ਦੀ ਗਿਣਤੀ ਆ, ਵਾਸੂ ਜੀ, ਲਗਭਗ 25,000 ਤੇ ਪਹੁੰਚ ਚੁੱਕੀ ਹੈ। 34,000 ਮੈਂਬਰ ਨੇ
ਟੋਟਲ, 34,000 ਮੈਂਬਰ ਨੇ, ਉਹਨਾਂ ਵਿੱਚੋਂ ਹੁਣ 25,000 ਤੋਂ ਵੀ ਜ਼ਿਆਦਾ ਹੜਤਾਲ 'ਤੇ ਨੇ। ਅਤੇ ਇਹਦੇ ਕਰਕੇ ਹੋਇਆ ਕੀ ਹੈ ਕਿ ਜਿਹੜੇ ਸਰਕਾਰੀ ਸ਼ਰਾਬ ਦੇ ਠੇਕੇ ਨੇ ਅਤੇ ਭੰਗ ਦੇ ਵੀ ਠੇਕੇ, ਲਿਕਰ ਸਟੋਰਸ ਅਤੇ ਕੈਨਬਿਸ ਸਟੋਰਸ, BC ਲਿਕਰ ਸਟੋਰਸ, ਉਹ ਹੁਣ ਸਾਰੇ ਦੇ ਸਾਰੇ ਬੰਦ ਹੋ ਚੁੱਕੇ ਨੇ।
200 ਦੇ 200 ਜਿਹੜੇ ਲਿਕਰ ਸਟੋਰ 200 ਨੇ ਤਕਰੀਬਨ, ਉਹ ਸਾਰੇ ਬੰਦ ਹੋ ਗਏ ਨੇ।
ਅਤੇ ਨਾਲ ਜਿਹੜੀ ਸਰਵਿਸ BC ਦੀਆਂ ਲੋਕੇਸ਼ਨਸ ਨੇ ਉਹ ਵੀ ਸਾਰੀਆਂ ਬੰਦ ਹੋ ਗਈਆਂ ਨੇ, ਜਿਹਦੇ ਕਰਕੇ ਜਿਹੜੇ ਰੋਡ ਟੈਸਟ ਹੁੰਦੇ ਨੇ ਲਾਇਸੈਂਸਿੰਗ ਵਾਲੇ, ਉਹ ਵੀ ਪ੍ਰਭਾਵਿਤ ਹੋ ਰਹੇ ਨੇ। ਸੋ ਜਿਹੜੇ ਕੁਝ ਟੈਸਟ, ਰੋਡ ਟੈਸਟ ਹੋ ਜਾਇਆ ਕਰਦੇ ਸੀ ਸਰਵਿਸ BC ਲੋਕੇਸ਼ਨਸ ਤੇ, ਉਹਨਾਂ ਨੂੰ ਹੁਣ ਮੂਵ ਕੀਤਾ ਜਾ ਰਿਹਾ, ਉਹਨਾਂ ਨੂੰ ਹੁਣ ICBC ਕਲੇਮ ਸੈਂਟਰਸ ਤੇ ਹੀ ਕੀਤਾ ਜਾ ਸਕਦਾ ਹੈ,
ਜਿੱਥੇ ਜਿੱਥੇ ਇਹ ਮੂਵਮੈਂਟ ਸੰਭਵ ਹੈਗੀ ਹੈ। ਕਈ ਮਿਨਿਸਟਰੀਜ਼ ਦਾ ਸਟਾਫ ਵੀ ਹੁਣ ਵਾਸੂ ਜੀ ਸਟ੍ਰਾਈਕ ਤੇ ਚਲਾ ਗਿਆ।
ਯਾ ਸੋ ਮਿਨਿਸਟਰੀ ਆਫ ਲੇਬਰ, ਮਿਨਿਸਟਰੀ ਆਫ ਸਿਟੀਜ਼ਨ ਸਰਵਿਸਿਜ਼, ਸੋ ਉਹਦੇ ਤਹਿਤ ਹੀ ਆ ਜਾਂਦਾ ਸਰਵਿਸਿਜ਼ BC। ਸੋ ਇਹਨਾਂ ਦੀਆਂ ਜਿਹੜੀਆਂ ਸੇਵਾਵਾਂ ਨੇ, ਜਿਵੇਂ ਕਿ ਇੱਕ ਤਾਂ ਡਰਾਈਵਰਸ ਲਾਇਸੈਂਸਿੰਗ ਹੋ ਗਈ, ਫਿਰ ਇਨਕਮ ਡਿਸੇਬਿਲਿਟੀ ਅਸਿਸਟੈਂਸ ਨਾਲ ਸੰਬੰਧਿਤ ਸੇਵਾਵਾਂ, ਹੰਟਿੰਗ ਤੇ ਫਿਸ਼ਿੰਗ ਲਾਇਸੈਂਸਿਸ, ਆਈਡੈਂਟੀਫਿਕੇਸ਼ਨ ਵੈਰੀਫਿਕੇਸ਼ਨ, ਫਿਰ ਇਸ ਤੋਂ ਇਲਾਵਾ ਪੇਮੈਂਟ ਜਿਹੜੀਆਂ ਟ੍ਰੈਫਿਕ ਟਿਕਟਾਂ ਦੀਆਂ ਪੇਮੈਂਟ, ਸਟੂਡੈਂਟ ਲੋਨਸ, ਫਿਰ ਕੋਰਟ ਫਾਈਨਸ, ਇਹ ਸਾਰਾ ਕੁਝ ਜਿਹੜਾ ਹੈ ਮੈਨੇਜ ਕੀਤਾ ਜਾਂਦਾ ਸਰਵਿਸਿਜ਼ BC ਵੱਲੋਂ, ਤੇ ਉਹ ਹੁਣ ਸਾਰੇ ਸਰਵਿਸਿਜ਼ ਜਿਹੜੇ ਨੇ ਉਹ ਪ੍ਰਭਾਵਿਤ ਹੋ ਰਹੀਆਂ ਨੇ
ਜੀ। ਤੇ ਵਾਸੂ ਜੀ, ਹੁਣ ਲਗਭਗ 431 ਵੱਖੋ ਵੱਖਰੀਆਂ ਸਾਈਟਸ ਨੇ ਜਿਨ੍ਹਾਂ ਦੇ ਉੱਪਰ ਪਿਕਟਿੰਗ ਹੁੰਦੀ ਪਈ ਆ, ਅਤੇ BCGEU ਦੇ ਪ੍ਰੈਜ਼ੀਡੈਂਟ ਦਾ ਇਹੀ ਕਹਿਣਾ ਵੀ ਹੁਣ ਉਦੋਂ ਤੱਕ ਜੋਬ ਐਸਕੇਲੇਸ਼ਨ ਹੋਰ ਹੁੰਦੀ ਰਹੇਗੀ, ਕਿਉਂਕਿ ਅਜੇ ਵੀ 34 ਦੇ ਵਿੱਚੋਂ 34,000 ਦੇ ਵਿੱਚੋਂ 25,000 ਮੈਂਬਰ ਹੜਤਾਲ 'ਤੇ ਨੇ, ਕਿ ਜੇ ਸਰਕਾਰ ਅਜੇ ਵੀ ਬਾਰਗੇਨਿੰਗ ਟੇਬਲ 'ਤੇ ਨਹੀਂ ਆਉਂਦੀ ਅਤੇ ਦੋਹਾਂ ਧਿਰਾਂ ਦੇ ਵਿਚਕਾਰ ਕੋਈ ਗੱਲਬਾਤ ਜੇ ਅੱਗੇ ਹੋਰ ਕੋਈ ਸਾਰਥਕ ਗੱਲਬਾਤ ਸ਼ੁਰੂ ਜਦ ਤੱਕ ਨਹੀਂ ਹੁੰਦੀ, ਜੋਬ ਐਸਕੇਲੇਸ਼ਨ ਇਸੇ ਤਰ੍ਹਾਂ ਜਾਰੀ ਰਹੇਗੀ। ਅਤੇ ਇਹ ਵਾਸੂ ਜੀ, ਸਾਨੂੰ ਪਤਾ ਵੀ ਸਰਕਾਰ ਨੇ ਆਲਰੇਡੀ ਜਿਹੜੀ ਆਪਣੀ ਔਫਰ ਆ ਉਹਦੇ ਵਿੱਚ ਥੋੜ੍ਹੀ ਜਿਹੀ ਬਿਹਤਰੀ ਵੀ ਕਰ ਦਿੱਤੀ ਹੋਈ ਸੀ। ਜਿਹੜੀ ਓਰੀਜਨਲ ਸਰਕਾਰ ਨੇ ਔਫਰ ਦਿੱਤੀ ਸੀ ਉਹ 'ਤੇ ਸੀ ਵੀ 2.5 ਸਾਲਾਂ ਦੇ ਵਿੱਚ 3.5% ਦਾ ਵੇਜ ਹਾਈਕ ਹੋਣੀ ਆ, ਯੂਨੀਅਨ ਦੀ ਮੰਗ ਸੀਗੀ 8.25% ਦੇ ਨੇੜੇ, ਪਰ ਫਿਰ ਦੋਹਾਂ ਨੇ ਆਪਣੇ ਸਟਾਂਸ ਦੇ ਵਿੱਚ ਥੋੜ੍ਹੀ ਜਿਹੀ ਤਬਦੀਲੀ ਦਿਖਾਈ ਸੀ, ਪਰ ਅਜੇ ਵੀ ਜਿਹੜਾ ਡਿਫਰੈਂਸ ਆ ਉਹ 3-3.5% ਦਾ ਹੈਗਾ ਬਿਟਵੀਨ ਵਟ ਦਾ ਗਵਰਨਮੈਂਟ ਇਜ਼ ਆਫਰਿੰਗ
ਜੀ
ਐਂਡ ਜੋ ਯੂਨੀਅਨ ਵੱਲੋਂ ਮੰਗ ਕੀਤੀ ਜਾ ਰਹੀ ਹੈ।
ਸਰਕਾਰ ਹੁਣ ਤਕਰੀਬਨ 5% ਔਫਰ ਕਰ ਰਹੀ ਆ
ਜੀ,
ਤੇ ਯੂਨੀਅਨ ਨੇ ਇਹ ਕਿਹਾ ਸੀ ਜੋ 29 ਸਤੰਬਰ ਨੂੰ ਸੋਮਵਾਰ ਜਿਹੜੀ ਇਹ ਦੁਬਾਰਾ ਗੱਲਬਾਤ ਹੋਈ ਸੀ, ਬੋਥ ਪਾਰਟੀਜ਼ ਕੇਮ ਔਨ ਦਾ ਟੇਬਲ ਬੈਕ ਅਗੈਨ, ਪਰ ਉਹ ਕੁਝ ਘੰਟੇ ਹੀ ਗੱਲਬਾਤ ਚੱਲੀ ਤੇ ਯੂਨੀਅਨ ਦਾ ਕਹਿਣਾ ਸੀ ਵੀ ਸਾਡੀ ਇਹਨਾਂ ਨੇ ਬੇਇੱਜ਼ਤੀ ਕੀਤੀ ਇਸ ਤਰ੍ਹਾਂ ਬੁਲਾ ਕੇ, ਵੀ ਇਹਨਾਂ ਨੇ ਕੋਈ ਵਧੀਆ ਔਫਰ ਸਾਨੂੰ ਪੇਸ਼ ਨਹੀਂ ਕੀਤਾ,
ਸਾਨੂੰ ਇੰਤਜ਼ਾਰ ਬੜਾ ਕਰਾਇਆ, ਟਾਈਮ ਸਿਰ ਨਹੀਂ ਆਏ
ਜੀ। ਸੋ ਉਹ ਗੱਲਬਾਤ ਉਹਦੇ ਨਾਲ ਹੀ ਟੁੱਟ ਗਈ ਸੀ, ਉਸ ਤੋਂ ਬਾਅਦ ਦੁਬਾਰਾ ਕਦੇ ਗੱਲ ਹੋਈ ਨਹੀਂ ਹੈ
ਜੀ।
ਤੇ ਖ਼ਬਰਾਂ ਇਹ ਜ਼ਰੂਰ ਆਉਂਦੀਆਂ ਰਹਿੰਦੀਆਂ ਨੇ ਕਿ ਹੋਰ ਜਿਹੜੀਆਂ ਯੂਨੀਅਨਸ ਨੇ BCGEU ਤੋਂ ਇਲਾਵਾ ਉਹ ਸਮੇਂ-ਸਮੇਂ ਤੇ ਸਰਕਾਰ ਦੇ ਨਾਲ ਗੱਲਬਾਤ ਕਰ ਰਹੀਆਂ ਨੇ
ਜੀ,
ਕਿਤੇ ਇੱਦਾਂ ਨਾ ਹੋਵੇ ਕਿ BCGEU ਨੂੰ ਬਾਈਪਾਸ ਕਰਕੇ ਬਾਕੀ ਯੂਨੀਅਨਸ ਦੇ ਨਾਲ ਕੋਈ ਐਗਰੀਮੈਂਟ ਹੋ ਜਾਏ।
ਹਾਂ, ਕਿਉਂਕਿ ਨਾ ਵਾਸੂ ਜੀ, ਸਰਕਾਰ ਵੱਲੋਂ ਵੀ ਇਸ ਸਟੈਂਡ ਆਫ ਨੂੰ, ਇਸ ਐਸਕੇਲੇਟਿੰਗ ਸਟੈਂਡ ਆਫ ਨੂੰ ਇੰਨਾ ਲੰਬਾ ਸਮਾਂ ਚੱਲਦਾ ਰੱਖਣਾ, ਇਹ ਵੀ ਇੱਕ ਨਫੀ ਤੁਲੀ ਸਟ੍ਰੈਟਜੀ ਦਾ ਵੀ ਹਿੱਸਾ ਹੋ ਸਕਦਾ ਕਿ ਅਲਟੀਮੇਟਲੀ ਵੀ ਜਿੰਨੀ ਯੂਨੀਅਨ ਵੱਲੋਂ ਮੰਗ ਕੀਤੀ ਜਾ ਰਹੀ ਹੈ ਵੀ ਉਨੇ ਪੈਸੇ ਤਾਂ ਹੈ ਹੀ ਕੋਈ ਨਹੀਂ। ਅਸੀਂ ਕਿੰਨੀ ਵਾਰ ਗੱਲ ਕਰ ਚੁੱਕੇ ਹਾਂ ਵੀ ਜੇ 1% ਵੇਜਿਸ ਦੇ ਵਿੱਚ ਵਾਧਾ ਹੁੰਦਾ, ਉਹ ਜਿਹੜਾ 1% ਆ, ਜੇ ਉਹ ਜਿੰਨੇ ਵੀ ਸਰਕਾਰ ਦੇ ਮੁਲਾਜ਼ਮ ਨੇ BC ਸਰਕਾਰ ਦੇ, ਜੇ ਉਹ ਰੈਪਲੀਕੇਟ ਹੋ ਜਾਂਦਾ ਤਾਂ ਉਹ $532 million ਸਾਲ ਦਾ ਐਕਸਟਰਾ ਉਹ ਪੇਰੋਲ ਦਾ ਖਰਚਾ ਵੱਧ ਜਾਂਦਾ, ਦੈਟਸ ਫੋਰ 1%। ਜੇ ਹੁਣ ਸਰਕਾਰ ਆਪਣੇ ਵੱਲੋਂ ਹੀ 2% ਲਫੜੀ ਲਾ ਲਓ ਕਿ ਜੇ ਔਫਰ ਕਰਨਾ ਕਰਨ ਨੂੰ ਰਾਜ਼ੀ ਆ, ਤਾਂ ਵਾਸੂ ਜੀ, ਦੈਟ ਇਜ਼ ਆਲਰੇਡੀ ਐਜ਼ ਇਟ ਇਜ਼, ਉਹਨੇ $1 billion ਤੋਂ ਵੱਧ ਹਰ ਸਾਲ ਦੇ ਵਿੱਚ ਐਡ ਕਰ ਦੇਣਾ ਸਰਕਾਰੀ ਖਰਚੇ ਦੇ ਵਿੱਚ, ਐਂਡ ਆਲਰੇਡੀ ਵੱਡੇ ਡੈਫੀਸਿਟ ਸਰਕਾਰ ਉਹਨਾਂ ਦਾ ਸਾਹਮਣਾ ਕਰ ਰਹੀ ਹੈ,
ਕਿਉਂਕਿ BCGU ਦੇ ਨਾਲ ਜਿਹੜਾ ਕੋਈ ਰਾਜ਼ੀਨਾਮਾ ਹੁੰਦਾ ਆਮ ਤੌਰ 'ਤੇ ਉਹ ਸਾਰੀਆਂ ਬਾਕੀ ਦੀਆਂ ਯੂਨੀਅਨਸ ਦੇ ਉੱਤੇ ਵਾਸਤੇ ਵੀ ਰੈਪਲੀਕੇਟ ਕੀਤਾ ਜਾਂਦਾ, ਇਟ ਸਰਵਸ ਐਜ਼ ਅ ਬੈਂਚਮਾਰਕ। ਸੋ ਦੇਖਦੇ ਹਾਂ, ਪਰ ਇਹ ਜਿਹੜੀ ਸਟ੍ਰਾਈਕ ਹੈ ਸਰਵਿਸ ਪਬਲਿਕ ਸਰਵਿਸ ਇੰਪਲੋਈਜ਼ ਦੀ, ਇਹ ਇੰਨੀ ਲੰਬੀ ਅੱਜ ਤੱਕ ਕਦੇ BC ਵਿੱਚ ਪਹਿਲਾਂ ਚੱਲੀ ਨਹੀਂ। ਦਿਸ ਇਜ਼ ਦ ਲੌਂਗੈਸਟ ਸਟ੍ਰਾਈਕ ਆਫ BC ਪਬਲਿਕ ਸਰਵਿਸ ਵਰਕਰ।
ਜਿਹੜਾ ਵਾਸੂ ਜੀ ਇਹਨਾਂ ਦਾ ਜਿਹੜਾ ਪਿਛਲਾ ਅਗਰੀਮੈਂਟ ਸੀ ਉਹ 3 ਸਾਲਾਂ ਦਾ ਅਗਰੀਮੈਂਟ ਹੋਇਆ ਸੀ,
2022 ਚ ਹੋਇਆ ਸੀ,
ਤੇ ਉਹਦੇ ਵਿੱਚ ਇਹਨਾਂ ਨੂੰ ਓਵਰ ਦ 3 ਈਅਰਸ 14% ਦੀ ਜਿਹੜੀ ਵੇਜ ਹਾਈਕ ਸੀ ਉਹ ਆਫਰ ਕੀਤੀ ਗਈ ਸੀ।
BC ਸਰਕਾਰ ਬਾਰ ਬਾਰ ਸੁਣਾਉਂਦੀ ਰਹਿੰਦੀ ਹੈ, ਕਹਿੰਦੇ ਕਿ ਉਦੋਂ ਸਾਡੇ ਕੋਲ ਪੈਸੇ ਸੀ, ਕੰਮ ਸਰਦਾ ਸੀ, ਤੇ ਉਦੋਂ ਕਹਿੰਦੇ ਦੇਖੋ ਤੁਹਾਨੂੰ ਕਿੰਨੀ ਵਧੀਆ ਡੀਲ ਅਸੀਂ ਦਿੱਤੀ ਹੈ, ਵੀ ਹੁਣ ਥੋੜਾ ਔਖਾ ਸਮਾਂ ਚੱਲ ਰਿਹਾ, ਸਾਡੇ ਕੋਲ ਪੈਸੇ ਨਹੀਂ ਹੈਗੇ, ਖਜ਼ਾਨਾ ਖਾਲੀ ਹੈ, ਤੇ ਇਸ ਕਰਕੇ ਕਹਿੰਦੇ ਵੀ ਅਸੀਂ ਹੁਣ ਤੁਹਾਨੂੰ ਕਹਿ ਰਹੇ ਹਾਂ ਵੀ ਘੱਟ ਨਾ ਸਾਰ ਲਓ ਤੁਸੀਂ। ਪਰ ਯੂਨੀਅਨ ਕਹਿੰਦੀ ਹੈ ਵੀ ਜੋ ਤੁਸੀਂ ਔਫਰ ਕਰ ਰਹੇ ਹੋ ਤਾਂ ਇਨਫਲੇਸ਼ਨ ਤੋਂ ਵੀ ਘੱਟ ਹੈ।
ਪਲੱਸ ਇਸ ਯੂਨੀਅਨ ਦਾ ਇਹ ਵੀ ਕਹਿਣਾ ਨਾ ਕਿ ਤੁਸੀਂ ਜੋ ਉਦੋਂ ਸਾਨੂੰ 14% ਦੀ ਵੇਜ ਹਾਈਕ ਦਿੱਤੀ ਸੀ ਅਸੀਂ, ਤੇ ਜਿਹੜੀ ਉਸ ਤੋਂ ਪਹਿਲਾਂ ਸਾਨੂੰ ਘੱਟ ਵੇਜ ਦੇ ਵਿੱਚ ਵਾਧੇ ਮਿਲ ਸੀ, ਅਸੀਂ ਤਾਂ ਅਜੇ ਕੈਚ ਅਪ ਕਰ ਰਹੇ ਹਾਂ, ਵੀ ਅਸੀਂ ਤਾਂ ਪਹਿਲਾਂ ਦੇ ਪਿੱਛੇ ਸੀਗੇ। ਸੋ ਇਹ ਸਾਰੀ ਗੱਲ ਚੱਲ ਰਹੀ ਹੈ, ਪਰ ਇਸ ਸਭ ਦੇ ਵਿੱਚ ਹੁਣ ਕੈਨਬਿਸ ਅਤੇ ਲਿਕਰ ਡਿਸਟ੍ਰੀਬਿਊਸ਼ਨ ਦੀਆਂ ਸਾਰੀਆਂ ਡਿਸਟ੍ਰੀਬਿਊਸ਼ਨ ਵੀ ਅਤੇ ਜਿਹੜੇ ਸਰਕਾਰੀ ਠੇਕੇ ਨੇ ਉਹ ਸਾਰੇ ਦੇ ਸਾਰੇ ਬੰਦ ਨੇ, ਅਤੇ ਜਿਹੜੇ ਸ਼ੈਰੀ ਮਾਨ ਦਾ ਉਹ ਗੀਤ ਸੁਣਦੇ ਨੇ ਕਿਸੇ ਵੀ ਐਟ ਐਨੀ ਟਾਈਮ ਆਫ ਦ ਡੇ ਕਿ ਇੱਕ ਬੋਤਲ ਖਾਲੀ ਹੋ ਗਈ ਇੱਕ ਲੈਣ ਚੱਲੇ, ਉਹਨਾਂ ਵਾਸਤੇ ਹੁਣ ਉਹ ਥਾਵਾਂ ਬਹੁਤ ਘੱਟ ਗਈਆਂ ਨੇ ਜਿੱਥੋਂ ਬੋਤਲ ਲਈ ਜਾ ਸਕਦੀ।
ਸੋ ਪ੍ਰਾਈਵੇਟ ਲਿਕਰ ਸਟੋਰਸ ਖੁੱਲ੍ਹੇ ਨੇ
ਜੀ,
ਸਰਕਾਰੀ ਸਾਰੇ ਬੰਦ ਹੋ ਗਏ ਨੇ, BC ਲਿਕਰ ਸਟੋਰਸ ਵੀ, BC ਕੈਨਬਿਸ ਸਟੋਰਸ ਵੀ।
ਜੀ
ਤੁਸੀਂ ਸ਼ੈਰੀ ਮਾਨ ਦੇ ਗਾਣੇ ਦਾ ਜ਼ਿਕਰ ਕੀਤਾ, ਸ਼ੈਰੀ ਮਾਨ ਦਾ ਇੱਕ ਹੋਰ ਗਾਣਾ ਵੀ ਹੈਗਾ ਵੱਡਾ ਬਾਈ ਬਣ।
ਹਾਂ,
ਹੁਣ BC ਵਾਲੇ ਜਿਹੜੇ ਆਪਣੇ ਅਲਬਰਟ ਵਾਲੇ ਭਰਾ ਨੇ ਸਾਰੇ, ਉਹਨਾਂ ਨੂੰ ਵੱਡਾ ਬਾਈ ਕਹਿ
ਕੇ
ਕਿਰਪਾ ਕਰੋ ਥੋੜੀ
ਜੀ ਜੀ। ਪਰ ਚਲੋ ਵਾਸੂ ਜੀ, ਮਜ਼ਾਕ ਦੀਆਂ ਗੱਲਾਂ ਲੈਦੇ ਪਾਸੇ, ਪਰ ਹੋਪਫੁਲੀ ਆ ਸਟ੍ਰਾਈਕ ਵਾਲੀ ਜਿਹੜੀ ਸਥਿਤੀ ਆ ਛੇਤੀ ਰਿਜ਼ੋਲਵ ਹੋਵੇ
ਜੀ,
ਕਿਉਂਕਿ ਯਾਰ ਜਿਹੜਾ ਦੇਖੋ ਹੁਣ 25,000 ਕੰਮ ਇਸ ਹੜਤਾਲ 'ਤੇ ਨੇ, ਇਹਨਾਂ ਦੇ ਵਿੱਚੋਂ ਜਿਹੜਾ ਉਹ ਗਰੁੱਪ ਆ ਜਿਹੜੇ ਪਹਿਲੇ ਹਫ਼ਤੇ ਦੇ ਵਿੱਚ ਹੜਤਾਲ 'ਤੇ ਚਲੇ ਗਏ ਸੀ, ਕਿਉਂਕਿ ਜੇ ਹੁਣ 36-37 ਦਿਨ ਹੋ ਗਏ ਹੜਤਾਲ ਚੱਲਦੀ ਨੂੰ, 5 ਹਫ਼ਤੇ ਹੋ ਗਏ ਨੇ
ਜੀ,
ਜਿਹੜੇ ਗਰੁੱਪ ਨੂੰ ਆਲਰੇਡੀ ਮੋਰ ਦੈਨ ਅ ਮੰਥ ਹੋ ਗਿਆ ਹੜਤਾਲ ਕਰਦਿਆਂ ਨੂੰ, ਉਹਨਾਂ ਨੂੰ ਸਿਰਫ ਸਟ੍ਰਾਈਕ ਪੇ ਮਿਲਦੀ ਪਈ ਉਹ $650 ਮੇਗਾ ਹਫ਼ਤੇ ਦਾ ਜਿਹੜਾ ਮਿਲਦਾ, ਅਤੇ ਉਹਦੇ ਵਿੱਚ ਵਾਸੂ ਜੀ ਕਿੱਥੇ ਗੁਜ਼ਾਰਾ ਹੁੰਦਾ। ਦੇਰ ਆਰ ਮੈਨੀ ਹਾਊਸ ਹੋਲਡਸ ਜਿਹਦੇ ਵਿੱਚ ਜਿਹੜੇ ਦੋ ਇਨਕਮ ਅਰਨਰਸ ਨੇ, ਜੇ ਦੋ ਇਨਕਮ ਅਰਨਰਸ ਨੇ ਦੋਹੇ ਦੇ ਦੋਹੇ ਉਹ BCGEU ਦੇ ਮੈਂਬਰ ਨੇ, ਅਤੇ ਦੇਰ ਵੁੱਡ ਬੀ ਸਮ ਹਾਊਸ ਹੋਲਡਸ ਜਿਨ੍ਹਾਂ ਦੇ ਵਿੱਚ ਹੁਣ ਉਹ ਦੋਹੇ ਮੈਂਬਰ ਪਿਕਟਿੰਗ 'ਤੇ ਨੇ ਯੂਨੀਅਨ, ਸੋ ਉਹ ਇਸ 25,000 ਦੇ ਇਸ ਗਰੁੱਪ ਦਾ ਹਿੱਸਾ ਨੇ। ਸੋ ਖਰਚੇ ਜਿੰਨੇ ਸਾਨੂੰ ਪਤਾ ਹੀ ਹੈ, ਕਿਸੇ ਤੋਂ ਲੁਕਵੀਂ ਗੱਲ ਤਾਂ ਹੈ ਨਹੀਂ ਕਿ ਸੂਬੇ ਦੇ ਵਿੱਚ ਰਹਿਣਾ ਮਹਿੰਗਾ ਕਿੰਨਾ, $650 ਜੇ ਹਫ਼ਤੇ ਦਾ ਮਿਲਦਾ ਹੋਵੇ ਅਤੇ ਜੇ ਖਰਚੇ ਤੁਹਾਡੇ ਤੁਹਾਡੀ ਰੈਗੂਲਰ ਸੈਲਰੀ ਦੇ ਮੁਤਾਬਕ ਹੋਣ ਤਾਂ ਗੁਜ਼ਾਰਾ ਕਰਨਾ ਔਖਾ।
ਐਂਡ ਓਵਰਆਲ ਵਿਜੇ ਦੀ ਜਿਹੜੀ ਇੱਕ ਇਕਾਨਮੀ ਦੀ ਜਿਹੜੀ ਛਵੀ ਹੁੰਦੀ ਆ ਉਹਨੂੰ ਵੀ ਟਾਲ ਲੱਗਦੀ ਆ। ਅਸੀਂ ਅਮਰੀਕਾ ਵਿੱਚ ਦੇਖਿਆ ਗਵਰਨਮੈਂਟ ਸ਼ਟਡਾਊਨ ਹੋਇਆ ਅਤੇ ਉਹਦੇ ਨਾਲ ਕ੍ਰੈਡਿਟ ਰੇਟਿੰਗ ਨੂੰ ਕਿੰਨਾ ਫਰਕ ਪੈਂਦਾ ਅਤੇ ਪੂਰੀ ਜਿਹੜੀ ਇਕਨੋਮਿਕ ਆਊਟਲੁੱਕ ਆ ਉਹਨੂੰ ਕਿੱਦਾਂ ਟਾਲ ਲੱਗਦੀ ਆ। ਸੋ ਜਿਹੜਾ ਬਿਜ਼ਨਸ ਸੈਂਟੀਮੈਂਟ ਆ ਅਤੇ ਇਕਨੋਮਿਕ ਸੈਂਟੀਮੈਂਟ ਉਹ ਖਰਾਬ ਹੁੰਦਾ।
ਜਿਹੜਾ ਵਾਸੂ ਜੀ ਸਟੂਡੈਂਟ ਲੋਨਸ ਦੀ ਇਸ਼ੂਐਂਸ ਹੈ, ਸਟੂਡੈਂਟ ਲੋਨਸ ਦੀ ਸਾਰਾ ਕਾਰ ਵਿਹਾਰ ਆ, ਉਹ ਵੀ ਇੰਪੈਕਟ ਹੋਇਆ ਇਹਦੇ ਕਰਕੇ, ਕਈ ਸਟੂਡੈਂਟਸ ਨੂੰ ਆਪਣੀਆਂ ਕਲਾਸਾਂ ਉਹਦੇ ਕਰਕੇ ਡਰੋਪ ਕਰਨੀਆਂ ਪੈ ਗਈਆਂ।
ਮੈਂ ਗੱਲ ਕਰ ਰਿਹਾ ਜਿਹੜੀ ਬਿਜ਼ਨਸ ਇਨਵੈਸਟਮੈਂਟ ਪੁਆਇੰਟ ਆਫ ਵਿਊ, ਯਾਰ ਇੱਥੇ ਤਾਂ ਹੜਤਾਲ ਹੀ ਚੱਲਦੀ ਰਹਿੰਦੀ ਹੈ ਵੀ ਇੱਥੇ ਤਾਂ ਕੰਮ ਹੁੰਦਾ ਹੀ ਨਹੀਂ ਕੋਈ। ਸੋ ਉਸ ਲਿਹਾਜ਼ ਤੋਂ ਵੀ ਇਕਾਨਮੀ ਵਾਸਤੇ ਚੰਗੀ ਗੱਲ ਨਹੀਂ ਹੁੰਦੀ ਜੇ ਸਟ੍ਰਾਈਕ ਬਹੁਤ ਲੰਬੀ ਚੱਲੇ।
ਉਹ ਮੈਕਰੋ ਲੈਵਲ ਦਾ ਇੰਪੈਕਟ ਹੈ ਜੋ ਕਿ ਇੰਪੋਰਟੈਂਟ ਹੈ ਟੂ ਕੰਸੀਡਰ, ਮਾਈਕਰੋ ਲੈਵਲ ਦਾ ਇੰਪੈਕਟ ਕਿਸੇ ਬਜ਼ੁਰਗ ਨੇ ਜਿਨ੍ਹਾਂ ਦੀ ਉਮਰ 80 ਸਾਲ ਤੋਂ ਉੱਪਰ ਹੈ, ਜਦੋਂ ਉਹਨਾਂ ਨੇ ਆਪਣਾ ਲਾਇਸੈਂਸ ਰੀਨਿਊ ਕਰਵਾਉਣਾ ਹੁੰਦਾ, ਉਹਨਾਂ ਨੂੰ ਜਿਹੜੀ ਉਹ ਅਸੈਸਮੈਂਟ ਕਰਵਾਉਣੀ ਹੁੰਦੀ ਆ ਉਹਨਾਂ ਵਾਸਤੇ, ਉਹ ਮੁਸ਼ਕਲ ਹੈ ਜਦੋਂ ਵਾਸੂ ਜੀ ਕਿਸੇ ਦਾ ਲਾਇਸੈਂਸ ਮੰਨ ਲਓ ਸਮੇਂ ਸਿਰ ਰੀਨਿਊ ਨਾ ਹੋਵੇ, ਜਿਹਨੇ ਰੋਡ ਟੈਸਟ ਦੇ ਕੇ ਲਾਇਸੈਂਸ ਲੈਣਾ, ਕਈਆਂ ਦੀ ਜਿਹੜੀ ਤੁਹਾਡੀ ਜੋਬ ਹਾਸਲ ਕਰਨ ਦੀ ਸਮਰੱਥਾ ਜਾਂ ਕਿਸੇ ਨੌਕਰੀ ਵਾਸਤੇ ਅਪਲਾਈ ਕਰਨ ਦੀ ਤੁਹਾਡੀ ਐਲੀਜੀਬਿਲਿਟੀ ਆ, ਉਹ ਕ੍ਰਾਈਟੀਰੀਆ ਦੇ ਵਿੱਚ ਸਭ ਤੋਂ ਪਹਿਲੀ ਰਿਕੁਆਇਰਮੈਂਟ ਹੀ ਕਈ ਵਾਰ ਇਹ ਹੁੰਦੀ ਹੈ ਤੁਹਾਡੇ ਕੋਲ ਡਰਾਈਵਰ ਲਾਇਸੈਂਸ ਹੈ।
ਹਾਂਜੀ,
ਜੇ ਡਰਾਈਵਰ ਲਾਇਸੈਂਸ ਨਹੀਂ ਹੈਗਾ, ਤੁਸੀਂ ਟੈਸਟ ਨਹੀਂ ਦੇ ਪਾ ਰਹੇ, ਤਾਂ ਫਿਰ ਉਹ ਸਮੱਸਿਆਵਾਂ ਜਿਹੜੀਆਂ ਹੈਗੀਆਂ ਨੇ ਇੰਡੀਵਿਜੁਅਲ ਲੈਵਲ 'ਤੇ ਵੀ ਉਹ ਵੱਖੋ ਵੱਖਰੇ ਲੋਕਾਂ ਨੂੰ ਵੱਖੋ ਵੱਖਰੇ ਤਰੀਕੇ ਤੋਂ ਤੰਗ ਪਰੇਸ਼ਾਨ ਕਰਦੀਆਂ ਨੇ।
ਬਿਲਕੁਲ।
ਅਸਲੀ ਥੋੜ੍ਹੀ ਸਿਟੀ ਨਾਲ ਰਿਲੇਟਡ ਗੱਲ ਕਰੀਏ, ਮਈ ਮਹੀਨੇ ਇੱਕ ਸਿਟੀ ਕਾਊਂਸਲ ਦੀ ਮੀਟਿੰਗ ਦੇ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਸੀ ਕਿ ਸਿਟੀ ਵੱਲੋਂ ਇੱਕ ਮੈਡੀਕਲ ਐਡਮਿਨਿਸਟ੍ਰੇਟਰ, ਹੈਲਥ ਕੇਅਰ ਐਡਮਿਨਿਸਟ੍ਰੇਟਰ ਹਾਇਰ ਕੀਤਾ ਜਾਣਾ ਸੀ। ਉਦੋਂ ਆਪਾਂ ਗੱਲ ਕੀਤੀ ਸੀ ਇਸ ਬਾਰੇ, ਅਤੇ ਇਹਦਾ ਵਿਰੋਧ ਲਿੰਡਾ ਐਨਐਸ ਵੱਲੋਂ ਖਾਸ ਤੌਰ 'ਤੇ ਇਸ ਕਰਕੇ ਕੀਤਾ ਗਿਆ ਸੀ ਕਿ ਇਹ ਤਾਂ ਦੇਖੋ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਹੈ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨਾ, ਕਿ ਜੇ ਸਿਟੀ ਇਹ ਆਪਣੇ ਸਿਰ ਤੁਸੀਂ ਕਿਉਂ ਇਹ ਜ਼ਿੰਮੇਵਾਰੀ ਲੈਣੀ ਚਾਹ ਰਹੇ ਹੋ, ਇਹ ਤਾਂ ਸਗੋਂ ਤੁਸੀਂ ਹੋਰ ਐਡਵੋਕੇਸੀ ਕਰੋ, ਮੰਗ ਕਰੋ, ਹੋਰ ਮਜ਼ਬੂਤ ਆਵਾਜ਼ ਉਠਾਓ ਕਿ ਸੂਬਾ ਸਰਕਾਰ ਆਪਣਾ ਬਣਦਾ ਰੋਲ ਨਿਭਾਵੇ ਅਤੇ ਹੈਲਥ ਕੇਅਰ ਸੇਵਾਵਾਂ ਪ੍ਰਦਾਨ ਕੀਤੀਆਂ ਜਾਣ। ਅਸੀਂ ਕਿੰਨੀ ਵਾਰ ਇਹ ਗੱਲ ਵੀ ਕਰ ਚੁੱਕੇ ਹਾਂ ਕਿ ਜੇ ਅਸੀਂ ਬਹੁਤਾ ਦੂਰ ਕਿਉਂ ਜਾਣਾ, ਜੇ ਵੈਨਕੂਵਰ ਦੇ ਨਾਲ ਹੀ ਕੰਪੇਅਰ ਕਰ ਲਈਏ, ਆਬਾਦੀ ਦੇ ਮੁਤਾਬਕ ਜਿੰਨੇ ਫੈਮਿਲੀ ਡਾਕਟਰ ਵੈਨਕੂਵਰ ਦੇ ਵਿੱਚ ਨੇ ਹਰ 1 ਲੱਖ ਦੀ ਆਬਾਦੀ ਪਿੱਛੇ, ਵਰਸਿਸ ਜਿੰਨੇ ਸਾਡੇ ਕੋਲ ਇੱਥੇ ਸਰੀ 'ਚ ਨੇ ਹੌਸਪੀਟਲਸ ਦੇ ਵਿੱਚ ਕਪੈਸਿਟੀ, ਹੌਸਪੀਟਲ ਦੇ ਵਿੱਚ ਐਕਿਊਟ ਕੇਅਰ ਬੈੱਡਸ ਦੀ ਗੱਲ ਹੋਵੇ, ਫੈਮਿਲੀ ਡਾਕਟਰਸ ਦੀ ਗੱਲ ਹੋਵੇ, ਹਰ ਪੱਖੋਂ ਮੈਡੀਕਲ ਸੁਵਿਧਾਵਾਂ ਦੀ ਗੱਲ, ਸਰੀ ਦੇ ਵਿੱਚ ਅਸੀਂ ਇਹ ਗੱਲ ਕਰਦੇ ਹਾਂ, ਪਛੜਿਆ ਹੋਇਆ ਸਰੀ ਵੈਨਕੂਵਰ ਤੋਂ। ਕਿਸੇ ਵੀ ਸਿਟੀ ਵੱਲੋਂ ਆਪਣੇ ਪੱਧਰ 'ਤੇ ਆਪਣੇ ਸ਼ਹਿਰ ਦੇ ਵਸਨੀਕਾਂ ਨੂੰ ਮੈਡੀਕਲ ਸੇਵਾਵਾਂ ਪ੍ਰਦਾਨ ਕਰਨ ਦੀ ਜਿਹੜੀ ਪਿਰਤ ਆ, ਉਹ ਬੀ ਸੀ ਦੇ ਵਿੱਚ ਵੈਨਕੂਵਰ ਆਈਲੈਂਡ 'ਤੇ ਜਿਹੜੀ ਮਿਊਨਿਸਪੈਲਿਟੀ ਆ ਕੋਲਵੁੱਡ, ਉਹਨਾਂ ਨੇ ਸ਼ੁਰੂ ਕਰ ਦਿੱਤੀ ਸੀ, ਉਹਨਾਂ ਨੇ ਮੈਡੀਕਲ ਕਲੀਨਿਕ ਖੋਲ੍ਹ ਦਿੱਤੇ ਨੇ। ਮਈ ਦੇ ਵਿੱਚ ਵਾਸੂ ਜੀ ਜਦੋਂ ਸਿਟੀ ਆਫ ਸਰੀ ਦੇ ਵਿੱਚ ਮਤਾ ਪਾਸ ਹੋਇਆ ਸੀ, ਮਕਸਦ ਤਾਂ ਉਦੋਂ ਵੀ ਇਹੀ ਸੀ ਵੀ ਅਸੀਂ ਥੋੜ੍ਹਾ ਜਿਹਾ ਉੱਧਰਲੇ ਪਾਸੇ ਨੂੰ ਤੁਰੀਏ, ਮੈਡੀਕਲ ਐਡਮਿਨਿਸਟ੍ਰੇਟਰ ਹਾਇਰ ਕਰੀਏ। ਪਰ ਯਾਰ ਇਹ ਗੱਲ ਸਹੀ ਹੈ ਵੀ $2,50,000 ਦੀ ਤਨਖਾਹ ਔਫਰ ਕੀਤੀ ਜਾ ਰਹੀ ਹੈ ਇਸ ਪੋਸਟ ਵਾਸਤੇ ਅਤੇ ਕੋਈ ਅਪਲਾਈ ਨਹੀਂ ਕਰ ਰਿਹਾ?
ਸਿਟੀ ਦਾ ਇਹ ਕਹਿਣਾ, ਕੱਲ੍ਹ ਮੇਅਰ ਦਾ ਇਹ ਕਹਿਣਾ ਸੀ, ਕਹਿੰਦੇ ਬਹੁਤ ਸਾਰੇ ਲੋਕ ਅਪਲਾਈ ਕਰ ਰਹੇ ਨੇ।
ਅੱਛਾ।
ਅਤੇ ਕਹਿੰਦੇ ਅਸੀਂ ਇੰਟਰਵਿਊਜ਼ ਕਰ ਰਹੇ ਹਾਂ ਅਤੇ ਬਹੁਤ ਜਲਦ ਕਹਿੰਦੇ ਕਿ ਅਸੀਂ ਐਡਮਿਨਿਸਟ੍ਰੇਟਰ ਜਿਹੜਾ ਨਿਯੁਕਤ ਕਰਾਂਗੇ। ਪਰ ਇਹ ਗੱਲ ਸਹੀ ਹੈ ਕਿ ਅਜੇ ਤੱਕ ਉਹ ਹੈਲਥ ਕੇਅਰ ਐਡਮਿਨਿਸਟ੍ਰੇਟਰ ਨਿਯੁਕਤ ਕੀਤੇ ਨਹੀਂ ਗਏ। ਪਰ ਸਿਟੀ ਦਾ ਕਹਿਣਾ ਵੀ ਉਹ ਕੋਈ ਪ੍ਰੋਬਲਮ ਨਹੀਂ ਆ, ਕਹਿੰਦੇ ਪ੍ਰੋਬਲਮ ਆਫ ਪਲੈਂਟੀ ਆ ਬੇਸਿਕਲੀ।
ਅੱਛਾ।
ਬਹੁਤ ਕਹਿੰਦੇ ਐਕਸਪਰਟਸ, ਬੜੇ ਮਾਹਰ, ਬੜੇ ਐਕਸਪੀਰੀਅੰਸ ਲੋਕ ਅਪਲਾਈ ਕਰ ਰਹੇ ਇਸ ਜੋਬ ਵਾਸਤੇ। ਕੱਲ੍ਹ ਜਦੋਂ ਇਹ ਗੱਲ ਬਣਨ ਲੱਗ ਪਈ, ਮੀਡੀਆ ਦੇ ਵਿੱਚ ਇਹ ਗੱਲ ਆ ਗਈ ਵੀ ਅਜੇ ਤੱਕ ਹੈਲਥ ਕੇਅਰ ਐਡਮਿਨਿਸਟ੍ਰੇਟਰ ਕੋਈ ਨਿਯੁਕਤ ਨਹੀਂ ਹੋਇਆ, ਸਿਟੀ ਨੂੰ ਸਵਾਲ ਪੁੱਛੇ ਜਾਣ ਲੱਗ ਗਏ, ਸਿਟੀ ਨੇ ਕੱਲ੍ਹ ਦੁਪਹਿਰੇ ਵਿਜੇ ਜੀ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤਾ। ਉਹਦੇ ਵਿੱਚ ਇੱਕ ਬਹੁਤ ਵੱਡਾ ਐਲਾਨ ਇੱਕ ਕਿਸਮ ਦਾ ਸਿਟੀ ਵੱਲੋਂ ਕੱਲ੍ਹ ਕੀਤਾ ਗਿਆ ਕਿ ਸਿਟੀ ਵੀ ਹੁਣ ਇੱਕ ਰਿਕੁਐਸਟ ਫਾਰ ਪ੍ਰਪੋਜ਼ਲ ਲਾਂਚ ਕਰ ਰਹੀ ਹੈ, ਜਿਹਦੇ ਵਿੱਚ ਇੱਕ ਕਿਸੇ ਪ੍ਰਾਈਵੇਟ ਪਾਰਟਨਰ ਨੂੰ ਕਿਹਾ ਜਾ ਰਿਹਾ ਵੀ ਤੁਸੀਂ ਸਾਹਮਣੇ ਆਓ ਤੇ ਅਸੀਂ ਸਿਟੀ ਦੇ ਵਿੱਚ ਕਮਿਊਨਿਟੀ ਹੈਲਥ ਕੇਅਰ ਕਲੀਨਿਕਸ ਖੋਲ੍ਹਣਾ ਚਾਹੁੰਦੇ ਹਾਂ।
ਸੋ ਜਿਹੜੇ ਕਿ ਸਿਟੀ ਵੱਲੋਂ ਚਲਾਏ ਜਾਣਗੇ, ਜਿਨ੍ਹਾਂ ਦਾ ਖਰਚਾ ਸਿਟੀ ਆਫ ਸਰੀ ਵੱਲੋਂ ਅਦਾ ਕੀਤਾ ਜਾਏਗਾ।
ਸੋ ਖਰਚੇ ਦੀ ਜਿਹੜੀ ਗੱਲ ਹੈ, ਸੋ ਇਹੀ ਤਾਂ ਹੈ ਰਿਕੁਐਸਟ ਫਾਰ ਪ੍ਰਪੋਜ਼ਲ ਕਿ ਵੀ ਕੋਈ ਪ੍ਰਾਈਵੇਟ ਐਕਸਪੀਰੀਅੰਸਡ ਕੋਈ ਪਲੇਅਰ ਆਵੇ, ਕੋਈ ਪ੍ਰੋਪੋਨੈਂਟ ਆਵੇ ਜਿਨ੍ਹਾਂ ਨੂੰ ਇਸ ਤਰ੍ਹਾਂ ਬੀ ਸੀ ਦੇ ਵਿੱਚ ਹੈਲਥ ਕੇਅਰ ਕਲੀਨਿਕਸ ਚਲਾਉਣ ਦਾ ਐਕਸਪੀਰੀਅੰਸ ਹੋਵੇ, ਤੇ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਫਾਈਨੈਂਸ਼ੀਅਲ ਪ੍ਰਪੋਜ਼ਲ ਬਣਾ ਕੇ ਇੱਕ ਪੇਸ਼ ਕਰੋ ਵੀ ਅਸੀਂ ਇੱਦਾਂ ਕਲੀਨਿਕ ਚਲਾਉਣਾ ਚਾਹੁੰਦੇ ਹਾਂ। ਤੁਹਾਡੀ ਜ਼ਿੰਮੇਵਾਰੀ ਹੋਏਗੀ ਕਿ ਤੁਸੀਂ ਪਹਿਲਾਂ ਲੋਕੇਸ਼ਨ ਆਈਡੈਂਟੀਫਾਈ ਕਰਨੀਆਂ ਵੀ ਕਿੱਥੇ ਕਿੱਥੇ ਕਲੀਨਿਕ ਖੋਲ੍ਹੇ ਜਾਣ, ਫਿਰ ਜਿਹੜੇ ਡਾਕਟਰ ਉਹਦੇ 'ਚ ਭਰਤੀ ਕਰਨੇ ਨੇ, ਰਿਟੇਨ ਕਰਨੇ ਨੇ, ਉਹ ਵੀ ਤੁਹਾਡੀ ਜ਼ਿੰਮੇਵਾਰੀ ਹੋਏਗੀ। ਤੇ ਉਸ ਤੋਂ ਬਾਅਦ ਜਿਹੜਾ ਸਾਰਾ ਪ੍ਰਬੰਧਨ ਹੈ ਉਸ ਕਲੀਨਿਕ ਦਾ, ਉਹ ਵੀ ਤੁਸੀਂ ਕਰਨਾ। ਤੇ ਨਾਲ ਇਹਦੇ ਵਿੱਚ ਇੱਕ ਗੱਲ ਦੱਸੀ ਗਈ, ਕਿਉਂਕਿ ਸਵਾਲ ਪਹਿਲਾਂ ਜਿਹੜਾ ਕਾਮਨ ਕੁਐਸਚਨ ਹੈ ਉਹ ਆ ਜਾਂਦਾ ਕਿ ਡਾਕਟਰ ਕਿੱਥੋਂ
ਆਉਣਗੇ,
ਪ੍ਰੋਬਲਮ ਤਾਂ ਡਾਕਟਰਾਂ ਦੀ ਆ। ਸੋ ਇਹਦੇ ਵਿੱਚ ਸਿਟੀ ਨੇ ਇਹ ਲਿਖਿਆ, ਕਹਿੰਦੇ ਵੀ ਅਸੀਂ SFU ਦੇ ਨਾਲ ਜਿਹੜਾ ਮੈਡੀਕਲ ਸਕੂਲ ਜਿਹੜਾ ਅਗਲੇ ਸਾਲ ਤੋਂ ਉਮੀਦ ਕੀਤੀ ਜਾ ਰਹੀ ਹੈ ਸ਼ੁਰੂ ਹੋਏਗਾ, ਵੀ ਉਹਨਾਂ ਦੇ ਨਾਲ ਕੋਈ ਪਾਰਟਨਰਸ਼ਿਪ ਕਰਾਂਗੇ ਵੀ ਜਿਹੜੇ ਉੱਥੇ ਦੇ ਜਿਹੜੇ ਸਟੂਡੈਂਟਸ ਹੋਣਗੇ ਉਹਨਾਂ ਦੀਆਂ ਇੰਟਰਨਸ਼ਿਪਸ ਮੇ ਬੀ ਇਹਨਾਂ ਕਲੀਨਿਕਸ ਦੇ ਵਿੱਚ ਕਰਾਈਆਂ ਜਾਣ, ਤੇ ਉਸ ਤੋਂ ਬਾਅਦ ਜਦੋਂ ਉੱਥੋਂ ਗ੍ਰੈਜੂਏਟ ਹੋ ਗਏ ਡਾਕਟਰ ਬਣ ਗਏ ਫਿਰ ਉਹ ਇਹਨਾਂ ਕਲੀਨਿਕਸ ਦੇ ਵਿੱਚ ਆ ਕੇ ਹੀ ਕੰਮ ਕਰਨ। ਪਰ ਉਹਨੂੰ ਤਾਂ 5 ਸਾਲ ਲੱਗ ਜਾਣੇ ਅਜੇ,
ਅਜੇ ਤਾਂ ਬਸ ਪਹਿਲਾਂ ਕਲਾਸਾਂ ਸ਼ੁਰੂ ਹੋਣਗੀਆਂ, ਫਿਰ ਡਾਕਟਰ ਪਾਸ ਗ੍ਰੈਜੂਏਟ
ਹੋਣਗੇ। ਇਸ ਤਰ੍ਹਾਂ ਦਾ ਇੱਕ ਜਿਹੜਾ ਪ੍ਰੋਗਰਾਮ ਹੈ ਕੱਲ੍ਹ ਸਿਟੀ ਨੇ ਅਨਾਊਂਸ ਕੀਤਾ, ਤੇ ਇਹਨਾਂ ਨੇ ਕਿਹਾ ਵੀ ਅਸੀਂ ਵੀ ਇੱਥੇ ਆਪਣੇ ਕਮਿਊਨਿਟੀ ਹੈਲਥ ਕੇਅਰ ਕਲੀਨਿਕਸ ਖੋਲ੍ਹਣਾ ਚਾਹੁੰਦੇ ਹਾਂ ਸਿਟੀ ਦੇ ਵਿੱਚ, ਮਲਟੀਪਲ ਕਲੀਨਿਕਸ, ਜਿਹੜਾ ਪ੍ਰੋਪੋਨੈਂਟ ਆ ਪ੍ਰਾਈਵੇਟ ਪਾਰਟਨਰ ਜਿਹੜਾ ਲੱਭਾਂਗੇ ਜਿਨ੍ਹਾਂ ਦੀ ਸਾਰੀ ਜ਼ਿੰਮੇਵਾਰੀ ਹੋਏਗੀ,
ਸ਼ਰਤਾਂ ਨੇ ਉਹਨਾਂ ਵਾਸਤੇ ਕੁਛ
ਉਹ ਆਈਡੈਂਟੀਫਾਈ ਕਰ ਲਿਆ ਜਾਏਗਾ ਬਾਈ ਦਾ ਐਂਡ ਆਫ ਦਿਸ ਈਅਰ, ਇਸ ਸਾਲ ਦੇ ਅੰਤ ਤੱਕ ਉਹਨਾਂ ਨੂੰ ਲੱਭ ਲਿਆ ਜਾਏਗਾ। ਤੇ ਜਿਹੜਾ ਪਹਿਲਾ ਕਲੀਨਿਕ ਆ ਵਿਜੇ ਜੀ, ਇਹ ਬੜੀ ਇੰਟਰਸਟਿੰਗ ਗੱਲ ਆ, ਅਗਲੇ ਸਾਲ ਦੇ ਮੱਧ ਤੱਕ ਖੋਲ ਦਿੱਤਾ ਜਾਏਗਾ, ਮਿਡ ਨੈਕਸਟ ਈਅਰ, ਜਸਟ ਬਿਫੋਰ ਦੀ ਇਲੈਕਸ਼ਨ,
ਜਸਟ ਬਿਫੋਰ ਦੀ ਇਲੈਕਸ਼ਨ। ਦੇਖੋ ਹੈਲਥ ਕੇਅਰ ਸੇਵਾਵਾਂ ਦੀ ਲੋੜ ਤੇ ਸਾਨੂੰ ਪਤਾ ਵੀ ਕਿੰਨੀ ਘਾਟ ਆ ਵਾਸੂ ਜੀ, ਸਮੇਂ ਸਿਰ ਅਪੁਆਇੰਟਮੈਂਟ ਨਹੀਂ ਮਿਲਦੀ, ਕਿੰਨੇ ਇੱਥੇ ਸਿਟੀ ਆਫ ਸਰੀ ਦੇ ਵਿੱਚ ਹੀ ਇੰਨੇ ਲੋਕ ਨੇ, ਵਸਨੀਕ ਨੇ, ਜਿਨ੍ਹਾਂ ਕੋਲ ਫੈਮਿਲੀ ਡਾਕਟਰ ਨਹੀਂ ਆ।
ਹਾਂਜੀ,
ਹੁਣ ਇਹ ਜਿਹੜਾ ਮਾਡਲ ਹੋਏਗਾ, ਜੇ ਇਹ ਨਹੀਂ ਪਤਾ ਕਿ ਇਹ ਵਾਕ ਇਨ ਕਲੀਨਿਕ ਦਾ ਮਾਡਲ ਹੋਏਗਾ, ਇਹ ਇੱਕ ਤਰ੍ਹਾਂ ਪ੍ਰਾਇਮਰੀ ਕੇਅਰ ਸੈਂਟਰ ਦੀ ਤਰਜ਼ 'ਤੇ ਚੱਲੇਗਾ ਜਾਂ ਇਹ ਫੈਮਿਲੀ ਡਾਕਟਰਸ ਹੋਣਗੇ, ਇਹ ਤਾਂ ਡੀਟੇਲਸ ਆਰ ਯੈਟ ਟੂ ਬੀ ਵਰਕਡ ਆਊਟ ਕਿ ਉਹਦੇ ਵਿੱਚ ਕੀ ਇੱਕ ਸਪੈਸੀਫਿਕ ਰੋਸਟਰ ਆਫ ਪੇਸ਼ੈਂਟਸ ਹੋਏਗਾ, ਜਿਵੇਂ ਫੈਮਿਲੀ ਡਾਕਟਰ ਕੋਲ ਹੁੰਦਾ ਕਿ ਜੇ ਤੁਸੀਂ ਉਸ ਫੈਮਿਲੀ ਡਾਕਟਰ ਦੇ ਕੋਲ ਤੁਹਾਡੀ ਫਾਈਲ ਹੈਗੀ ਆ, ਤੁਸੀਂ ਉਹਦੇ ਮਰੀਜ਼ ਹੋ, ਤੁਸੀਂ ਉਹਨਾਂ ਕੋਲ ਅਪੁਆਇੰਟਮੈਂਟ ਬੁੱਕ ਕਰਕੇ ਜਾ ਸਕਦੇ ਹੋ, ਔਰ ਵੁੱਡ ਦਿਸ ਬੀ ਓਪਨ ਫੋਰ ਆਲ, ਪਤਾ ਨਹੀਂ ਅਜੇ। ਪਰ ਅਜੇ ਜਿਹੜੀਆਂ ਉਹ ਰਿਕੁਐਸਟ ਫਾਰ ਪ੍ਰਪੋਜ਼ਲਸ ਵੀ ਨੇ ਕਿ ਜਿਹੜਾ ਕੋਈ ਪਾਰਟਨਰ ਔਰਗਨਾਈਜੇਸ਼ਨ ਆਏਗੀ ਉਹਨਾਂ ਦੇ ਉੱਪਰ ਇਹ ਸ਼ਰਤ ਵੀ ਆ ਵੀ ਉਹਨਾਂ ਕੋਲ ਘੱਟੋ ਘੱਟ 5 ਸਾਲਾਂ ਦਾ ਤਜਰਬਾ ਹੋਣਾ ਚਾਹੀਦਾ ਬੀ ਸੀ ਦੇ ਵਿੱਚ ਕਲੀਨਿਕਸ ਰਨ ਕਰਨ ਦਾ, ਅਤੇ ਘੱਟੋ ਘੱਟ 10 ਲੋਕੇਸ਼ਨਸ ਉਹ ਰਨ ਕਰਦੇ ਹੋਣ, ਵੀ ਉਹਨਾਂ ਇੱਕ ਦੈਟ ਸਕੇਲ ਆਫ ਆਪਰੇਸ਼ਨ ਦਾ ਤਜਰਬਾ ਹੋਣਾ ਚਾਹੀਦਾ।
ਬਿਲਕੁਲ। ਤੇ ਹੁਣ ਇਸ ਸਾਰੀ ਗੱਲਬਾਤ ਨੂੰ ਲੈ ਕੇ ਸਵਾਲ ਫਿਰ ਉਹੀ ਹੈ ਕਿ ਵੀ ਕੀ ਸਿਟੀ ਨੂੰ ਇਹ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਲੈਣੀ ਚਾਹੀਦੀ ਹੈ, ਕਿਉਂਕਿ ਸਰੀ ਫਸਟ ਵਾਲੇ ਅਜੇ ਵੀ ਇਹ ਗੱਲ ਕਹਿ ਰਹੇ ਨੇ ਕਿ ਵੀ ਇਹ ਕੰਮ ਸੂਬਾ ਸਰਕਾਰ ਦਾ, ਵੀ ਸਰੀ ਦੇ ਵਿੱਚ 10 MLA ਨੇ, ਤੁਸੀਂ ਉਹਨਾਂ ਦੇ ਉੱਤੇ ਦਬਾਅ ਬਣਾਓ, ਸਿਟੀ ਆਪਣਾ ਪੋਲੀਟੀਕਲ ਕਲਾਊਟ ਇਸਤੇਮਾਲ ਕਰੇ।
10 MLA ਵਾਸੂ ਜੀ, ਅਤੇ ਫਿਰ ਸਗੋਂ ਸਪੈਸੀਫਿਕਲੀ ਸਰੀ ਦੇ ਇਨਫਰਾਸਟ੍ਰਕਚਰ ਨੂੰ ਡਿਵੈਲਪ ਕਰਨ ਦੇ ਵਾਸਤੇ ਉਹ ਲਹਿਦੀ ਜ਼ਿੰਮੇਵਾਰੀ ਗੈਰੀ ਬੈਗ ਨੂੰ ਦਿੱਤੀ ਹੋਈ ਹੈ।
ਹਾਂਜੀ, ਸੈਕਟਰੀ ਆਫ ਸਟੇਟ, ਮਿਨਿਸਟਰ ਆਫ ਸਟੇਟ ਆਪਾਂ ਇੱਥੇ ਬੀ ਸੀ ਵਿੱਚ ਕਹਿੰਦੇ
ਜੀ।
ਸੋ ਕਿਉਂ ਪਾਰਲੀਮੈਂਟਰੀ ਸੈਕਟਰੀ, ਪਾਰਲੀਮੈਂਟਰੀ ਸੈਕਟਰੀ ਨੇ ਹੁਣ
ਜੀ।
ਯਾ ਸੋ ਇਸ ਤਰ੍ਹਾਂ ਹੁਣ ਵਿਜੇ ਜੀ ਇਹ ਜਿਹੜੀ ਡਿਬੇਟ ਆ ਇਹ ਚੱਲੇਗੀ, ਪਰ ਕੁਝ ਲਿਸਨਰਸ ਨੇ ਸਵਾਲ ਚੁੱਕਿਆ ਵੀ ਇਹ ਹੁਣ ਇਲੈਕਸ਼ਨ ਤੋਂ ਪਹਿਲਾਂ ਹੀ ਕਿਉਂ ਕੀਤਾ ਜਾ ਰਿਹਾ, ਤੇ ਬਹੁਤ ਸਾਰੇ ਲਿਸਨਰਸ ਨੇ ਇਹ ਸਵਾਲ ਖਾਸ ਤੌਰ ਤੇ ਚੁੱਕਿਆ ਵੀ ਡਾਕਟਰ ਕਿੱਥੋਂ ਆਉਣਗੇ, ਵੀ ਪ੍ਰੋਬਲਮ ਤਾਂ ਡਾਕਟਰਾਂ ਦੀ ਘਾਟ ਆ, ਪ੍ਰੋਬਲਮ ਇਹ ਨਹੀਂ ਹੈ ਵੀ ਸਾਡੇ ਕੋਲ ਹੋਸਪਿਟਲ ਨਹੀਂ ਹੈਗੇ, ਹੋਸਪਿਟਲ ਹੈਗੇ ਆ ER ਬੰਦ ਹੋ ਜਾਂਦੇ ਕਿਉਂਕਿ ਸਾਡੇ ਕੋਲ ਡਾਕਟਰ ਨਹੀਂ ਹੈਗੇ, ਤੇ MRI ਮਸ਼ੀਨਾਂ ਪਈਆਂ ਨੇ ਰਾਤ ਨੂੰ ਚੱਲ ਨਹੀਂ ਪਾਉਂਦੀਆਂ ਕਿਉਂਕਿ ਸਾਡੇ ਕੋਲ
ਟੈਕਨੀਸ਼ੀਅਨ
ਨਹੀਂ ਹੈਗੇ। ਸੋ ਇਸ ਤਰ੍ਹਾਂ ਦੀਆਂ ਗੱਲਾਂ ਕੱਲ ਹੋਈਆਂ, ਪਰ ਅਫਕੋਰਸ ਸਾਰੇ ਚਾਹੁੰਦੇ ਨੇ ਵੀ ਜੇਕਰ ਇਹ ਕਲੀਨਿਕ ਕਾਮਯਾਬ ਹੋ ਜਾਣ ਵੀ, ਕਿਉਂਕਿ ਦੇਖੋ ਅਰਜੈਂਟ ਪ੍ਰਾਇਮਰੀ ਕੇਅਰ ਸੈਂਟਰਸ ਵੀ ਆਪਣੇ ਇੱਥੇ ਹੈਗੇ, ਉਹ ਵੀ ਵਾਕ ਇਨ ਬੇਸਿਸ ਤੇ ਚੱਲਦੇ ਆ, ਹੁਣ ਉਹਨਾਂ ਦੇ ਵਿੱਚ ਵੀ ਕਿਹਾ ਜਾਂਦਾ ਵੀ ਅਪੁਆਇੰਟਮੈਂਟ, ਕਈ ਵਾਰੀ ਕਿਹਾ ਜਾਂਦਾ ਵੀ ਅਪੁਆਇੰਟਮੈਂਟ ਲੈ ਕੇ ਆਓ ਕਿਉਂਕਿ ਰਸ਼ ਬਹੁਤ ਆ। ਸੋ ਕਲੀਨਿਕ ਤਾਂ ਇਸ ਤਰ੍ਹਾਂ ਦੇ ਖੁੱਲ੍ਹੇ ਹੀ ਹੋਏ ਆ, ਉਹ ਸੂਬਾ ਸਰਕਾਰ ਚਲਾਉਂਦੀ ਆ, ਹੁਣ ਸਿਟੀ ਦੇ ਕਲੀਨਿਕ ਇਸ ਤੋਂ ਵੱਖਰੇ ਕਿਵੇਂ ਹੋਣਗੇ ਅਤੇ ਉਹਨਾਂ ਵਿੱਚ ਡਾਕਟਰ ਕਿਵੇਂ ਆਉਣਗੇ, ਕਿੱਥੋਂ ਆਉਣਗੇ, ਸੋ ਉਹ ਸਾਰੇ ਬਹੁਤ ਸਾਰੇ ਸਵਾਲ ਨੇ ਵਿੱਚ ਰਿਮੇਨ ਟੂ ਬੀ ਆਨਸਰਡ।
ਜਿਹੜਾ ਵਾਸੂ ਜੀ ਓਵਰਆਲ ਪੂਰਾ ਦਾ ਸਿਸਟਮ ਹੈ ਨਾ, ਦੇਖੋ ਉਹੀ ਉਸ ਕਲੀਨਿਕ ਦਾ ਇੱਕ ਤਾਂ ਆਹ ਹੈ ਕਿ ਜਿਹੜਾ ਉੱਥੇ ਸਟਾਫ ਕੰਮ ਕਰਨਾ ਕਲੀਨਿਕ ਜਾਂ ਕਲੀਨਿਕਸ 'ਤੇ, ਉਹ ਸਟਾਫ ਕਿੱਥੋਂ ਆਏਗਾ, ਕੀ ਉਹ BC ਦੇ ਵਿੱਚ ਮੈਟਰੋ ਵੈਨਕੂਵਰ ਦੇ ਹੋਰਨਾਂ ਇਲਾਕਿਆਂ ਤੋਂ ਰਿਕਰੂਟ ਕਰ ਲਿਆ ਜਾਏਗਾ, ਕਿਤੇ ਇਹ ਤਾਂ ਨਹੀਂ ਨਾ ਵੀ ਹੁੰਦਾ ਨਾ ਵੀ ਮੂੰਹ ਢੱਕਿਆ ਤੇ ਪੈਰ ਨੰਗੇ ਹੋ ਗਏ, ਪੈਰ ਢੱਕਿਆ ਤਾਂ ਹੈ ਨਾ ਸਿਰ ਨੰਗਾ ਹੋ ਗਿਆ, ਕਿ BC ਤੋਂ ਬਾਹਰੋਂ ਉਹ ਡਾਕਟਰਸ ਆਉਣਗੇ, ਕਿੱਥੋਂ ਉਹਨਾਂ ਨੂੰ ਰਿਕਰੂਟ ਕੀਤਾ ਜਾਣਾ, ਦੈਟਸ 1 ਪੁਆਇੰਟ। ਦੂਜੀ ਗੱਲ ਇਹ ਹੈ ਯਾਰ ਕਿ ਨਾ ਓਵਰਆਲ ਸਿਸਟਮ ਜਿਹਦੇ ਤਹਿਤ ਇਹ ਕੰਮ ਚੱਲਦਾ, ਉਸ ਕਲੀਨਿਕ ਦਾ ਓਪਰੇਸ਼ਨਲ ਸਟਰਕਚਰ ਕੀ ਹੋਣ ਵਾਲਾ ਹੈ। ਜੇ ਉਹ ਵਾਕ ਇਨ ਕਲੀਨਿਕ ਦੀ ਤਰਜ਼ 'ਤੇ ਹੋਇਆ, ਵਾਕ ਇਨ ਕਲੀਨਿਕ ਦੀ ਸਮੱਸਿਆ ਹੁੰਦੀ ਹੈ ਫੋਲੋ ਅਪ ਕੇਅਰ ਨਹੀਂ ਬੰਦੇ ਦੀ ਪ੍ਰੋਪਰਲੀ ਹੋ ਪਾਉਂਦੀ, ਕਿਉਂਕਿ ਜਿਹੜੇ ਟੈਸਟ ਆਰਡਰ ਕਰਨੇ ਨੇ ਉਹਨਾਂ ਦੀ ਪੈਰ ਵੀ ਫਿਰ ਕਿਹਨੇ ਕਰਨੀ ਆ। ਇੱਕ ਯਾਰ ਹੋਰ, ਜਿਵੇਂ ਤੁਸੀਂ ਨਾ ਪਰਸੋਂ ਗੱਲ ਕਰਦੇ ਸੀ ਜਾਂ ਤੁਸੀਂ ਆਪਣੇ ਫਾਦਰ ਸਾਹਿਬ ਦੇ ਟੈਸਟ ਬਾਰੇ ਦੱਸਿਆ ਵੀ ਕਿਵੇਂ ਈਮੇਲ ਉਹ ਗਵਾਚ ਗਈ, ਪਤਾ ਹੀ ਨਹੀਂ ਲੱਗਿਆ ਕਿਸੇ ਨੂੰ ਕਿੰਨੀ ਤੁਹਾਨੂੰ ਸਿਰਦਰਦੀ ਹੋਈ, ਉਹ ਬਾਏ ਦਾ ਵੇ ਅਪੁਆਇੰਟਮੈਂਟ ਬੁੱਕ ਹੋਈ ਕਿ ਨਹੀਂ, ਅਜੇ ਵੀ ਨਹੀਂ
ਹੋਈ
ਯਾਰ। ਸਾਡੇ ਇੱਕ ਹੋਰ ਟੀਮ ਮੈਂਬਰ ਨੇ, ਆਉਂਦੇ ਦਿਨਾਂ 'ਚ ਜੇ ਹੋ ਸਕਿਆ ਗੱਲ ਵੀ ਉਹਨਾਂ ਨਾਲ ਕਰਦੇ ਹਾਂ, ਉਹਨਾਂ ਦੇ ਬੱਚੇ ਨੂੰ ਸੱਟ ਲੱਗ ਗਈ। ਪਹਿਲਾਂ ਉਹਨਾਂ ਨੂੰ ਇਹ ਕਹਿ ਦਿੱਤਾ ਗਿਆ ਕਿ ਜੀ ਇਹ ਤਾਂ ਸਰਜਰੀ ਹੋਣੀ ਆ, ਹਫ਼ਤਾ ਉਸੇ 6-5 ਦੇ ਵਿੱਚ ਰਹੇ ਸਰਜਰੀ ਹੋਣੀ ਆ, ਅਤੇ ਹੁਣ ਸਾਨੂੰ ਸਪੈਸ਼ਲਿਸਟ ਤੋਂ ਅਪੁਆਇੰਟਮੈਂਟ ਮਿਲੇਗੀ। ਇੰਤਜ਼ਾਰ ਕਰਦੇ ਰਹੇ, ਫੋਨ ਕੀਤਾ ਕਿ ਜੀ ਸਪੈਸ਼ਲਿਸਟ ਦੀ ਅਪੁਆਇੰਟਮੈਂਟ ਆਈ ਨਹੀਂ ਅਜੇ ਤੱਕ। ਜਵਾਬ ਵਾਸੂ ਜੀ ਸੁਣੋ ਅੱਗਿਓਂ ਕੀ ਮਿਲਦਾ, ਕਹਿੰਦੇ ਜੀ ਸਾਡਾ ਫੈਕਸ ਨਹੀਂ ਚੱਲ ਰਿਹਾ। ਉਹ ਕਹਿੰਦੇ ਫੈਕਸ ਨਹੀਂ ਚੱਲ ਰਿਹਾ ਮਤਲਬ, ਕਹਿੰਦੇ ਅਸੀਂ ਫੈਕਸ ਭੇਜਣ ਦੀ ਕੋਸ਼ਿਸ਼ ਕਰ ਰਹੇ ਹਾਂ, ਫੈਕਸ ਜਾ ਨਹੀਂ ਰਹੀ। ਉਹਨਾਂ ਨੇ ਇਹ ਕਿਹਾ ਫੈਕਸ ਜਾ ਨਹੀਂ ਰਹੀ, ਕਹਿੰਦੇ ਸਪੈਸ਼ਲਿਸਟ ਦੇ ਦਫ਼ਤਰ ਫੈਕਸ ਨਹੀਂ ਜਾ ਰਹੀ। ਕਹਿੰਦੇ ਸਪੈਸ਼ਲਿਸਟ ਕਿਹੜੇ, ਇਹਨਾਂ ਨੇ ਪੁੱਛ ਲਿਆ ਨਾਮ ਦੱਸੋ, ਉਹਨਾਂ ਨੇ ਨਾਮ ਦੱਸਤਾ ਜੀ ਫਲਾਨੇ ਸਪੈਸ਼ਲਿਸਟ ਨੇ, ਇਹਨਾਂ ਨੇ ਗੂਗਲ ਕਰ ਲਿਆ, ਸਪੈਸ਼ਲਿਸਟ ਦੇ ਦਫ਼ਤਰ ਦਾ ਨੰਬਰ ਆ ਗਿਆ, ਉਹਨਾਂ ਨੂੰ ਫੋਨ ਕੀਤਾ, ਉਹਨਾਂ ਨੂੰ ਕਿਹਾ ਜੀ ਤੁਹਾਡੀ ਫੈਕਸ ਨਹੀਂ ਚੱਲਦੀ ਪਈ। ਉਹ ਕਹਿੰਦੇ ਨਹੀਂ ਸਾਡੀ ਫੈਕਸ ਹੀ ਚੱਲ ਰਹੀ ਆ। ਕਹਿੰਦੇ ਸਾਡੇ ਇੱਦਾਂ ਡਾਕਟਰ ਦੇ ਦਫ਼ਤਰ ਤੋਂ ਤੁਹਾਨੂੰ ਈਮੇਲ ਭੇਜੀ ਜਾਣੀ ਹੈ ਜਾਂ ਫੈਕਸ ਭੇਜੀ ਜਾਣੀ ਆ, ਰੈਫਰਲ ਆਉਣਾ। ਕਹਿੰਦੇ ਵੀ ਨਹੀਂ ਫੈਕਸ ਸਾਡੀ ਚੱਲਦੀ ਆ। ਇਹਨਾਂ ਨੇ ਇਹ ਪੁੱਛ ਲਿਆ ਕਿ ਤੁਹਾਨੂੰ ਈਮੇਲ ਕਰ ਸਕਦੇ ਨੇ ਉਹ, ਕਹਿੰਦੇ ਹਾਂ ਈਮੇਲ ਕਰ ਸਕਦੇ ਨੇ। ਕਹਿੰਦੇ ਤੁਹਾਡਾ ਈਮੇਲ ਐਡਰੈਸ ਦੇ ਦਿਓ, ਉਹਨਾਂ ਨੇ ਈਮੇਲ ਐਡਰੈਸ ਲਿਖ ਲਿਆ। ਵਾਪਸ ਫੋਨ ਕੀਤਾ, ਉਹਨਾਂ ਨੂੰ ਕਿਹਾ ਕਿ ਜੀ ਤੁਸੀਂ ਉਹਨਾਂ ਦੀ ਫੈਕਸ ਤਾਂ ਚੱਲਦੀ ਆ। ਕਹਿੰਦੇ ਪਰ ਅਸੀਂ ਜੀ ਕੋਸ਼ਿਸ਼ ਕਰ ਰਹੇ ਹਾਂ, ਜਾ ਨਹੀਂ ਰਹੀ ਫੈਕਸ। ਪਹਿਲੀ ਗੱਲ ਤਾਂ ਇਹੀ ਹੈ ਯਾਰ ਵੀ 2025 ਵੀ ਹੁਣ ਖਤਮ ਹੋਣ ਨੂੰ ਆਇਆ, ਅਸੀਂ ਅਜੇ ਵੀ ਫੈਕਸ 'ਤੇ ਬੈਠੇ ਹਾਂ। ਇਹਨਾਂ ਨੇ ਇਹ ਪੁੱਛਿਆ ਕਿ ਜੀ ਫੈਕਸ ਤੋਂ ਇਲਾਵਾ ਤੁਸੀਂ ਈਮੇਲ ਨਹੀਂ ਕਰ ਸਕਦੇ? ਉਹ ਕਹਿੰਦੇ ਸਾਡੇ ਕੋਲ ਈਮੇਲ ਐਡਰੈਸ ਹੈ ਨਹੀਂ। ਇਹਨਾਂ ਨੇ ਫਿਰ ਇਹ ਕਿਹਾ, ਕਹਿੰਦੇ ਲਿਖੋ ਈਮੇਲ ਐਡਰੈਸ, ਉਹਨਾਂ ਨੂੰ ਮੈਸੇਜ ਭੇਜੋ, ਮੈਨੂੰ ਨਾਲ ਕਾਪੀ ਕਰੋ, ਸੋ ਦੈਟ ਮੈਨੂੰ ਪਤਾ ਹੋਵੇ ਕੋਰਸਪੋਂਡੈਂਸ ਕੀ ਚੱਲ ਰਹੀ ਆ। ਉਸ ਤੋਂ ਬਾਅਦ ਵਾਸੂ ਜੀ ਚਲੋ ਉਹਨਾਂ ਨੂੰ, ਟੂ ਕੱਟ ਅ ਲੋਂਗ ਸਟੋਰੀ ਸ਼ੋਰਟ, ਉਸੇ ਦਿਨ ਦੀ ਅਪੁਆਇੰਟਮੈਂਟ ਮਿਲ ਗਈ ਵੀ ਤੁਸੀਂ ਬੱਚੇ ਨੂੰ ਲੈ ਆਓ। ਹਫ਼ਤੇ ਪਹਿਲਾਂ ਜਿਹੜਾ ਇਹ ਕਿਹਾ ਗਿਆ ਸੀ ਵੀ ਹੋ ਸਕਦਾ ਬੱਚੇ ਦੀ ਸਰਜਰੀ ਕਰਨੀ ਪਵੇ
ਜੀ,
ਸਪੈਸ਼ਲਿਸਟ ਨੇ ਦੇਖਿਆ, ਕਿਹਾ ਪ੍ਰੋਬਲਮ ਹੀ ਕੋਈ ਨਹੀਂ, ਸਰਜਰੀ ਤਾਂ ਲੋੜ ਹੀ ਨਹੀਂ ਹੈਗੀ।
ਵਾਓ!
ਤੇ ਉਹ ਫੈਮਿਲੀ ਇੱਕ ਹਫ਼ਤੇ ਤੋਂ ਇਸ ਗੱਲ ਨੂੰ ਲੈ ਕੇ ਖੱਜਲ ਖੁਆਰ ਹੋ ਰਹੀ ਆ ਕਿ ਬੱਚੇ ਦੀ ਸਰਜਰੀ ਆ, ਤੇ ਉਹਨੂੰ ਤੁਸੀਂ ਬਹੁਤ, ਡਾਕਟਰ ਸਪੈਸ਼ਲਿਸਟ ਨੇ ਇਹ ਕਿਹਾ ਹੁਣ ਕਿ ਜੀ ਥੋੜ੍ਹਾ ਬਹੁਤਾ ਬੱਚੇ ਨੇ ਤੁਰਨਾ ਫਿਰਨਾ ਕੋਈ ਚੱਕਰ ਨਹੀਂ, ਉਹ ਜਿਹੜਾ ਬ੍ਰੇਸ ਜਿਹਾ ਪਾਇਆ ਹੁੰਦਾ ਜਿਹੜਾ ਏਅਰ ਬੂਟ ਹੁੰਦਾ ਵੀ ਉਹ ਪਾ ਕੇ ਬੱਚਾ ਤੁਰ ਫਿਰ ਸਕਦਾ। ਤੁਸੀਂ ਇਹ ਦੇਖੋ ਜਿਹੜਾ ਲੈਬਸ ਹੈਗਾ ਯਾਰ,
ਦੇਖੋ ਤੁਸੀਂ ਇਹਦੇ ਵਿੱਚ ਡਾਕਟਰ ਦੀ ਕੋਈ ਗਲਤੀ ਨਹੀਂ ਹੈ, ਸਪੈਸ਼ਲਿਸਟ ਦੀ ਕੋਈ ਗਲਤੀ ਨਹੀਂ ਹੈ, ਉਹ ਆਪਣਾ ਕੰਮ ਕਰ ਰਹੇ ਨੇ, ਪਰ ਜਿਹੜਾ ਸਿਸਟਮ ਆ
ਜਾਂ
ਜਿਹੜੀ ਐਡਮਿਨਿਸਟ੍ਰੇਸ਼ਨ ਆ, ਜੋ ਮੈਨੇਜਮੈਂਟ ਆ, ਪ੍ਰੋਬਲਮ ਫਿਰ ਉੱਥੇ ਹੀ ਆ ਜਾਂਦੀ ਆ
ਹਮੇਸ਼ਾ, ਕਿ ਜਿਹੜਾ ਉਹ ਢਾਂਚਾ ਹੈਗਾ ਉਹਨੂੰ ਕੀ ਅਸੀਂ ਫੈਕਸ 'ਤੇ ਹੀ ਬੈਠੇ ਰਹਿਣਾ ਹੈ। ਫੈਕਸ ਯਾਰ ਅੱਜ ਕੱਲ੍ਹ ਦੇ ਬੱਚਿਆਂ ਨੂੰ ਪਤਾ ਵੀ ਨਹੀਂ ਹੋਣਾ ਫੈਕਸ ਹੁੰਦਾ ਕੀ ਹੈ। ਜਿਹੜੇ ਉਹ ਬੱਚੇ ਨੂੰ ਸੱਟ ਲੱਗੀ ਆ ਨਾ, ਜੇ ਉਹਨੂੰ ਕਹੋ ਤੈਨੂੰ ਪਤਾ ਪੁੱਤ ਫੈਕਸ ਕੀ ਹੁੰਦਾ, ਉਹਨੇ ਕਹਿਣਾ ਉਹ ਕੀ ਹੁੰਦਾ, ਆਈ ਡੋਂਟ ਨੋ ਵਟ ਦੈਟ ਇਜ਼।
ਚਲੋ ਕਰ ਲਓ, ਮੈਂ ਕਹਿੰਦਾ ਫੈਕਸ, ਜੇ ਫੈਕਸ ਨਹੀਂ ਚੱਲ ਰਹੀ ਤੁਹਾਨੂੰ ਇਹ ਤਾਂ ਪਤਾ ਨਾ ਵੀ ਈਮੇਲ ਵੀ ਕੋਈ ਸ਼ੈ ਹੁੰਦੀ ਆ,
ਯੈਸ,
ਤੇ ਫੋਨ ਵੀ ਹੁੰਦਾ ਕੁਝ, ਤੁਸੀਂ ਫੋਨ ਕਰਕੇ ਪੁੱਛ ਲਓ ਯਾਰ ਉਹਨਾਂ ਨੂੰ ਤੁਹਾਡੀ ਫੈਕਸ ਚੱਲਦੀ ਕਿ ਨਹੀਂ ਚੱਲਦੀ, ਹੋਰ ਕਿਹੜਾ ਤਰੀਕਾ ਵੀ ਅਸੀਂ ਤੁਹਾਡਾ ਰੈਫਰਲ ਤੁਹਾਡੇ ਤੱਕ ਪਹੁੰਚਾ ਸਕੀਏ, ਕੈਨ ਦਿਸ ਨੋਟ ਬੀ ਸੋਰਟਡ ਆਊਟ। ਸੋ ਕਾਮਨ ਸੈਂਸ ਦੀ ਗੱਲ ਹੈ ਇਹ ਤਾਂ।
ਸੋ ਇਦਾਂ ਦੀ ਸਥਿਤੀ ਬਣੀ ਹੋਈ ਹੈ, ਪਰ ਉਹੀ ਆ ਵੀ ਕਮਿੰਗ ਬੈਕ ਟੂ ਦ ਸਿਟੀ ਆਫ ਸਰੀ ਸਿਚੁਏਸ਼ਨ, ਕਿ ਜਿਹੜਾ ਵੀ ਨਵਾਂ ਕਲੀਨਿਕ ਖੁੱਲਦਾ ਉਹਦੇ ਵਿੱਚ ਫਿਰ ਉਹਦਾ ਸਟਰਕਚਰ ਕੀ ਹੋਏਗਾ, ਕੰਮ ਕਰਨ ਦਾ ਤਰੀਕਾ ਕੀ ਹੋਏਗਾ,
ਤੇ ਇੱਕ ਸਹੀ ਚੰਗੀ ਦਿਸ਼ਾ ਵਿੱਚ ਚੱਕਿਆ ਹੋਇਆ ਇੱਕ ਕਦਮ ਹੈਗਾ ਜ਼ਰੂਰ, ਇੰਟੈਂਸ਼ਨ ਚੰਗੀ ਆ, ਪਰ ਸਵਾਲ ਫਿਰ ਓਪੋਨੈਂਟਸ ਜਿਹੜੇ ਨੇ ਕ੍ਰਿਟਿਕਸ ਇਹੀ ਕਰਦੇ ਆ ਵੀ ਜਿਹੜੀ ਤੁਹਾਡੀ ਚੰਗੀ ਇੰਟੈਂਸ਼ਨ ਇਹ ਇਲੈਕਸ਼ਨਸ ਤੋਂ ਪਹਿਲਾਂ ਹੀ ਇਹ ਕਿਉਂ ਟ੍ਰਿਗਰ ਹੁੰਦੀ ਆ।
ਹਾਂ ਅੱਛਾ ਬਸ ਜੀ, ਇਹੀ ਜੀ ਇੰਟੈਂਸ਼ਨ ਵੈਨਕੂਵਰ 'ਚ ਵੀ ਦੇਖਣ ਨੂੰ ਮਿਲੀ ਆ, ਥੋੜ੍ਹਾ ਉੱਧਰ ਨੂੰ ਵੀ ਚੱਲੀਏ ਪਾਰ ਕਰਕੇ। ਜ਼ੀਰੋ ਮੀਨ ਜ਼ੀਰੋ ਬਸ ਜੀ, ਤੁਹਾਨੂੰ ਪਤਾ?
ਹਾਂ ਮੈਨੂੰ ਦੱਸਿਆ ਜੀ ਕਿਸੇ ਨੇ,
ਜ਼ੀਰੋ ਮੀਨ ਜ਼ੀਰੋ। ਸੋ ਵੈਨਕੂਵਰ ਦੇ ਮੇਅਰ ਕੈਨ ਸਿਮ ਨੇ ਕੱਲ੍ਹ ਕਾਊਂਸਲ ਮੂਹਰੇ ਇੱਕ ਇਹ ਮਤਾ ਰੱਖਿਆ, ਵੈਨਕੂਵਰ ਦੀ ਕਾਊਂਸਲ ਮੂਹਰੇ, ਕਿ ਅਗਲੇ ਸਾਲ ਸਿਟੀ ਆਫ ਵੈਨਕੂਵਰ ਦੇ ਵਿੱਚ ਪ੍ਰੋਪਰਟੀ ਟੈਕਸ ਦੇ ਵਿੱਚ 0% ਵਾਧਾ ਕਰਨਾ, ਮਤਲਬ ਵਾਧਾ ਕੋਈ ਨਹੀਂ ਕਰਨਾ। ਓਪਰੇਟਿੰਗ ਖਰਚਿਆਂ ਦੇ ਵਿੱਚੋਂ $100 million ਦੀ ਬਚਤਾਂ ਲੱਭਣੀਆਂ ਪੈਣਗੀਆਂ ਸਿਟੀ ਸਟਾਫ ਨੂੰ, ਉਹਨਾਂ ਨੂੰ ਹਦਾਇਤ ਦੇ ਦਿੱਤੀ ਗਈ ਆ। ਮਤਾ ਕੱਲ੍ਹੇ ਪਾਸ ਹੋ ਗਿਆ। ਅਫਕੋਰਸ ਜਿਹੜੇ ABC ਵਾਲੇ ਕਾਊਂਸਲਰ ਨੇ, ਜਿਹੜੇ ਕੈਨ ਸਿਮ ਦੀ ਪਾਰਟੀ ਵਾਲੇ, ਉਹਨਾਂ ਨੇ ਅਤੇ ਕੁਝ ਹੋਰਨਾਂ ਨੇ ਦੇ ਹੱਕ 'ਚ ਵੋਟ ਪਾਈ ਆ, ਕੁਝ ਇਹਦੀ ਮੁਖਾਲਫਤ ਵੀ ਕਰ ਰਹੇ ਨੇ। ਉਹਨਾਂ ਦਾ ਇਹ ਕਹਿਣਾ ਕਿ ਦੇਖੋ ਜਿਹੜੀ ਰੈਕਮੈਂਡੇਸ਼ਨ ਸੀਗੀ ਉਹ ਤਾਂ ਇਹ ਸੀ ਵੀ ਅਗਲੇ ਸਾਲ ਸਰਵਿਸਿਜ਼ ਨੂੰ ਜਿਸ ਹਿਸਾਬ ਦੀਆਂ ਸਾਨੂੰ ਸਿਟੀ ਆਫ ਵੈਨਕੂਵਰ ਸੇਵਾਵਾਂ ਚਾਹੀਦੀਆਂ ਨੇ ਉਹ ਮੇਨਟੇਨ ਰੱਖਣ ਦੇ ਲਈ ਪ੍ਰੋਪਰਟੀ ਟੈਕਸ 'ਚ 5-6% ਵਾਧਾ ਕਰਨਾ ਪੈਣਾ।
5-7%
ਦੇ ਵਾਧੇ ਦੀ ਗੱਲ ਸੀ। ਹੁਣ ਤੁਸੀਂ ਕਹਿ ਰਹੇ ਹੋ 5-7% ਨਹੀਂ ਵਾਧਾ ਕਰਨਾ ਹੀ ਕੋਈ ਨਹੀਂ। ਸੋ ਸਿਟੀਜ਼ ਡੈਫੀਸਿਟ ਵਾਲਾ ਬਜਟ ਕਰ ਨਹੀਂ ਸਕਦੀਆਂ, ਆਪਾਂ ਕੱਲ੍ਹ ਗੱਲ ਕਰਕੇ ਹਟੇ ਹਾਂ ਵੀ ਇਹਦਾ ਤਾਂ ਫਿਰ ਇੱਕੋ ਇੱਕ ਮਤਲਬ ਰਹਿ ਗਿਆ ਕਿ ਜਾਂ ਸੇਵਾਵਾਂ ਦੇ ਵਿੱਚ ਕਟੌਤੀ ਹੋਏਗੀ ਜਾਂ ਫਿਰ ਕੀ ਸੱਚਮੁੱਚ ਕੋਈ ਹੋਰ ਜਿਹਾ ਆਮਦਨ ਦਾ ਸਰੋਤ ਮਿਲ ਸਕਦਾ ਸਿਟੀ ਨੂੰ ਅਦਰ ਦੈਨ ਪ੍ਰੋਪਰਟੀ ਟੈਕਸ? ਸਿਟੀ ਕੋਲ ਆਮਦਨ ਦਾ ਹੋਰ ਵੱਡਾ ਸਰੋਤ ਕੋਈ ਹੁੰਦਾ ਹੀ ਨਹੀਂ।
ਜਿਹੜੇ ਮਾੜੀਆਂ ਮੋਟੀਆਂ ਕੋਈ ਹੋਰ ਜਿਹੜਾ ਹੈਗਾ ਪਾਰਕਿੰਗ ਫੀ ਜਾਂ ਪਾਰਕਸ ਦੀ ਜਿਹੜੀ ਕੋਈ ਫੀਸ ਵਗੈਰਾ ਹੈ ਤੁਸੀਂ ਉਹ ਵਧਾ ਸਕਦੇ ਹੋ ਅਤੇ ਕਹਿੰਦੇ ਵੀ ਤੁਸੀਂ ਇੱਕ ਪਾਸਿਓਂ ਜੇ ਰਾਹਤ ਦਿਓਗੇ ਵੀ ਪ੍ਰੋਪਰਟੀ ਟੈਕਸ ਦੇ ਵਿੱਚ ਕੋਈ ਵਾਧਾ ਨਹੀਂ ਕਰਦੇ ਅਤੇ ਫਿਰ ਤੁਸੀਂ ਦੂਜੇ ਪਾਸਿਓਂ ਕੋਈ ਫੀਸ ਵਗੈਰਾ ਵਧਾ ਦਿਓਗੇ
ਜੀ
ਅਤੇ ਸਵਾਲ ਫਿਰ ਉਹੀ ਹੈ ਵਿਜੇ ਜੀ ਕਿ ਇਲੈਕਸ਼ਨ ਤੋਂ ਪਹਿਲਾਂ ਹੀ ਜਿਹੜਾ ਬਜਟ ਆ ਉਹਦੇ ਵਿੱਚ ਹੀ ਤੁਸੀਂ ਪ੍ਰੋਪਰਟੀ ਟੈਕਸ ਦੇ ਵਿੱਚ ਕੋਈ ਇਜ਼ਾਫਾ ਨਹੀਂ ਕਰ ਰਹੇ ਪਹਿਲੇ ਜਿਹੜੇ 3 ਸਾਲ ਸੀ ਉਦੋਂ ਕਿਉਂ ਇਜ਼ਾਫੇ ਹੁੰਦੇ ਰਹੇ ਫਿਰ ਵੀ ਹੁਣ ਤੁਹਾਨੂੰ ਇੱਦਾਂ ਦੀ ਕਿਹੜੀ $100 million ਦੀ ਨਵੀਂ ਸੇਵਿੰਗ ਲੱਭ ਜਾਣੀ ਹੈ ਜਿਹੜੀ ਪਿਛਲੇ ਸਾਲਾਂ ਦੇ ਵਿੱਚ ਨਹੀਂ ਸੀ ਲੱਭ ਸਕਦੀ
ਬਿਲਕੁਲ
ਅਤੇ ਗ੍ਰੇਟਰ ਵੈਨਕੂਵਰ ਬੋਰਡ ਆਫ ਟ੍ਰੇਡ ਵੱਲੋਂ ਇਹ ਕਿਹਾ ਗਿਆ ਕਹਿੰਦੇ ਵੀ ਸਾਡੇ ਵਾਸਤੇ ਚੰਗਾ ਬਿਜ਼ਨਸਿਸ ਇਸ ਗੱਲ ਨੂੰ ਪਸੰਦ ਕਰਨਗੇ ਵੀ ਸਾਡਾ ਬੋਝ ਘਟੇਗਾ ਵੀ ਪ੍ਰੋਪਰਟੀ ਟੈਕਸ ਦੇ ਵਿੱਚ ਇਜ਼ਾਫਾ ਨਹੀਂ ਹੁੰਦਾ ਪਰ ਉਹ ਕਹਿੰਦੇ ਸਸਟੇਨੇਬਲ ਨਹੀਂ ਹੈ ਵੀ ਸਸਟੇਨੇਬਲ ਗੱਲ ਇਹ ਹੋਵੇ ਜੇ ਤੁਸੀਂ ਕਹੋ ਵੀ ਅਗਲੇ ਫੋਰ ਐਗਜ਼ਾਮਪਲ 5 ਸਾਲਾਂ ਵਾਸਤੇ ਵੀ ਜਿਹੜਾ ਪ੍ਰੋਪਰਟੀ ਟੈਕਸ ਹੈ ਉਹ ਇਨਫਲੇਸ਼ਨ ਤੋਂ ਜ਼ਿਆਦਾ ਨਹੀਂ ਹੋਏਗਾ
ਕਿਉਂਕਿ ਇਹ ਨਾ ਹੋਵੇ
ਤੁਸੀਂ ਕੈਪ ਕਰ ਦਿਓ 4%
ਇਸ ਸਾਲ ਫਰੀਜ਼ ਕਰਕੇ ਅਗਲੇ ਸਾਲ ਕਹੋ ਹੁਣ 10% ਟੈਕਸ ਵਧਣਾ ਇਲੈਕਸ਼ਨ ਤੋਂ ਬਾਅਦ।
ਸੋ ਕਹਿੰਦੇ ਵੀ ਇੱਕ ਪ੍ਰੈਡਿਕਟੇਬਿਲਿਟੀ ਇੱਕ ਜਿਹੜੀ ਹੈ ਉਹ ਇਸ ਵੇਲੇ ਬਿਜ਼ਨਸ ਨੂੰ ਚਾਹੀਦੀ ਹੈ ਹਰ ਬਿਜ਼ਨਸ ਨੂੰ ਕਿਉਂਕਿ ਇਸ ਵੇਲੇ ਅਨਸਰਟਨਟੀ ਜਿਹੜੀ ਆ ਉਹ ਸਾਰਿਆਂ ਨੂੰ ਪਰੇਸ਼ਾਨ ਕਰ ਰਹੀ ਸਭ ਤੋਂ ਜ਼ਿਆਦਾ। ਬਿਜ਼ਨਸ ਸਰਟਨਟੀ ਇਜ਼ ਐਵਰੀਥਿੰਗ ਰਾਈਟ ਨਾਓ
ਜੀ ਬਿਲਕੁਲ। ਸੋ ਦੇਖਦੇ ਹਾਂ ਵਾਸੂ ਜੀ, ਆਪਾਂ ਕੱਲ੍ਹ ਵੀ ਗੱਲ ਕਰਦੇ ਸੀ ਵੀ ਇਸ ਚੀਜ਼ ਨਾਲ ਕਿਤੇ ਬਾਕੀ ਦੇ ਸ਼ਹਿਰਾਂ ਦੇ ਉੱਪਰ ਵੀ ਪ੍ਰੈਸ਼ਰ ਵੱਧ ਨਾ ਜਾਵੇ। ਵੈਸੇ ਇਹ ਦੇਖਿਆ ਜਾਂਦਾ ਆਮ ਤੌਰ 'ਤੇ ਇਲੈਕਸ਼ਨ ਤੋਂ ਪਹਿਲਾਂ ਵਾਲੇ ਸਾਲ ਦੇ ਵਿੱਚ ਕਹਿਣ ਸਿਮ ਤਾਂ ਥੋੜ੍ਹੇ ਜ਼ਿਆਦਾ ਹੀ ਕਿ ਚੱਲ ਗਏ ਵੀ ਟੈਕਸ ਆਪਾਂ ਫਰੀਜ਼ ਹੀ ਕਰ ਦੇਣਾ ਵੀ ਕੋਈ ਵਾਧਾ ਹੀ ਨਹੀਂ ਕਰਨਾ। ਦੇਖਿਓ ਬਾਕੀ ਸਿਟੀਜ਼ ਵੀ ਨਾ ਆਲੇ ਦੁਆਲੇ ਸਾਰੇ ਪਾਸੇ ਟੈਕਸ ਦੇ ਵਿੱਚ ਵਾਧਾ 1.9%, 2.9%, ਜਿਵੇਂ ਕਾਰਾਂ ਦੇ ਫਾਈਨੈਂਸ ਰੇਟ ਹੁੰਦੇ ਆ ਨਾ ਉਸ ਹਿਸਾਬ ਦਾ ਇਹਨਾਂ ਨੇ ਦੇਖਿਓ ਟੈਕਸਿਸ ਦੇ ਵਿੱਚ ਵਾਧੇ ਦੀ ਗੱਲ ਅਗਲੇ ਸਾਲ ਹੋਣੀ ਆ ਕਿਉਂਕਿ ਅਗਲੇ ਸਾਲ ਇਲੈਕਸ਼ਨ ਜੋ ਹੈ
ਜੀ
ਉਹ ਅੱਛਾ। ਉਹ ਖਬਰਾਂ ਵੀ ਦੇਖਿਓ ਆਪ, ਦਸੰਬਰ ਤੱਕ ਡਰਾਫਟ ਬਜਟ ਬਣ ਜਾਣਾ, ਆ ਜਨਵਰੀ ਫਰਵਰੀ ਮਾਰਚ ਤੱਕ ਉਹ ਸਾਰੀਆਂ ਗੱਲਾਂ ਪਤਾ ਲੱਗ ਜਾਣੀਆਂ ਵੀ ਅਗਲੇ ਸਾਲ ਜਨਵਰੀ ਤੱਕ ਯੂਜਲੀ ਵੀ ਕਿੰਨਾ ਕੁ ਪ੍ਰੋਪਰਟੀ ਟੈਕਸ ਵਿੱਚ ਵਾਧਾ ਹੋਣ ਵਾਲਾ। ਵਾਸੂ ਜੀ, ਪਿਛਲੇ ਸਾਲ ਪੰਜਾਬੀ ਸਿੰਗਰ AP ਢਿੱਲੋਂ ਦੇ ਵੈਨਕੂਵਰ ਆਈਲੈਂਡ ਸਥਿਤ ਘਰ ਦੇ ਉੱਪਰ ਗੋਲੀਆਂ ਚੱਲਣ ਦੀ ਘਟਨਾ ਵਾਪਰੀ ਸੀ। ਡਰਾਈਵੇ ਦੇ ਵਿੱਚ ਖੜੀਆਂ ਗੱਡੀਆਂ ਨੂੰ ਵੀ ਅੱਗ ਲਗਾ ਦਿੱਤੀ ਗਈ ਸੀ। ਉਹ ਤੋਂ ਬਾਅਦ ਜਿਹੜੇ ਸ਼ੱਕੀ ਸੀਗੇ, ਕਿਉਂਕਿ ਉੱਥੋਂ ਦੀ ਸਰਵੇਲੈਂਸ ਫੁਟੇਜ ਦਾ ਜਦੋਂ ਜਾਇਜ਼ਾ ਲਿਆ ਗਿਆ, 2 ਜਣਿਆਂ ਦੀ ਸ਼ਨਾਖਤ ਉਦੋਂ ਹੋ ਗਈ ਸੀ। ਇਨਫੈਕਟ ਜਦੋਂ ਪਿਛਲੇ ਸਾਲ ਇਹ ਘਟਨਾ ਵਾਪਰਦੀ ਆ ਉਦੋਂ ਇਹ 2 ਜਣੇ ਜਦੋਂ ਉੱਥੋਂ ਭੱਜੇ ਜਾ ਰਹੇ ਸੀ, ਇੱਕ ਟ੍ਰੈਫਿਕ ਸਟੋਪ 'ਤੇ ਇਕੱਲੇ ਪੁਲਿਸ ਅਫਸਰ ਨੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ। ਇਹ ਰੁਕੇ ਨਹੀਂ, ਪੁਲਿਸ ਆਫਿਸਰ ਕੋਲੋਂ ਉੱਥੋਂ ਫਰਾਰ ਹੋ ਗਏ ਸੀ ਇਹ।
ਯਾ ਅਤੇ ਪੁਲਿਸ ਆਫਿਸਰ ਨੂੰ ਉਦੋਂ ਪਤਾ ਵੀ ਲੱਗ ਗਿਆ ਸੀ ਕਿ ਇਹ ਜਿਹੜੀ ਗੱਡੀ ਹੈ, ਜਿਹੜਾ ਵਾਹਨ ਹੈ, ਵੀ ਇਹ ਹੁਣੇ ਹੁਣੇ ਹੋਈ ਵਾਰਦਾਤ ਦੇ ਨਾਲ ਸੰਬੰਧਿਤ ਹੈ
ਜੀ,
ਕਿਉਂਕਿ ਉਦੋਂ ਰੇਡੀਓ ਦੇ ਉੱਤੇ ਉਹ ਮੈਸੇਜ ਜਿਹੜਾ ਪਹੁੰਚ ਚੁੱਕਿਆ ਸੀ
ਜੀ,
ਅਤੇ ਉਸ ਪੁਲਿਸ ਆਫਿਸਰ ਨੇ ਗਨ ਪੁਆਇੰਟ ਦੇ ਉੱਤੇ ਇਹਨਾਂ ਦੋਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਇਹ ਉੱਥੋਂ ਰਫ਼ਤਾਰ ਅਤੇ ਉੱਥੋਂ
ਫਰਾਰ ਹੋ ਗਏ। ਅਤੇ ਵਾਸੂ ਜੀ, ਪਿਛਲੇ ਹਫ਼ਤੇ ਖ਼ਬਰ ਇਹ ਆਉਂਦੀ ਹੈ ਕਿ ਇਸ ਮਾਮਲੇ ਦੇ ਵਿੱਚ ਅਭਿਜੀਤ ਕਿੰਗਰਾ 25 ਸਾਲਾਂ ਦਾ ਹੈ, ਜਿਸ ਨੂੰ ਕਿ 6 ਸਾਲ ਦੀ ਸਜ਼ਾ ਸੁਣਾਈ ਗਈ ਆ। ਅਭਿਜੀਤ ਕਿੰਗਰਾ ਨੂੰ ਲਗਭਗ 1 ਸਾਲ ਘਟਨਾ ਤੋਂ, ਪਿਛਲੇ ਸਾਲ ਵਾਪਰੀ ਘਟਨਾ ਤੋਂ 3 ਹਫ਼ਤੇ ਬਾਅਦ ਹੀ ਓਨਟੈਰੀਓ ਦੇ ਵਿੱਚ ਅਰੈਸਟ ਕਰ ਲਿਆ ਗਿਆ ਸੀ। ਇਹਦੇ ਨਾਲ ਜਿਹੜਾ ਇਹਦਾ ਦੂਜਾ ਸਾਥੀ ਮੰਨਿਆ ਜਾਂਦਾ ਉਹਦਾ ਨਾਮ ਹੈ ਵਿਕਰਮ ਸ਼ਰਮਾ, ਅਤੇ ਹੁਣ ਗੱਲ ਸਾਹਮਣੇ ਆਈ ਹੈ ਕਿ ਵਿਕਰਮ ਸ਼ਰਮਾ ਹੋ ਸਕਦਾ ਕੈਨੇਡਾ ਛੱਡ ਕੇ ਇੰਡੀਆ ਵਾਪਸ ਚਲਾ ਗਿਆ ਹੋਵੇ, ਇੰਡੀਆ ਭੱਜ ਗਿਆ ਹੋਵੇ। ਇਹਨਾਂ ਦੋਹਾਂ ਦਾ ਸੰਬੰਧ ਲਾਰੈਂਸ ਬਿਸ਼ਨੋਈ ਗੈਂਗ ਨਾਲ ਕਲੀਅਰਲੀ ਐਸਟੈਬਲਿਸ਼ ਹੋ ਚੁੱਕਿਆ। ਪਿਛਲੇ ਹਫ਼ਤੇ ਅਦਾਲਤ ਦੇ ਵਿੱਚ ਅਭਿਜੀਤ ਕਿੰਗਰਾ ਨੂੰ, ਇਸ 25 ਸਾਲਾਂ ਦੇ ਇਸ ਐਕਿਊਜ਼ ਨੂੰ, ਇਹਨੂੰ 6 ਸਾਲਾਂ ਦੀ ਸਜ਼ਾ ਸੁਣਾਈ ਗਈ ਆ, 2 ਵੱਖੋ ਵੱਖਰੇ ਦੋਸ਼ਾਂ ਦੇ ਵਿੱਚ। ਚਲੋ ਉਹਦੀ ਡਿਟੇਲ 'ਚ ਆਪਾਂ ਅਜੇ ਨਹੀਂ ਜਾਂਦੇ, ਸਮਾਂ ਘੱਟ ਆ, ਪਰ ਕੋਰਟ ਰੈਕਰਡਸ ਦੇ ਵਿੱਚੋਂ ਹੁਣ ਇਹ ਗੱਲ ਪਤਾ ਲੱਗੀ ਹੈ ਕਿ ਇਹ 25 ਸਾਲਾਂ ਦਾ ਅਭਿਜੀਤ ਕਿੰਗਰਾ ਕੈਨੇਡਾ ਦੇ ਵਿੱਚ 4 ਸਾਲ ਪਹਿਲਾਂ ਇੰਟਰਨੈਸ਼ਨਲ ਸਟੂਡੈਂਟ ਵਜੋਂ ਆਇਆ ਸੀ
ਤੇ ਜਦੋਂ ਇਹਨੂੰ ਬਿਸ਼ਨੋਈ ਗੈਂਗ ਵੱਲੋਂ ਹਾਇਰ ਕੀਤਾ ਗਿਆ ਉਦੋਂ ਵੀ ਇੰਟਰਨੈਸ਼ਨਲ ਸਟੂਡੈਂਟ ਹੀ ਸੀ ਤੇ ਇਸ ਪੂਰੇ ਕੇਸ ਦੇ ਵਿੱਚੋਂ ਇਹ ਗੱਲ ਪਤਾ ਲੱਗਦੀ ਹੈ ਕਿ ਜੱਜ ਨੇ ਆਪਣੀ ਜੱਜਮੈਂਟ ਦੇ ਵਿੱਚ ਇਹ ਗੱਲ ਕਹੀ ਕਿ ਵਕੀਲ ਵੱਲੋਂ ਸੋ ਅਭਿਜੀਤ ਕਿੰਗਰਾ ਦੇ ਵਕੀਲ ਵੱਲੋਂ ਪੂਰੇ ਕੇਸ ਨੂੰ ਇਸ ਤਰ੍ਹਾਂ ਪ੍ਰੈਜੈਂਟ ਕੀਤਾ ਗਿਆ ਕਿ ਜੀ ਵੀ ਇਹ ਤਾਂ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਦਾ ਧਿਆਨ ਰੱਖ ਰਿਹਾ ਸੀ ਵੀ ਇਹ ਤਾਂ ਸਟੱਡੀਜ਼ ਦੇ ਵਿੱਚ ਬਹੁਤ ਸਟਰਗਲ ਕਰ ਰਿਹਾ ਸੀ ਇਹਨੂੰ ਜੋਬ ਨਹੀਂ ਸੀ ਇੱਥੇ ਮਿਲ ਰਹੀ ਜੋਬ ਮਾਰਕੀਟ ਦੇ ਵਿੱਚ ਬਹੁਤ ਸਟਰਗਲ ਕਰ ਰਿਹਾ ਸੀ ਤੇ ਇਹਨੇ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪ੍ਰਾਥਮਿਕਤਾ ਦਿੱਤੀ ਹਾਂ ਤਾਂ ਇਹ ਇਸ ਕਰਕੇ ਮਜਬੂਰ ਹੋ ਗਿਆ ਤੇ ਇਹਨੂੰ ਇਸ ਤਰ੍ਹਾਂ ਗੈਂਗ ਦਾ ਜਿਹੜਾ ਰਾਹ ਹੈ ਇਖਤਿਆਰ ਕਰਨਾ ਪਿਆ ਤੇ ਜੱਜ ਨੇ ਕਿਹਾ ਵੀ ਮੈਨੂੰ ਮੈਂ ਕਹਿੰਦੇ ਇਸ ਲਾਈਨ ਆਫ ਆਰਗੂਮੈਂਟ ਦੇ ਨਾਲ ਸਹਿਮਤ ਨਹੀਂ ਤੁਸੀਂ ਕਹਿੰਦੇ 14 ਗੋਲੀਆਂ ਤਾਂ ਗਈਆਂ ਕਹਿੰਦੇ ਘਰ ਤੇ ਤੁਹਾਨੂੰ ਅੱਗ ਲਗਾਈ ਫਿਰ ਕਹਿੰਦੇ ਤੁਸੀਂ ਜਿਸ ਤਰੀਕੇ ਨਾਲ ਬਾਡੀ ਕੈਮ ਦੇ ਨਾਲ ਉਸ ਪੂਰੀ ਵੀਡੀਓ ਨੂੰ ਸ਼ੂਟ ਕੀਤਾ ਗੋਲੀਆਂ ਚਲਾਉਂਦੇ ਹੋਏ ਉਸ ਵੀਡੀਓ ਨੂੰ ਕਹਿੰਦੇ ਗੈਂਗ ਨੇ ਫਿਰ ਨਾਲ ਦੇ ਨਾਲ ਹੀ ਅਪਲੋਡ ਕੀਤਾ ਸੋਸ਼ਲ ਮੀਡੀਆ ਤੇ ਉਹਦੇ ਕਰਕੇ ਕਿੰਨਾ ਟੈਰਰ ਕਹਿੰਦੇ ਫੈਲਿਆ ਉਸ ਤੋਂ ਬਾਅਦ ਕਹਿੰਦੇ ਜਦੋਂ ਤੁਹਾਨੂੰ ਗਨ ਪੁਆਇੰਟ ਦੇ ਉੱਤੇ ਰੋਕਿਆ ਉਸ ਪੁਲਿਸ ਆਫਿਸਰ ਨੇ ਟ੍ਰੈਫਿਕ ਸਟਾਪ ਤੇ ਤੁਸੀਂ ਕਹਿੰਦੇ ਪਰਵਾਹ ਨਹੀਂ ਕੀਤੀ ਫਰਾਰ ਹੋ ਗਏ ਕਹਿੰਦੇ ਸਾਨੂੰ ਨਹੀਂ ਲੱਗਦਾ ਵੀ ਤੁਸੀਂ ਕੋਈ ਬਹੁਤ ਮਾਸੂਮ ਕਿਸਮ ਦੇ ਵਿਅਕਤੀ ਹੋ ਵੀ ਤੁਸੀਂ ਬੜੇ ਆਰਗਨਾਈਜ਼ਡ ਤਰੀਕੇ ਨਾਲ ਪੂਰੀ ਵਾਰਦਾਤ ਨੂੰ
ਅੰਜਾਮ ਦਿੱਤਾ ਹੁੰਦਾ ਕਿ ਕੋਈ ਵਿਅਕਤੀ ਨਾ ਮਤਲਬ ਉਹ ਹਵਾਲਾ ਇਹ ਦਿੱਤਾ ਗਿਆ ਦਲੀਲ ਇਹ ਬਣਾਈ ਗਈ ਕਿ ਮਜਬੂਰੀ ਵਸ ਇਹ ਇੱਕ ਵਿਅਕਤੀ ਜਿਹਦੇ ਕੋਲ ਹੋਰ ਕੋਈ ਰਾਹ ਨਹੀਂ ਬਚਿਆ ਤੇ ਉਹ ਫਿਰ ਗੁਨਾਹ ਦੇ ਦਲਦਲ ਦੇ ਵਿੱਚ ਧਸ ਗਿਆ ਪਰ ਜੱਜ ਨੇ ਇਹ ਕਿਹਾ ਆਪਣੀ ਜੱਜਮੈਂਟ ਦੇ ਵਿੱਚ ਕਿ ਵੀ ਤੁਸੀਂ ਆਪਣੀ ਪਰਿਵਾਰ ਦੀ ਜ਼ਰੂਰਤ ਨੂੰ ਦੂਜਿਆਂ ਦੀ ਸੁਰੱਖਿਆ ਤੋਂ ਉੱਪਰ ਨਹੀਂ ਰੱਖ ਸਕਦੇ ਸੋ ਕਹਿੰਦੇ ਇਹਦੇ ਵਾਸਤੇ ਤੁਹਾਡੇ ਪਰਿਵਾਰ ਨੂੰ ਵੀ ਅਸੀਂ ਦੋਸ਼ੀ ਨਹੀਂ ਦੇ ਦੋਸ਼ ਨਹੀਂ ਦੇ ਸਕਦੇ ਵੀ ਇਹ ਤੁਹਾਡੀਆਂ ਚੋਇਸਿਸ ਸੀਗੀਆਂ ਜਿਹੜੀਆਂ ਤੁਸੀਂ ਇੱਥੇ ਕੀਤੀਆਂ ਸੋ ਇਹ ਜਿਹੜੀ ਗੱਲ ਹੈਗੀ ਹੈ CBC ਨਿਊਜ਼ ਵੱਲੋਂ ਕੋਰਟ ਡਾਕੂਮੈਂਟਸ ਜਿਹੜੇ ਹਾਸਲ ਕਰਕੇ ਇਹ ਰਿਵੀਲ ਕੀਤੀ ਗਈ ਹੈ ਕਿ ਅਭਿਜੀਤ ਕਿੰਗਰਾ 25 ਸਾਲਾਂ ਦਾ 4 ਸਾਲ ਪਹਿਲਾਂ ਕੈਨੇਡਾ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਵਜੋਂ ਆਇਆ ਸੀ ਉਹ ਵਿਅਕਤੀ ਜਿਸਨੇ ਕਿ AP ਢਿੱਲੋਂ ਦੇ ਘਰ 'ਤੇ ਪਿਛਲੇ ਸਾਲ ਵੈਨਕੂਵਰ ਆਈਲੈਂਡ 'ਤੇ ਗੋਲੀਆਂ ਚਲਾਈਆਂ ਸੀ ਤੇ ਡਰਾਈਵੇ ਦੇ ਵਿੱਚ ਖੜੀਆਂ ਗੱਡੀਆਂ ਉਹਨਾਂ ਨੂੰ ਅੱਗ ਲਗਾਈ ਸੀ
ਜੱਜ ਨੇ ਕਿਹਾ ਕਹਿੰਦੇ ਯੂ ਇਨ ਦੈਟ ਵੀਡੀਓ ਕਲਿੱਪ ਯੂ ਅਪੀਅਰ ਟੂ ਬੀ ਕੁਆਇਟ ਕੈਲਕੂਲੇਟਡ ਔਰ ਡਿਲੀਬਰੇਟ ਇਹ ਕਹਿੰਦੇ ਤਾਂ ਇੱਦਾਂ ਲੱਗਦਾ ਵੀ ਜਿਵੇਂ ਕੋਈ ਸਿਨੇਮੈਟਿਕ ਕੋਈ ਕਹਿੰਦੇ ਜਿਹੜੀ ਵੀਡੀਓ ਹੋਵੇ ਜਿਹੜੀ ਤੁਸੀਂ ਸ਼ੂਟ ਕੀਤੀ ਹੈ ਕਹਿੰਦੇ ਇੱਦਾਂ ਦੇ ਇੱਦਾਂ ਦਾ ਜਿਹੜਾ ਕੰਮਕਾਜ ਹੈ ਕਹਿੰਦੇ ਸਾਨੂੰ ਕਿਸੇ ਵਾਇਲੈਂਟ ਮੂਵੀ ਜਾਂ ਵੀਡੀਓ ਗੇਮ ਦੇ ਵਿੱਚ ਵੇਖਣ ਨੂੰ ਮਿਲਦਾ ਜੋ ਤੁਸੀਂ ਉੱਥੇ ਮੰਜ਼ਰ ਬਣਾ ਦਿੱਤਾ ਸੀ
ਜੀ ਬਸ ਜੀ ਇੱਕ ਛੋਟੀ ਜਿਹੀ ਹੁਣ ਬ੍ਰੇਕ ਨਹੀਂ ਖਬਰਾਂ ਦੇ ਬੁਲੇਟਿਨ ਦਾ ਸਮਾਂ ਹੋ ਗਿਆ ਖਬਰਾਂ ਦਾ ਤਾਜ਼ਾ ਲਾਈਵ ਬੁਲੇਟਿਨ ਸੁਣਦੇ ਹਾਂ ਜਸਪ੍ਰੀਤ ਸਿੱਧੂ ਜੀ ਦੀ ਜ਼ੁਬਾਨੀ ਉਸ ਤੋਂ ਮਗਰੋਂ ਪ੍ਰੋਗਰਾਮ ਵਾਸੂ ਜੀ ਇਜ਼ਰਾਈਲ ਤੇ ਹਮਾਸ ਵਿਚਕਾਰ ਚੱਲਦੇ ਕਨਫਲਿਕਟ ਨੂੰ ਪਰਸੋਂ 2 ਸਾਲ ਪੂਰੇ ਹੋ ਗਏ ਤੇ ਲੰਘੇ ਕੱਲ ਡੋਨਲਡ ਟਰੰਪ ਵੱਲੋਂ ਇਹ ਗੱਲ ਸਾਂਝੀ ਕੀਤੀ ਗਈ ਕਿ ਜਿਹੜਾ ਪੀਸ ਪਲਾਨ ਅਮਰੀਕਾ ਵੱਲੋਂ ਸੁਝਾਇਆ ਗਿਆ ਸੀ ਤੇ ਜਿਹੜੀ ਮੀਡੀਏਸ਼ਨ ਦੇ ਵਿੱਚ ਇਜਿਪਟ ਤੇ ਕਤਰ ਵਰਗੇ ਮੁਲਕਾਂ ਨੇ ਬੜੀ ਅਹਿਮ ਭੂਮਿਕਾ ਨਿਭਾਈ ਆ ਉਹਦਾ ਜਿਹੜਾ ਪਹਿਲਾ ਫੇਜ਼ ਹੈ ਉਹ ਲਾਗੂ ਕਰਨ ਦੇ ਵਾਸਤੇ ਇਜ਼ਰਾਈਲ ਤੇ ਹਮਾਸ ਦੋਹੇ ਪਾਸਿਓਂ ਸਹਿਮਤੀ ਹੋ ਗਈ ਆ ਇਸ ਗੱਲ ਇਹ ਗੱਲ ਜਨਤਕ ਹੋਣ ਤੋਂ ਬਾਅਦ ਟਰੰਪ ਵੱਲੋਂ ਇਹ ਗੱਲ ਆਖੇ ਜਾਣ ਤੋਂ ਬਾਅਦ ਇਜ਼ਰਾਈਲ ਦੇ ਵਿੱਚ ਵੀ ਤੈਲਵੀਵ ਦੇ ਵਿੱਚ ਜਿਹੜਾ ਹੋਸਟੇਜ ਸਕੁਏਅਰ ਆ ਉੱਥੇ ਅਤੇ ਜਿਹੜਾ ਇੱਧਰ ਪੈਲਸਟੀਨ ਵਾਲੇ ਪਾਸੇ ਖਾਨ ਯੂਨਿਸ ਦਾ ਇਲਾਕਾ ਉੱਥੇ ਲੋਕ ਇਸ ਗੱਲ ਨੂੰ ਲੈ ਕੇ ਹੁਣ ਇੱਕ ਖੁਸ਼ੀ ਮਨਾ ਰਹੇ ਨੇ ਕਿ ਐਟਲੀਸਟ ਜਿਹੜਾ ਇਹ ਕੌਨਫਲਿਕਟ ਆ ਇਹ ਖਤਮ ਹੋਏਗਾ ਅਜੇ ਵੀ ਇਟਸ ਸਟਿਲ ਵੈਰੀ ਅਰਲੀ ਆਵਰਸ ਇਹ ਸਾਰੀ ਗੱਲਬਾਤ ਦੇ ਵਿੱਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਹ ਕਿਹਾ ਹੈ ਕਿ ਉਹਨਾਂ ਦੀ ਪਾਰਲੀਮੈਂਟ ਦੇ ਵਿੱਚ ਅਜੇ ਇਸ ਗੱਲ ਨੂੰ ਅਪਰੂਵ ਕੀਤਾ ਜਾਣਾ ਬਾਕੀ ਆ ਅਤੇ ਪਰ ਦੋਨੋਂ ਪਾਸਿਓਂ ਸੰਕੇਤ ਆ ਰਹੇ ਨੇ ਕਿ ਰਜ਼ਾਮੰਦੀ ਜਾਂ ਇਹ ਸਹਿਮਤੀ ਜ਼ਰੂਰ ਬਣ ਗਈ ਆ ਕਿ ਕੋਈ ਨਾ ਕਿ ਜੰਗਬੰਦੀ ਹੁਣ ਹੋ ਜਾਏਗੀ ਹੋਸਟੇਜਿਸ ਦਾ ਨੂੰ ਵੀ ਵਾਪਸ ਭੇਜ ਦਿੱਤਾ ਜਾਏਗਾ ਇਜ਼ਰਾਈਲ ਨੂੰ 28 ਤਾਂ ਵਾਸੂ ਜੀ ਡੈੱਡ ਬੋਡੀਜ਼ ਹੀ ਨੇ ਹੋਸਟੇਜਿਸ ਦੀਆਂ 20 ਮੰਨਿਆ ਜਾਂਦਾ ਵੀ ਜਿਉਂਦੇ ਨੇ
ਯਾ ਸੋ ਸਾਰੇ ਜਿਹੜੇ ਹੋਸਟੇਜਿਸ ਨੇ ਇਹਨਾਂ ਨੂੰ ਇਹ ਕਿਹਾ ਗਿਆ ਵੀ ਜਦੋਂ ਜਿੱਦਾਂ ਹੀ ਸੀਜ਼ ਫਾਇਰ ਹੋਏਗਾ ਉਹਦੇ 72 ਘੰਟਿਆਂ ਦੇ ਅੰਦਰ ਵਾਪਸ ਭੇਜ ਦਿੱਤਾ ਜਾਏਗਾ ਅਤੇ ਇਜ਼ਰਾਈਲ ਵਾਲੇ ਪਾਸਿਓਂ ਇਹ ਗੱਲ ਸੁਣਨ ਨੂੰ ਮਿਲੀ ਆ ਵੀ ਜੋ ਆਦਾਨ ਪ੍ਰਦਾਨ ਹੈ ਕਿਉਂਕਿ ਹੋਸਟੇਜਿਸ ਇੱਧਰੋਂ ਰਿਲੀਜ਼ ਕੀਤੇ ਜਾਣਗੇ ਹਮਾਸ ਵੱਲੋਂ ਅਤੇ ਇਜ਼ਰਾਈਲ ਨੇ ਜਿਹੜੇ ਕੁਝ ਪ੍ਰਿਜ਼ਨਰਸ ਨੇ ਪੁਰਾਣੇ ਜਿਹੜੇ ਬਣਾਏ ਹੋਏ ਪੈਲਸਟੀਨੀਅਨਸ ਉਹਨਾਂ ਨੂੰ ਵੀ ਰਿਹਾਅ ਕਰਨਾ ਸੋ ਜਿਹੜੀਆਂ ਉਹ ਲਿਸਟ ਨੇ ਉਹ ਆਪਸ ਦੇ ਵਿੱਚ ਐਕਸਚੇਂਜ ਕਰਨੀਆਂ ਗਈਆਂ ਨੇ ਹਮਾਸ ਨੇ ਸੂਚੀ ਭੇਜ ਦਿੱਤੀ ਹੋਈ ਆ ਇਜ਼ਰਾਈਲ ਨੂੰ ਕਿ ਸਾਡੇ ਕੋਲ ਇਹ ਇਹ ਸਾਰੇ ਹੋਸਟੇਜਿਸ ਨੇ ਜਿਹਨਾਂ ਨੂੰ ਅਸੀਂ ਰਿਲੀਜ਼ ਕਰਾਂਗੇ ਤੇ ਪ੍ਰਿਜ਼ਨਰਸ ਜਿਹੜੇ ਅਸੀਂ ਚਾਹੁੰਦੇ ਹਾਂ ਤੁਸੀਂ ਰਿਲੀਜ਼ ਕਰੋ ਉਹ ਵੀ ਸੂਚੀ ਹਮਾਸ ਨੇ ਇਜ਼ਰਾਈਲ ਨੂੰ ਦਿੱਤੀ ਹੋਈ ਹੈ ਉਹਦੇ ਵਿੱਚ ਦੱਸਿਆ ਜਾਂਦਾ ਵੀ ਫਤਿਹ ਪਾਰਟੀ ਦਾ ਲੀਡਰ ਤੇ ਇਸ ਤਰ੍ਹਾਂ ਦੇ ਬੜੇ ਹਾਈ ਪ੍ਰੋਫਾਈਲ ਕਈ ਉਹਦੇ ਵਿੱਚ ਪ੍ਰਿਜ਼ਨਰਸ ਸ਼ਾਮਲ ਨੇ ਸੋ ਇਹ ਜਿਹੜਾ ਕੰਮ ਹੈ ਐਕਸਚੇਂਜ ਦਾ ਇਜ਼ਰਾਈਲ ਦਾ ਇਹ ਕਿਹਾ ਸੋਰਸਿਸ ਦੇ ਹਵਾਲੇ ਤੋਂ ਇਹ ਸੁਣਨ 'ਚ ਆਇਆ ਵੀ ਸ਼ਨੀਵਾਰ ਤੋਂ ਇਹ ਕੰਮ ਸ਼ੁਰੂ ਹੋ ਸਕਦਾ ਪਰਸੋਂ ਤੋਂ ਸੋ ਬੈਂਜਾਮਿਨ ਨੇਤਨਯਾਹੂ ਨੇ ਆ ਫੋਨ ਤੇ ਗੱਲਬਾਤ ਵੀ ਕੀਤੀ ਆ ਡੋਨਲਡ ਟਰੰਪ ਦੇ ਨਾਲ ਤੇ ਮੁਬਾਰਕਬਾਦ ਦਿੱਤੀ ਤੇ ਨਾਲ ਉਹਨਾਂ ਨੇ ਇਨਵਾਈਟ ਕੀਤਾ ਡੋਨਲਡ ਟਰੰਪ ਨੂੰ ਕਿ ਤੁਸੀਂ ਆ ਕੇ ਇਜ਼ਰਾਈਲ ਦੀ ਪਾਰਲੀਮੈਂਟ ਨੂੰ ਸੰਬੋਧਨ ਕਰੋ ਤੇ ਕੱਲ ਇਸ ਅਨਾਊਂਸਮੈਂਟ ਤੋਂ ਪਹਿਲਾਂ ਡੋਨਲਡ ਟਰੰਪ ਨੇ ਕਿਹਾ ਸੀ ਵੀ ਡੀਲ ਹੋਣ ਵਾਲੀ ਆ ਬਹੁਤ ਨੇੜੇ ਆ ਉਸ ਦਾ ਇਸ ਵੀਕਐਂਡ ਤੇ ਮੈਂ ਇਜਿਪਟ ਖੁਦ ਆਪ ਜਾਵਾਂਗਾ
ਸ਼ਨੀਵਾਰ ਨੂੰ
ਤੇ ਸੋ ਵੀਕਐਂਡ ਤੇ ਉਹਨਾਂ ਨੇ ਕਿਹਾ ਸੀ ਮੈਂ ਜਾਵਾਂਗਾ ਹੋ ਸਕਦਾ ਮੈਂ ਜਾਵਾਂ ਤੇ ਉਸ ਤੋਂ ਬਾਅਦ ਹੁਣ ਜਦੋਂ ਇਹ ਸੁਣਨ 'ਚ ਆਇਆ ਕਿ ਇਜ਼ਰਾਈਲ ਨੇ ਵੀ ਇਨਵਾਈਟ ਕੀਤਾ ਥੋੜ੍ਹੀ ਦੇਰ ਪਹਿਲਾਂ ਹੀ ਇਹ ਖਬਰ ਆਈ ਹੈ ਕਿ ਜੀ ਜੇਰੂਸਲਮ ਵੀ ਡੋਨਲਡ ਟਰੰਪ ਜਾਣਗੇ ਤੇ ਮੋਸਟ ਲਾਈਕਲੀ ਐਤਵਾਰ ਨੂੰ ਜਾਣਗੇ ਸੋ ਹੀ ਇਜ਼ ਗੋਇੰਗ ਔਨ ਅ ਮਿਡਲ ਈਸਟ ਟ੍ਰਿਪ
ਤੇ ਜਾ ਰਹੇ ਨੇ ਅੱਛਾ ਇੱਕ ਜਿਹੜਾ ਪਹਿਲਾਂ ਜਦੋਂ ਕਦੇ ਵੀ ਵਿੱਚ ਸੀਜ਼ਫਾਇਰ ਦੀ ਗੱਲ ਚੱਲੀ ਨਾ ਇਸ ਮਾਮਲੇ 'ਤੇ ਆ ਕੇ ਗੱਲ ਅੜ ਜਾਂਦੀ ਸੀ ਇਜ਼ਰਾਈਲ ਦਾ ਇਹ ਕਹਿਣਾ ਸੀ ਕਿ ਜਿਹੜੀ ਸਾਡੀ ਫੌਜ ਹੈਗੀ ਆ ਉਹ ਪੈਲਸਟੀਨ ਦੇ ਵਿੱਚ ਜਿਹੜਾ ਹਮਾਸ ਵਾਲਾ ਏਰੀਆ ਵੀ ਉੱਥੇ ਅਸੀਂ ਡੀਪ ਇੰਟੂ ਗਾਜ਼ਾ ਸਟ੍ਰਿਪ ਆ ਸਾਡੀ ਮਿਲਟਰੀ ਪ੍ਰੈਜੈਂਸ ਉੱਥੇ ਰਹੇਗੀ ਹਜੇ ਇਹ ਵੀ ਕਿਹਾ ਜਾ ਰਿਹਾ ਵੀ ਇਹ ਜਿਹੜੀ ਸਹਿਮਤੀ ਬਣੀ ਹੈ ਇਹਦੇ ਵਿੱਚ ਇਜ਼ਰਾਈਲ ਦੀ ਜਿਹੜੀ ਫੌਜ ਹੈ ਉਹ ਰਿਟਰੀਟ ਕਰੇਗੀ ਉਹ ਵਾਪਸ ਆਏਗੀ ਇੱਕ ਨਿਰਧਾਰਿਤ ਇੱਕ ਜਿਹੜੀ ਜਿਹੜਾ ਬਾਉਂਡਰੀ ਆ ਉਹ ਮੰਨੀ ਉਹ ਤੋਂ ਅੱਗੇ ਉਹ ਨਹੀਂ ਜਾਣਗੇ
ਅਗਰੀਡ ਅਪੋਨ ਲਾਈਨ
ਪਰ ਉਹ ਅਗਰੀਡ ਅਪੋਨ ਲਾਈਨ ਕਿਹੜੀ ਹੈ ਅਜੇ ਉਹਦੇ ਬਾਰੇ ਵੀ ਕੋਈ ਬਹੁਤੀ ਜਾਣਕਾਰੀ ਸਾਹਮਣੇ ਨਹੀਂ ਆਈ ਅਗਲੇ 48 ਘੰਟੇ ਵਾਸਤੇ ਜੀ ਇਸ ਚੀਜ਼ ਨੂੰ ਲੈ ਕੇ ਬੜੇ ਕਰੂਸ਼ੀਅਲ ਹੋਣ ਵਾਲੇ ਨੇ
ਹਾਂਜੀ ਤੇ ਇਹ ਅਸੀਂ ਗੱਲ ਸਮਝੀਏ ਵੀ ਇਹ ਪਹਿਲੇ ਫੇਜ਼ ਵਾਸਤੇ ਦੋਨੋਂ ਧਿਰਾਂ ਰਾਜ਼ੀ ਹੋਈਆਂ ਨੇ ਪੀਸ ਪਲਾਨ ਦੇ ਪਹਿਲੇ ਫੇਜ਼ ਵਾਸਤੇ ਦੂਜੇ ਫੇਜ਼ ਵਿੱਚ ਕੀ ਹੋਣਾ ਦੂਜੇ ਫੇਜ਼ ਦੇ ਵਿੱਚ ਜਿਹੜੀ ਮੰਗ ਸੀ ਕਿ ਹਮਾਸ ਨੂੰ ਡਿਸਆਰਮ ਕੀਤਾ ਜਾਵੇ
ਡੀਮਿਲਟਰਾਈਜ਼
ਕੀਤਾ ਜਾਵੇ ਉਹਦੇ ਵਾਸਤੇ ਕਿ ਹਮਾਸ ਤਿਆਰ ਆ ਹਮਾਸ ਇਹਦੇ ਬਾਰੇ ਕੁਝ ਨਹੀਂ ਬੋਲ ਰਿਹਾ ਦੂਜਾ ਇਸ ਦੂਜੇ ਫੇਜ਼ ਦੇ ਵਿੱਚ ਨੈਕਸਟ ਫੇਜ਼ ਦੇ ਵਿੱਚ ਇਹ ਹੋਣਾ ਕਿ ਇੱਕ ਇੰਟਰਨੈਸ਼ਨਲ ਬਾਡੀ ਦਾ ਗਠਨ ਕੀਤਾ ਜਾਣਾ ਜਿਹਨੂੰ ਲੀਡ ਕਰਨਗੇ ਡੋਨਲਡ ਟਰੰਪ ਜਿਹਦੇ ਵਿੱਚ ਯੂਕੇ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ
ਨੂੰ ਵੀ
ਨਿਭਾਉਣਗੇ ਤੇ ਉਹ ਫਿਰ ਪੋਸਟ ਵਾਰ ਗਾਜ਼ਾ ਦੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਇੱਕ ਵੱਡੀ ਭੂਮਿਕਾ ਨਿਭਾਏਗੀ ਪੋਸਟ ਵਾਰ ਗਾਜ਼ਾ ਇਹਦਾ ਮਤਲਬ ਇਹ ਹੈ ਕਿ there will be an independent or semi-independent Palestinian state
ਤੇ ਜਿਹੜੀ
ਇਹ ਪੈਲਸਟੀਨੀਅਨ ਸਟੇਟ ਨੂੰ ਰੈਕਗਨਾਈਜ਼ ਕਰੇਗਾ ਇਜ਼ਰਾਈਲ
ਤੇ
ਇਜ਼ਰਾਈਲ ਕਿਉਂਕਿ ਪਹਿਲਾਂ ਇਹ ਕਹਿ ਚੁੱਕਿਆ ਕਿ ਪੈਲਸਟਾਈਨ ਨੂੰ ਅਸੀਂ ਕਿਸੇ ਵੀ ਸ਼ਕਲ ਵਿੱਚ ਕਦੇ ਵੀ ਰੈਕਗਨੀਸ਼ਨ ਨਹੀਂ ਦੇਵਾਂਗੇ
ਜੀ
ਸੋ ਜੇਕਰ ਪੈਲਸਟਾਈਨ ਨੂੰ ਰੈਕਗਨਾਈਜ਼ ਨਹੀਂ ਕਰਦਾ ਇਜ਼ਰਾਈਲ ਤੇ ਜੇਕਰ ਹਮਾਸ ਡਿਸਆਰਮ ਕਰਦਾ ਹੀ ਨਹੀਂ
ਤੇ ਫਿਰ ਸੈਕਿੰਡ ਫੇਜ਼ ਜੇ ਨਿਰਾਧਾਰ ਹੋ ਗਿਆ ਉਹਦੇ ਨਾਲ ਫਸਟ ਫੇਜ਼ ਵਾਲੀ ਜਿਹੜੀ ਇਸ ਵੇਲੇ ਇੱਕ ਉਮੀਦ ਬੱਝੀ ਆ ਇਹ ਕੁਝ ਅਚੀਵਮੈਂਟਸ ਦੀ ਇਹ ਵੀ ਫਿਰ ਬਸ ਫਿੱਕੀ ਪੈ ਜਾਣੀ
ਫਿੱਕੀ ਪੈ ਸਕਦੀ ਹੈ ਹੁਣ ਇੰਟਰਸਟਿੰਗ ਗੱਲ ਇਹ ਹੈ ਵਿਜੇ ਜੀ ਇਹ ਅਨਾਊਂਸਮੈਂਟ ਹੁੰਦੀ ਹੈ ਲੰਘੇ ਕੱਲ ਸੀ ਬੁੱਧਵਾਰ
ਜੀ
ਅੱਜ ਹੈਗਾ ਵੀਰਵਾਰ ਕੱਲ ਹੈ ਸ਼ੁੱਕਰਵਾਰ
ਜੀ
ਸ਼ੁੱਕਰਵਾਰ ਨੋਬੈਲ ਪੀਸ ਪ੍ਰਾਈਜ਼ ਕਮੇਟੀ ਵੱਲੋਂ ਅਨਾਊਂਸ ਕੀਤਾ ਜਾਣਾ
ਪੀਸ ਪ੍ਰਾਈਜ਼
ਕਿ ਨੋਬੈਲ ਪੀਸ ਪ੍ਰਾਈਜ਼ ਕਿਹਨੂੰ ਦਿੱਤਾ ਜਾਂਦਾ
ਕਿਉਂਕਿ ਇਸ ਹਫਤੇ ਸਾਰੀਆਂ ਅਨਾਊਂਸਮੈਂਟਸ ਹੋ ਰਹੀਆਂ ਲਿਟਰੇਚਰ ਦਾ ਪ੍ਰਾਈਜ਼ ਅਨਾਊਂਸ ਕੀਤਾ ਕੈਮਿਸਟਰੀ ਦਾ ਅਨਾਊਂਸ ਹੋ ਚੁੱਕਾ
ਨੋਬੈਲ ਪੀਸ ਪ੍ਰਾਈਜ਼ ਆ ਉਹ ਕੱਲ ਅਨਾਊਂਸ ਕੀਤਾ ਜਾਣਾ
ਜੀ
ਤੇ ਹੁਣ ਕੀ ਉਹਦਾ ਫੈਸਲਾ ਪਹਿਲਾਂ ਹੀ ਹੋ ਚੁੱਕਿਆ ਜਾਂ ਅਜੇ ਵੀ ਉਹਦੇ ਵਿੱਚ ਕੋਈ ਤਰਮੀਮਾਂ ਕੀਤੀਆਂ ਜਾ ਸਕਦੀਆਂ ਨੇ ਕਿਉਂਕਿ ਪਾਕਿਸਤਾਨ ਵੱਲੋਂ ਤਾਂ ਨੋਮੀਨੇਟ ਹੀ ਕੀਤਾ ਗਿਆ ਸੀ
ਡੋਨਲਡ ਟਰੰਪ
ਆਪਣੀ ਵੀ ਕਈ ਵਾਰੀ ਇਹ ਗੱਲ ਕਹਿ ਚੁੱਕੇ ਨੇ ਵੀ ਮੇਰਾ ਬਣਦਾ ਤਾਂ ਹੈ ਪੀਸ ਬਾਰ ਬਾਰ ਸੁਣਾਉਂਦੇ ਰਹਿੰਦੇ ਮੈਂ 7 ਜੰਗਾਂ ਰੋਕਤੀਆਂ
ਅਜ਼ਰਬੈਜਾਨ ਤੇ ਅਰਮੇਨੀਆ ਵਾਲੇ ਜਦੋਂ ਬੁਲਾਏ ਸੀ ਉਹ ਤਾਂ ਵਾਸੂ ਜੀ ਸਿੱਧਾ ਹੀ ਇੰਨਾ ਕਿ ਜਦ ਅਸੀਂ ਉਮੀਦ ਕਰਦੇ ਹਾਂ ਜਦ ਤੁਹਾਨੂੰ ਪੀਸ ਪ੍ਰਾਈਜ਼ ਮਿਲੇਗਾ ਤੁਸੀਂ ਸਾਨੂੰ ਸੱਦੋਗੇ ਤੇ ਅਸੀਂ ਤੁਹਾਡੇ ਨਾਲ ਉਹਦੇ ਜਸ਼ਨ ਮਨਾ ਸਕਾਂਗੇ
ਡੋਨਲਡ ਟਰੰਪ ਹਰ ਮੁਲਾਕਾਤ ਦੇ ਵਿੱਚ ਭਾਵੇਂ ਮਾਰਕ ਕਾਰਨੀ ਮਿਲਣ ਜਾਣ ਭਾਵੇਂ ਕੀਅਰ ਸਟਾਰਮਰ ਮਿਲਣ ਆਏ ਹੋਣ ਭਾਵੇਂ ਮੈਕਰੋਨ ਆਏ ਹੋਣ ਹਰ ਮੁਲਾਕਾਤ
ਦੇ ਵਿੱਚ
ਹਾਂਜੀ ਹਰ ਵਾਰ ਉਹ ਕਹਿੰਦੇ ਵੀ 7 ਮੈਂ ਜੰਗਾਂ ਬੰਦ ਕਰਾਤੀਆਂ ਵਾਰ ਵਾਰ ਗਣਾਉਂਦੇ ਨੇ ਸਾਰੀਆਂ ਸੋ ਉਹ ਤਾਂ ਆਪਣੀ ਆਪ ਹੀ ਐਡਵੋਕੇਸੀ ਕਰ ਰਹੇ ਨੇ ਸੋ ਹੀ ਵਾਂਟਸ ਆ ਨੋਬੈਲ ਪੀਸ ਪ੍ਰਾਈਜ਼ ਕੀ ਕੱਲ ਕੋਈ ਇਦਾਂ ਦਾ ਕਰਿਸ਼ਮਾ ਹੋ ਸਕਦਾ
ਪਰ ਜਿਹੜੀ ਇਹ ਗੱਲ ਆ ਵਾਸੂ ਜੀ ਇਟਸ ਸਟਿਲ ਵੈਰੀ ਅਰਲੀ ਡੇਜ਼ ਜਿਹੜੇ ਅਗਲੇ 48 ਘੰਟੇ ਨੇ ਇਹ ਬੜੇ ਕਰੂਸ਼ੀਅਲ ਇਹਦੇ ਵਿੱਚ ਹੋਣ ਵਾਲੇ ਨੇ ਦੇਖੋ ਡੋਨਲਡ ਟਰੰਪ ਦੀ ਅੱਜ ਇਸ ਗੱਲ ਤੇ ਸਿਫਤ ਜ਼ਰੂਰ ਹੋ ਰਹੀ ਹੈ ਨੋ ਕ੍ਰੈਡਿਟ ਵੇਅਰ ਇਟ ਇਜ਼ ਡਿਊ
ਸਾਰੇ ਮੁਬਾਰਕਬਾਦ ਦੇ ਰਹੇ ਨੇ ਸਾਡੇ ਪ੍ਰਧਾਨ ਮੰਤਰੀ ਨੇ ਵੀ ਫਿਰ ਪੀਅਰ ਪੋਲੀਐਵ ਲੀਡਰ ਆਫ ਆਪੋਜੀਸ਼ਨ ਨੇ ਵੀ ਸਾਰਿਆਂ ਨੇ ਮੁਬਾਰਕਬਾਦ ਪੇਸ਼ ਕੀਤੀ ਆ ਡੋਨਲਡ ਟਰੰਪ ਨੂੰ ਵੀ ਤੇ ਜਿਹੜੀਆਂ 3 ਜਿਹੜੀਆਂ ਉਹ ਨੈਗੋਸ਼ੀਏਟਿੰਗ ਕੰਟਰੀਜ਼ ਨੇ ਇਜਿਪਟ ਕਤਰ ਤੇ ਤੁਰਕੀ ਇਹਨਾਂ ਨੂੰ ਵੀ ਮੁਬਾਰਕਬਾਦ ਦਿੱਤੀ
ਇਹਨਾਂ ਨੂੰ ਮੁਬਾਰਕਬਾਦ ਦਿੱਤੀ ਜਾ ਰਹੀ ਹੈ ਤੇ ਵਾਸੂ ਜੀ ਉਧਰੋਂ ਈਵਨ ਪੈਲਸਟੀਨ ਵਾਲੇ ਪਾਸਿਓਂ ਜਿਹੜੇ ਪ੍ਰੋ ਪੈਲਸਟੀਨੀਅਨ ਜਿਹੜਾ ਵਿਅਕਤੀ ਹੈਗੇ ਨੇ ਉਹ ਵੀ ਡੋਨਲਡ ਟਰੰਪ ਦੀ ਭੂਮਿਕਾ ਦੀ ਇਸ ਦੇ ਵਿੱਚ ਸ਼ਲਾਘਾ ਕਰ ਰਹੇ ਨੇ ਕਿ ਟਰੰਪ ਨੇ ਵਿੱਚ ਪੈ ਕੇ ਜਿਹੜੀ ਇਹ ਸਹਿਮਤੀ ਬਣਵਾਈ ਹੈ ਐਟਲੀਸਟ ਇਸ ਪੁਆਇੰਟ ਤੱਕ ਲੈ ਆਏ ਨੇ ਕਿ ਜੇ ਇਹ ਲਾਗੂ ਹੋ ਜਾਂਦਾ ਤੇ ਜੇ ਵਾਸੂ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਨਾ ਕਿ ਪੈਲਸਟੀਨ ਇਨ ਸਮ ਸ਼ੇਪ ਔਰ ਫਾਰਮ ਜੀ ਉਹਦੀ ਰੈਕੋਗਨੀਸ਼ਨ ਬਣ ਜਾਂਦੀ ਆ ਫਿਰ ਇਹ ਕਹਿ ਲਓ ਵੀ ਡੋਨਲਡ ਟਰੰਪ ਦੀ ਇੱਕ ਲਾਸਟਿੰਗ ਲੈਗੇਸੀ ਉਹਨਾਂ ਦੀ ਪ੍ਰੈਜ਼ੀਡੈਂਸੀ ਦੀ ਜਿਹੜੀ ਹਾਈਲਾਈਟ ਆ ਉਹ ਇਹ ਵਾਲਾ ਮੌਕਾ ਬਣ ਸਕਦਾ ਕਿਉਂਕਿ ਪਿਛਲੇ ਕਈ ਦਹਾਕਿਆਂ ਤੋਂ ਜਿਹੜਾ ਕੰਮ ਕਈ ਹੋਰ ਰਾਸ਼ਟਰਪਤੀ ਨਹੀਂ ਸਨ ਕਰ ਸਕੇ ਜੇ ਟਰੰਪ ਇਹ ਕਰਾ ਦਿੰਦੇ ਨੇ ਤੇ ਵਾਸੂ ਜੀ ਆਈ ਥਿੰਕ ਇਹ ਡਿਫਾਈਨਿੰਗ ਪੁਆਇੰਟ ਬਣ ਜਾਣਾ ਟਰੰਪ ਦੀ ਲੀਡਰਸ਼ਿਪ ਦਾ
ਬਿਲਕੁਲ ਤੇ ਫਿਰ ਇਸ ਵਾਰ ਨਹੀਂ ਤਾਂ ਅਗਲੀ ਵਾਰ ਫਿਰ ਨੋਬਲ ਪੀਸ ਪ੍ਰਾਈਜ਼ ਮਿਲ ਹੀ ਜਾਣਾ
ਅਗਲੇ ਸਾਲ।
ਜੇਕਰ ਇਹ ਪੂਰੀ ਡੀਲ ਮੁਕੰਮਲ ਹੋ ਜਾਵੇ ਫਿਰ ਤਾਂ ਬਣਦਾ ਵੀ ਇਹਨਾਂ ਦਾ
ਜੀ ਜੀ ਜੀ,
ਪਰ ਅਜੇ ਗੱਲ
ਇਟਸ ਵੈਰੀ ਪ੍ਰੀਮੈਚੁਰ,
ਇਟਸ ਵੈਰੀ ਪ੍ਰੀਮੈਚੁਰ ਰਾਈਟ ਨਾਓ, ਕਿਉਂਕਿ ਅਸੀਂ ਭੁੱਲੀਏ ਨਾ ਕਿ ਜਦੋਂ ਦੀ ਇਹ ਜੰਗ ਸ਼ੁਰੂ ਹੋਈ ਹੈ ਇਹ ਤੀਜਾ ਸੀਜ਼ ਫਾਇਰ ਹੋਏਗਾ।
ਕਰੈਕਟ,
ਦੋ ਵਾਰ ਸੀਜ਼ ਫਾਇਰ ਦੀ ਕੋਸ਼ਿਸ਼ ਪਹਿਲਾਂ ਵੀ ਹੋ ਚੁੱਕੀ ਹੈ, ਪਰ ਉਹ ਫਿਰ ਗੱਲ ਵਿੱਚ ਖਟਾਈ 'ਚ ਪੈ ਜਾਂਦੀ ਹੁੰਦੀ ਸੀ ਅਤੇ ਇਜ਼ਰਾਈਲ ਵਾਲੇ ਫਿਰ ਤਗੜੇ ਹੋ ਜਾਂਦੇ ਸੀ
ਜੀ।
ਸੋ ਹੁਣ ਦੇਖਦੇ ਹਾਂ ਕਿ ਮੇਨ ਇੰਪੋਰਟੈਂਟ ਗੱਲ ਇਹ ਹੈ ਕਿ ਜਿਹੜਾ ਸੈਕਿੰਡ ਫੇਜ਼ ਆ ਵਿਕੀ ਉਹ ਵੀ ਸਿਰੇ ਲੱਗ ਸਕੇਗਾ
ਜੀ। ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲਈਏ, ਬ੍ਰੇਕ ਤੋਂ ਬਾਅਦ ਵਾਪਸੀ ਕਰਕੇ ਇਹ ਗੱਲ ਕਰਨੀ, ਇੱਕ ਤਾਂ ਬੀ ਸੀ ਦੇ ਵਿੱਚ ਕਿਉਂਕਿ ਹੁਣ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਪਿਆ ਅਤੇ 18 ਵੱਖੋ ਵੱਖਰੀਆਂ ਲੈਜਿਸਲੇਸ਼ਨ ਦੀ ਗੱਲ ਬੀ ਸੀ ਦੀ ਸਰਕਾਰ ਨੇ ਕੀਤੀ ਹੋਈ ਸੀ ਪ੍ਰਜੈਂਟ ਕਰਨੀ ਆ, ਇੱਕ ਜਿਹੜੀ ਕੰਸਟਰਕਸ਼ਨ ਇੰਡਸਟਰੀ ਨਾਲ ਸੰਬੰਧਿਤ ਲੈਜਿਸਲੇਸ਼ਨ ਪੇਸ਼ ਕੀਤੀ ਗਈ ਆ ਕਿ ਇੱਕ ਨਿਰਧਾਰਿਤ ਟਾਈਮਲਾਈਨ ਹੋਵੇ ਕੰਸਟਰਕਸ਼ਨ ਇੰਡਸਟਰੀ ਦੇ ਵਿੱਚ ਕੰਮ ਕਰਨ ਵਾਲੇ ਕੰਟਰੈਕਟਰਸ ਅਤੇ ਸਬ ਕੰਟਰੈਕਟਰਸ ਨੂੰ ਜਿਹੜੀਆਂ ਉਹਨਾਂ ਦੀਆਂ ਪੇਮੈਂਟਸ ਹੋਣੀਆਂ ਨੇ ਉਹ ਇੱਕ ਨਿਰਧਾਰਿਤ ਸਮੇਂ ਦੇ ਵਿੱਚ ਹੋਵੇ, ਉਹਦੇ ਸੰਬੰਧਿਤ ਲੈਜਿਸਲੇਸ਼ਨ ਆ ਉਹਦੇ ਬਾਰੇ ਗੱਲ ਕਰਦੇ ਹਾਂ। ਕੁਝ ਖਬਰਾਂ ਹੋਰ ਵੀ ਨਾ, ਨਿੱਕੀ ਜਿਹੀ ਬ੍ਰੇਕ ਲੈ ਲਈਏ ਪਹਿਲਾਂ।
ਪਾਰਲੀਮੈਂਟ ਦੇ ਵਿੱਚ ਵੀ ਬਿੱਲ C2 ਹੁਣ ਇੱਕ ਮਾਡੀਫਾਈਡ ਫਾਰਮ ਦੇ ਵਿੱਚ ਪੇਸ਼ ਕੀਤਾ ਗਿਆ,
ਉਹਦੀ ਵੀ ਗੱਲ
ਕਰਾਂਗੇ।
ਵਾਸੂ ਜੀ, ਬੀ ਸੀ ਦੀ ਸਰਕਾਰ ਵੱਲੋਂ ਵੱਖੋ ਵੱਖਰੇ ਮਤੇ ਵਿਧਾਨ ਸਭਾ ਦੇ ਵਿੱਚ ਹੁਣ ਪ੍ਰਜੈਂਟ ਕੀਤੇ ਜਾ ਰਹੇ ਨੇ। ਇੱਕ ਮਤਾ ਲਿਆਂਦਾ ਗਿਆ ਹੈ ਕੰਸਟਰਕਸ਼ਨ ਇੰਡਸਟਰੀ ਦੇ ਨਾਲ ਸੰਬੰਧਿਤ ਕਿ ਕੰਸਟਰਕਸ਼ਨ ਇੰਡਸਟਰੀ ਦੇ ਵਿੱਚ ਜਿਹੜੇ ਕੰਟਰੈਕਟਰਸ ਨੇ ਉਹਨਾਂ ਨੂੰ ਉਹਨਾਂ ਦੇ ਪ੍ਰੋਜੈਕਟਸ ਵਾਸਤੇ ਜਿਹੜੇ ਪੈਸੇ ਮਿਲਣੇ ਨੇ ਉਹਨਾਂ ਦੇ ਇਨਵੋਇਸਿਸ ਦੇ, ਉਹ 28 ਦਿਨਾਂ ਦੇ ਅੰਦਰ ਅੰਦਰ ਪੈਸੇ ਮਿਲਣ, ਅਤੇ ਉਸ ਕੰਟਰੈਕਟਰ ਨੇ ਜਿਹੜੇ ਆਪਣੇ ਕਿਸੇ ਸਬ ਕੰਟਰੈਕਟਰ ਨੂੰ ਅੱਗੇ ਪੇਮੈਂਟ ਕਰਨੀ ਆ ਉਹ 7 ਦਿਨਾਂ ਦੇ ਅੰਦਰ ਅੰਦਰ ਉਹ ਪੇਮੈਂਟ ਕੀਤੀ ਜਾਵੇ।
ਬਿਲਕੁਲ, ਅਤੇ ਇਹਦੇ ਨਾਲ ਸੰਬੰਧਿਤ ਜਿਹੜੀਆਂ ਰੈਗੂਲੇਸ਼ਨਸ ਨੇ ਉਹ ਜੇ ਕਹਿੰਦੇ ਡਿਵੈਲਪ ਕੀਤੀਆਂ ਜਾ ਰਹੀਆਂ ਨੇ, ਤਿਆਰ ਕੀਤੀਆਂ ਜਾ ਰਹੀਆਂ ਨੇ, ਸੋ ਜਿਹੜੀਆਂ ਡੀਟੇਲਸ ਨੇ ਕਹਿੰਦੇ ਦੇ ਵਿਲ ਬੀ ਵਰਕਡ ਅਪੋਨ, ਕੰਸਲਟੇਸ਼ਨਸ ਵਗੈਰਾ ਹੋਣਗੀਆਂ ਇੰਡਸਟਰੀ ਦੇ ਨਾਲ, ਸਮਾਲ ਬਿਜ਼ਨਸਿਸ ਦੇ ਨਾਲ,
ਅਤੇ
ਉਹਦੇ ਆਧਾਰ 'ਤੇ ਇਹਦੀਆਂ ਨੀਟੀ ਗ੍ਰਿਟੀਜ਼ ਜਿਹੜੀਆਂ ਨੇ ਉਹ ਤਿਆਰ ਕੀਤੀਆਂ ਜਾਣਗੀਆਂ। ਇੱਕ ਜਿਹੜਾ ਸਭ ਤੋਂ ਵੱਡਾ ਸਵਾਲ ਇਹ ਬਣਿਆ ਹੋਇਆ ਕਿ ਇਹਦੇ ਵਿੱਚ ਪਬਲਿਕ ਸੈਕਟਰ ਦੇ ਜਿਹੜੇ ਕੰਟਰੈਕਟਸ ਨੇ ਸਰਕਾਰੀ ਠੇਕੇ ਵੀ, ਕੀ ਉਹ ਵੀ ਇਹਦੇ ਵਿੱਚ ਸ਼ਾਮਲ ਕੀਤੇ ਜਾਣਗੇ ਸਰਕਾਰੀ ਕੰਟਰੈਕਟਸ?
ਕਿਉਂਕਿ ਜੇ ਇਹ ਰੂਲ ਜਾਂ ਨਵਾਂ ਕਾਨੂੰਨ ਜਦੋਂ ਇਹ ਲਾਗੂ ਹੁੰਦਾ, ਜੇ ਇਹ ਇਕਸਾਰਤਾ ਦੇ ਨਾਲ ਲਾਗੂ ਨਹੀਂ ਹੁੰਦਾ ਤਾਂ ਵਾਸੂ ਜੀ ਫਿਰ ਉਹਦੀ ਇਫੈਕਟਿਵਨੈਸ ਦੇ ਉੱਪਰ ਸ਼ੁਰੂ ਤੋਂ ਹੀ ਸਵਾਲ ਖੜੇ ਹੋ ਜਾਣੇ ਆ।
ਕਿਉਂਕਿ ਐਲਬਰਟਾ ਦੇ ਵਿੱਚ ਵੀ ਇਸ ਤਰ੍ਹਾਂ ਦੀ ਲੈਜਿਸਲੇਸ਼ਨ ਲਿਆਂਦੀ ਗਈ ਸੀ ਅਤੇ ਸ਼ੁਰੂਆਤੀ ਦੌਰ ਦੇ ਵਿੱਚ ਉਹਨਾਂ ਨੇ ਪਬਲਿਕ ਸੈਕਟਰ ਕੰਟਰੈਕਟਸ ਨੂੰ ਇਹਦੇ ਵਿੱਚ ਸ਼ਾਮਲ ਨਹੀਂ ਸੀ ਕੀਤਾ
ਅਤੇ
ਉਦੋਂ ਉੱਥੇ ਬਹੁਤ ਵਿਰੋਧ ਹੋਇਆ ਸੀ। ਬਾਅਦ ਵਿੱਚ ਸਰਕਾਰ ਨੇ ਦਬਾਅ ਹੇਠ ਆ ਕੇ ਪਬਲਿਕ ਸੈਕਟਰ ਕੰਟਰੈਕਟਸ ਨੂੰ ਵੀ ਇਹਦੇ ਵਿੱਚ ਇੰਕਲੂਡ ਕੀਤਾ ਸੀ
ਕਿ ਸਰਕਾਰ ਦਾ ਕਾਨੂੰਨ ਸਰਕਾਰੀ ਏਜੰਸੀਆਂ ਉੱਪਰ ਹੀ ਲਾਗੂ ਨਹੀਂ ਹੁੰਦਾ, ਪ੍ਰਾਈਵੇਟ ਤੇ ਲਾਗੂ ਹੋ ਰਿਹਾ।
ਸੋ ਫਿਰ ਇਹ ਸਵਾਲ ਕੱਲ੍ਹ ਪੁੱਛਿਆ ਗਿਆ ਨਿੱਕੀ ਸ਼ਰਮਾ ਨੂੰ, ਜਿਹੜੇ ਸਾਡੇ ਅਟਾਰਨੀ ਜਨਰਲ ਨੇ ਬੀ ਸੀ ਦੇ, ਉਹਨਾਂ ਨੇ ਇੱਕ ਗੱਲ ਕਹੀ ਹੈ, ਕਹਿੰਦੇ ਵੀ ਉਹ ਸੁਨਿਸ਼ਚਿਤ ਕਰਨਗੇ ਕਿ ਇਸ ਲੈਜਿਸਲੇਸ਼ਨ ਦੇ ਵਿੱਚ ਜਿਹੜੇ ਪਬਲਿਕ ਸੈਕਟਰ ਕੰਟਰੈਕਟਸ ਨੇ ਉਹਨਾਂ ਨੂੰ ਵੀ ਜ਼ਰੂਰ ਜੋੜਿਆ ਜਾਵੇ ਵੀ ਸ਼ਾਮਲ ਕੀਤਾ ਜਾਵੇ। ਪਰ ਜਿਹੜੀ ਇੱਕ ਸਾਡੇ ਐਸੋਸੀਏਸ਼ਨ ਹੈ ਇੱਥੇ ਇੰਡੀਪੈਂਡੈਂਟ ਕੰਟਰੈਕਟਰਸ ਅਤੇ ਬਿਜ਼ਨਸਿਸ ਦੀ, ਉਹਦੇ ਜਿਹੜੇ ਪ੍ਰੈਜ਼ੀਡੈਂਟ ਨੇ ਕ੍ਰਿਸ ਗਾਰਡਨਰ, ਉਹਨਾਂ ਨੇ ਇਹ ਗੱਲ ਕਹੀ ਆ ਮੀਡੀਆ ਨੂੰ, ਕਹਿੰਦੇ ਵੀ ਉਹਨਾਂ ਨੇ ਲੈਜਿਸਲੇਸ਼ਨ ਪੂਰੀ ਪੜ੍ਹੀ ਹੈ ਪਰ ਉਹਨਾਂ ਨੂੰ ਵਿੱਚ ਕਿਤੇ ਵੀ ਪਬਲਿਕ ਸੈਕਟਰ ਕਹਿੰਦੇ
ਨਹੀਂ ਆਇਆ।
ਪਰ ਸਰਕਾਰ ਦਾ ਕਹਿਣਾ ਵੀ ਅਸੀਂ ਅਜੇ ਤੇ ਅਜੇ ਹੋਰ ਇਹਦੀਆਂ ਡੀਟੇਲਸ ਤੇ ਕੰਮ ਕਰ ਰਹੇ ਹਾਂ ਅਜੇ, ਵੀ ਦਿਸ ਇਜ਼ ਨੋਟ ਫਾਈਨਲ ਫੋਰਮ,
ਹੈਡਲਾਈਨ ਪੜ੍ਹ ਲਓ, ਖਬਰ ਬਾਅਦ ਚ ਆ ਰਹੀ ਹੈ।
ਬੇਸਿਕਲੀ ਉਹੀ ਗੱਲ ਹੈ ਵੀ ਰੈਗੂਲੇਸ਼ਨ ਜਿਹੜੀਆਂ ਜਦੋਂ ਆਉਣਗੀਆਂ ਉਹਨਾਂ ਦੇ ਵਿੱਚ ਹੋਰ ਡੀਟੇਲਸ ਹੋਣਗੀਆਂ
ਜੀ। ਅਸਲ ਜੀ, ਕੁਇਕਲੀ ਗੱਲ ਇਹ ਵੀ ਕਰ ਲਈਏ, ਇੱਕ ਹੋਰ ਲੈਜਿਸਲੇਸ਼ਨ ਟੇਬਲ ਕੀਤੀ ਗਈ ਹੈ ਕਿ ਜਿਹੜੇ ਵੇਪਿੰਗ ਪ੍ਰੋਡਕਟਸ ਦੀ ਐਡਵਰਟਾਈਜ਼ਿੰਗ ਨਾਲ ਸੰਬੰਧਿਤ ਜਿਹੜੇ ਵੇਪਿੰਗ ਪ੍ਰੋਡਕਟ ਬਣਾਉਣ ਵਾਲੀਆਂ ਕੰਪਨੀਆਂ ਨੇ ਕਿ ਉਹਨਾਂ ਨੂੰ ਵੀ ਭਵਿੱਖ ਦੇ ਵਿੱਚ ਜੇ ਕੋਈ ਹੈਲਥ ਕੇਅਰ ਕੋਸਟਸ ਵਾਸਤੇ ਜੇ ਸਰਕਾਰ ਨੇ ਮੁਕੱਦਮਾ ਚਲਾਉਣਾ ਹੋਇਆ ਤਾਂ ਚੱਲ ਸਕੇਗਾ। ਜਿਵੇਂ ਸਾਨੂੰ ਪਤਾ ਹੈ ਕਿ ਟਬੈਕੋ ਇੰਡਸਟਰੀ ਅਤੇ ਓਪੀਓਇਡ ਮੈਨੂਫੈਕਚਰਰਸ ਦੇ ਉੱਪਰ ਇਸੇ ਤਰ੍ਹਾਂ ਦੇ ਜਿਹੜੇ ਰੂਲਸ ਪਹਿਲਾਂ ਤੋਂ ਐਗਜ਼ਿਸਟ ਕਰਦੇ ਸੀ, ਅਤੇ ਜਿਹੜਾ ਉਹ ਕਲਾਸ ਐਕਸ਼ਨ ਲੋਸੂਟ ਲਗਭਗ 27-28 ਸਾਲ ਚੱਲਿਆ, ਉਹਦੇ ਵਿੱਚੋਂ ਟਬੈਕੋ ਇੰਡਸਟਰੀ ਉੱਪਰ $32 billion ਦੀ ਸੈਟਲਮੈਂਟ ਸੀ, ਅਤੇ ਜਿਹਦੇ ਵਿੱਚੋਂ ਬੀ ਸੀ ਨੂੰ 3.6-7 billion ਮਿਲਣੇ ਨੇ 18 ਸਾਲਾਂ 'ਚ। ਸੋ ਉਹ ਸਾਰੀ ਗੱਲਾਂ ਆਪਾਂ ਪਿਛਲੇ ਸਮੇਂ 'ਚ ਕੀਤੀਆਂ ਨੇ, ਉਸੇ ਤਰ੍ਹਾਂ ਦੀ ਲੈਜਿਸਲੇਸ਼ਨ ਹੁਣ ਵੇਪਿੰਗ ਦੇ ਪ੍ਰੋਡਕਟਸ ਨਾਲ ਸੰਬੰਧਿਤ ਵੀ ਲਿਆਂਦੀ ਜਾ ਰਹੀ ਹੈ ਬੀ ਸੀ ਦੇ ਵਿੱਚ।
ਸੋ ਜਿਹੜੇ ਵੇਪਿੰਗ ਮੈਨੂਫੈਕਚਰਰਸ ਨੇ ਉਹਨਾਂ ਨੂੰ ਉਹਨਾਂ ਦੇ ਪ੍ਰੋਡਕਟਸ ਦੇ ਕਰਕੇ ਜੋ ਬ੍ਰਿਟਿਸ਼ ਕੋਲੰਬੀਅਨ ਦੀ ਸਿਹਤ ਦੇ ਉੱਤੇ ਮਾੜਾ ਪ੍ਰਭਾਵ ਪਏਗਾ ਉਹਦੇ ਵਾਸਤੇ ਜ਼ਿੰਮੇਵਾਰ ਠਹਿਰਾਇਆ ਜਾ ਸਕੇਗਾ। ਸੋ ਭਵਿੱਖ ਦੇ ਵਿੱਚ ਜਦੋਂ ਕਦੇ ਇੱਦਾਂ ਦੀ ਕੋਈ ਸੈਟਲਮੈਂਟ ਜੇ ਕਿਤੇ ਹੋਏਗੀ ਉਹਦੇ ਨਾਲ ਇੱਕ ਹੋਰ ਬਜਟ ਦਾ ਜਿਹੜਾ ਫਿਸਕਲ ਡੈਫਿਸਿਟ ਆ ਅਸੀਂ ਘਟਾ ਲਵਾਂਗੇ।
ਜਦੋਂ ਇਹ ਪੁੱਛਿਆ ਗਿਆ ਨਿੱਕੀ ਸ਼ਰਮਾ ਨੂੰ ਕਿ ਜੀ ਕਿੰਨਾ ਕੁ ਹੈਲਥ ਕੇਅਰ ਦੇ ਉੱਪਰ ਭਾਰ ਪੈ ਰਿਹਾ ਵੇਪਿੰਗ ਕਰਕੇ, ਉਹ ਅਜੇ ਕੋਈ ਸਪੈਸੀਫਿਕ ਫਿਗਰ ਉਹਦੇ ਵਾਸਤੇ ਦੇ ਨਹੀਂ ਸਕੇ। ਵੇਪਿੰਗ ਜਿਹੜੀ ਵਾਸੂ ਜੀ ਇੱਕ ਐਸੋਸੀਏਸ਼ਨ ਹੈਗੀ ਹੈ ਕੈਨੇਡੀਅਨ ਵੇਪਿੰਗ ਐਸੋਸੀਏਸ਼ਨ ਵਾਲੇ, ਉਹਨਾਂ ਦਾ ਤਾਂ ਇਹ ਕਹਿਣਾ, ਇਹ ਉਹਨਾਂ ਦਾ ਪੁਰਾਣਾ ਬਿਆਨ ਆ ਕਿ ਕੈਨੇਡਾ ਦੇ ਵਿੱਚ ਇਸ ਵੇਲੇ ਤਕਰੀਬਨ 19 ਲੱਖ ਜਣੇ ਨੇ ਜਿਹੜੇ ਵੇਪਿੰਗ ਕਰਦੇ ਨੇ, ਪਰ ਉਹ ਕਹਿੰਦੇ ਇਹ ਤਾਂ ਹਾਰਮ ਰਿਡਕਸ਼ਨ ਦਾ ਇੱਕ ਸਰੋਤ ਆ ਕਿ ਜਿਹੜਾ ਕੋਈ ਵਿਅਕਤੀ ਸਿਗਰਟ ਪੀਂਦਾ ਉਹਨੂੰ ਸਿਗਰਟ ਤੋਂ ਹਟਾਉਣ ਦੇ ਲਈ ਵੇਪਿੰਗ ਇੱਕ ਬਹੁਤ ਵੀ ਇਹਦਾ ਘੱਟ ਨੁਕਸਾਨ ਕਰਨ ਵਾਲਾ ਇਹ ਪ੍ਰੋਡਕਟ ਆ। ਪਰ ਸਾਨੂੰ ਇਹ ਵੀ ਪਤਾ ਕਿ ਬਾਵਜੂਦ ਇਸ ਦੇ ਕਿ ਰੈਗੂਲੇਸ਼ਨ 'ਤੇ ਐਗਜ਼ਿਸਟ ਕਰਦੀ ਹੈ ਬੀ ਸੀ ਦੇ ਵਿੱਚ ਤਾਂ ਇਹ ਹੈ ਨਾ ਵੀ 19 ਅਤੇ ਜਿਹੜੀ ਇਹ ਗੱਲ ਹੈ ਨਾ ਵੀ ਇਹਦਾ ਜੀ ਘੱਟ ਨੁਕਸਾਨ ਹੈ ਸਿਗਰਟ ਦੇ ਮੁਕਾਬਲਤਨ, ਜਿਹੜਾ ਕੋਈ ਸਿਗਰਟ ਨੋਸ਼ੀ ਕਰਦਾ ਉਹਨੂੰ ਸਿਗਰਟ ਤੋਂ ਹਟਾਉਣ ਦੇ ਲਈ, ਪਰ ਅਦਰਵਾਈਜ਼ ਜਿਹੜੀ ਵੇਪਿੰਗ ਕਰਕੇ ਵੀ ਸਿਹਤ ਸਮੱਸਿਆਵਾਂ ਯੰਗਸਟਰਸ ਦੇ ਵਿੱਚ ਬਹੁਤ ਵੱਧ ਰਹੀਆਂ ਨੇ, ਭਾਵੇਂ ਉਹ ਰੈਸਪੀਰੇਟਰੀ ਇਸ਼ੂਜ਼ ਹੋਣ, ਭਾਵੇਂ ਵਾਸੂ ਜੀ ਉਹ ਮੈਂਟਲ ਹੈਲਥ ਨਾਲ ਸੰਬੰਧਿਤ ਇਸ਼ੂਜ਼ ਹੋਣ। ਸੋ ਇਸ ਕਰਕੇ ਕੰਸਰਨ ਬਹੁਤ ਵੱਡਾ। ਇੱਕ ਸਮਾਂ ਸੀ ਸਿਗਰਟ ਬਾਰੇ ਵੀ ਇਹ ਕਿਹਾ ਜਾਂਦਾ ਸੀ ਵੀ ਸਿਗਰਟ ਕਰਕੇ ਥੋੜ੍ਹੀ ਕੀ ਪ੍ਰੋਬਲਮ ਹੁੰਦੀ ਆ। 1960s ਤੱਕ ਇੱਦਾਂ ਦੀਆਂ ਐਡਸ ਸੀਗੀਆਂ, ਜਿਵੇਂ ਟੁੱਥਪੇਸਟ ਦੀ ਐਡ ਆਉਂਦੀ ਆ ਨਾ ਵੀ ਡੈਂਟਿਸਟ ਇਹ ਟੁੱਥਪੇਸਟ ਰੈਕਮੈਂਡ ਕਰਦੇ ਆ, 1960s 'ਚ USA ਦੇ ਵਿੱਚ ਇਹੋ ਜਿਹੀਆਂ ਐਡ ਸੀਗੀਆਂ ਕਿ ਜੀ ਡਾਕਟਰ ਆਹ ਫਲਾਨੀ ਸਿਗਰਟ ਰੈਕਮੈਂਡ ਕਰਦੇ ਆ, ਆਹ ਫਲਾਨਾ ਸਿਗਰਟ ਦਾ ਫਿਲਟਰ ਰੈਕਮੈਂਡ ਕਰਦੇ ਆ, ਡਾਕਟਰ ਖੁਦ ਇਹਨੂੰ ਇਸਤੇਮਾਲ ਕਰਦੇ ਆ।
ਜੀ ਜੀ ਯਾ ਸੋ ਮੈਡਮੈਨ ਨਾਮ ਦੀ ਜਿਹੜੀ ਇੱਕ ਟੀਵੀ
ਸੀਰੀਜ਼ ਐਡਵਰਟਾਈਜ਼ਿੰਗ ਏਜੰਸੀ ਵਾਲੀ,
ਉਹਦੇ ਵਿੱਚ ਸ਼ਰਾਬ ਤੇ ਇਸ ਤਰ੍ਹਾਂ ਜਿਹੜੇ ਤੰਬਾਕੂ ਨਾਲ ਸੰਬੰਧਿਤ ਪ੍ਰੋਡਕਟਸ ਨੇ ਸਿਗਰਟਸ ਵਗੈਰਾ ਵੀ ਕਿਸ ਤਰ੍ਹਾਂ ਇਸਤੇਮਾਲ ਹੁੰਦੇ ਰਹੇ 40s 50s 60s ਦੇ ਵਿੱਚ ਇਨ US ਐਂਡ ਇਨ ਨਾਰਥ ਅਮਰੀਕਾ ਵੀ ਉਹ ਤੁਸੀਂ ਉਹਦੇ 'ਚ ਦੇਖ ਸਕਦੇ ਹੋ। ਤੇ ਬਿਲਕੁਲ ਸਹੀ ਤੁਸੀਂ ਕਿਹਾ ਵੀ ਬਾਅਦ ਵਿੱਚ ਸਾਨੂੰ ਸਮਝ ਆਈ ਹੈ ਵੀ ਤੰਬਾਕੂ ਸਿਹਤ ਵਾਸਤੇ ਹਾਨੀਕਾਰਕ ਆ, ਵੀ ਇਹਦਾ ਕੈਂਸਰ ਨਾਲ ਸਿੱਧਾ ਸਿੱਧਾ ਲਿੰਕ ਆ। ਪਹਿਲਾਂ ਇਹ ਜਿਹੜੀ ਇੰਡਸਟਰੀ ਨੇ ਇਹ ਗੱਲ ਕਦੇ ਸਾਹਮਣੇ ਆਉਣ ਹੀ ਨਹੀਂ ਦਿੱਤੀ,
ਕੈਂਸਰ ਹੁੰਦਾ ਹੀ ਨਹੀਂ,
ਤਾਂ ਉਹੀ ਹੁਣ ਮੈਨੂੰ ਲੱਗਦਾ ਵੇਪਿੰਗ ਨਾਲ ਹੋ ਰਿਹਾ। ਇਹੀ ਸਮਝ ਆਏਗੀ
ਜੇ ਤੁਸੀਂ 60s 70s ਦਾ ਪੂਰਾ ਹਿਸਾਬ ਦੇਖੋ ਨਾ, 50s 60s 70s ਦਾ ਟਬੈਕੋ ਵਾਲਿਆਂ ਨੇ, ਬਿਗ ਟਬੈਕੋ ਨੇ ਕਹਿ ਦਿੱਤਾ ਇਹਦੇ ਕਰਕੇ ਕੈਂਸਰ ਨਹੀਂ ਹੁੰਦਾ, ਜਿਹੜੀ ਬਿਗ ਸ਼ੂਗਰ ਇੰਡਸਟਰੀ ਸੀ ਉਹਨਾਂ ਨੇ ਕਹਿ ਦਿੱਤਾ ਕਿ ਕੋਈ ਨੁਕਸਾਨ ਨਹੀਂ ਹੈ ਸ਼ੂਗਰ ਦਾ,
ਬਿਲਕੁਲ
ਦੱਬ ਕੇ ਖਾਓ ਉਹਨਾਂ ਨੇ। ਸਗੋਂ ਚਲੋ ਹੁਣ ਗੱਲ ਦੂਜੇ ਪਾਸੇ ਚਲ ਜਾਣੀ, ਪਰ ਕੁਇਕਲੀ ਕਰ ਦਈਏ, ਫੈਟਸ ਨੂੰ ਬਣਾ ਦਿੱਤਾ ਵਿਲਨ, ਜਿਹੜਾ ਕਹਿੰਦਾ ਨਾ ਘਿਓ ਨਾ ਖਾਓ ਯਾਰ, ਮੱਖਣ ਨਾ ਖਾਓ, ਉਹਨਾਂ ਨੇ ਇਹ ਸ਼ੂਗਰ ਇੰਡਸਟਰੀ ਦੀ ਕਾਢ ਸੀ ਕਿ ਵਿਲਨਾਈਜ਼ ਕਰ ਦੋ ਉਹਨਾਂ ਚੀਜ਼ਾਂ ਨੂੰ, ਤੇ ਕਹੋ ਵੀ ਸ਼ੂਗਰ ਨਾਲ ਨਹੀਂ ਤੁਹਾਨੂੰ ਕੋਈ ਨੁਕਸਾਨ ਹੋਣ ਲੱਗਾ, ਉਹ ਤਾਂ ਹੁਣ ਬਾਅਦ 'ਚ ਪਤਾ ਲੱਗਾ ਨਾ,
ਲੋਕੀ ਕੀਟੋ ਡਾਇਟ ਕਰਦੇ ਆ।
ਆਹੋ ਸਹੀ ਗੱਲ, ਆਹੋ ਜਿਹ 'ਚ ਖਾ ਦਿੰਦਾ ਹੀ ਫੈਟ ਆ। ਵਾਸੂ ਜੀ ਕੁਇਕਲੀ ਗੱਲ ਆਪਾਂ ਇੱਕ ਹੋਰ ਕਰਨੀ ਹੈ, ਜਿਹੜਾ ਸਟਰੋਂਗ ਬਾਰਡਰਸ ਐਕਟ ਫੈਡਰਲ ਸਰਕਾਰ ਨੇ ਬਿੱਲ C2 ਲਿਆਂਦਾ ਸੀ, ਜਿਹਦੀ ਮੁਖਾਲਫਤ ਬੜੀ ਹੋਈ ਸੀ, ਉਹਦੀਆਂ ਕੁਝ ਮਦਾਂ ਨੂੰ ਹੁਣ ਇੱਕ ਨਵੇਂ ਬਿੱਲ ਦੇ ਵਿੱਚ ਪੇਸ਼ ਕੀਤਾ ਗਿਆ। ਵਾਸੂ ਜੀ ਬਿੱਲ C2 ਜਿਹੜਾ ਕਿ ਜਦੋਂ ਸਪਰਿੰਗ ਸੈਸ਼ਨ ਸੀਗਾ, ਇਲੈਕਸ਼ਨ ਤੋਂ ਬਾਅਦ ਜਿਹੜਾ ਕੁਝ ਦਿਨਾਂ ਦਾ ਸੈਸ਼ਨ ਕਾਰਨੀ ਸਰਕਾਰ ਵੱਲੋਂ ਕੀਤਾ ਗਿਆ ਸੀ, ਉਹਦੇ ਵਿੱਚ ਬਿੱਲ C2 ਲਿਆਂਦਾ ਗਿਆ ਸੀ, ਅਤੇ ਬਿੱਲ C2 ਇਸ ਹਿਸਾਬ ਨਾਲ ਪੇਸ਼ ਕੀਤਾ ਗਿਆ ਸੀ ਵੀ ਦੇਖੋ ਡੋਨਲਡ ਟਰੰਪ ਕੈਨੇਡਾ ਦੀ ਬੜੀ ਬਦਖੋਈ ਕਰ ਰਹੇ ਨੇ, ਇਹ ਕਹਿ ਕੇ ਕਿ ਅਸੀਂ ਆਪਣੇ ਬਾਰਡਰਸ ਦੀ ਪ੍ਰੋਪਰਲੀ ਰਾਖੀ ਨਹੀਂ ਕਰਦੇ, ਇੱਥੋਂ ਫੈਂਟਨਿਲ ਦਾ ਪ੍ਰਵਾਹ ਅਮਰੀਕਾ ਨੂੰ ਜਾ ਰਿਹਾ, ਇੱਥੋਂ ਇਲੀਗਲ ਮਾਈਗ੍ਰੈਂਟਸ ਅਮਰੀਕਾ ਦੇ ਵਿੱਚ ਜਾ ਰਹੇ ਨੇ, ਹੋਰ ਵੀ ਇਹਦੇ ਵਿੱਚ ਕੁਝ ਅਜਿਹੀਆਂ ਚੀਜ਼ਾਂ ਸ਼ਾਮਲ ਕਰ ਲਈਆਂ ਗਈਆਂ ਸੀ ਜਿਹਨੂੰ ਲੈ ਕੇ ਪੁਸ਼ਬੈਕ ਬੜਾ ਸਟਰੋਂਗ ਹੋਇਆ ਸੀ ਕਿ ਜੀ ਇਹਦੇ ਨਾਲ ਕੈਨੇਡੀਅਨ ਏਜੰਸੀਆਂ ਨੂੰ, ਲੋਅ ਇਨਫੋਰਸਮੈਂਟ ਏਜੰਸੀਜ਼ ਨੂੰ ਬਹੁਤ ਜ਼ਿਆਦਾ ਤਾਕਤਾਂ ਮਿਲ ਜਾਣਗੀਆਂ, ਅਤੇ ਲੋਕਾਂ ਦੇ ਜਿਹੜੇ ਹੱਕ ਨੇ, ਫਰੀਡਮ ਅਤੇ ਪ੍ਰਾਈਵੇਸੀ ਆ, ਉਹਦਾ ਘਾਣ ਹੋ ਜਾਣਾ। ਬਿੱਲ C2 ਪਿਛਲੇ ਸੈਸ਼ਨ ਦੇ ਵਿੱਚ ਪਾਸ ਨਹੀਂ ਸੀ ਹੋ ਸਕਿਆ, ਬਿੱਲ C2 ਅਜੇ ਵੀ ਉਸੇ ਤਰ੍ਹਾਂ ਬਿੱਲ ਐਗਜ਼ਿਸਟ ਕਰਦਾ, ਪਰ ਉਹਦੀ ਉਹਨੂੰ ਇਹ ਕਹਿ ਲਓ ਹੁਣ ਸਪਲਿਟ ਅਪ ਕਰਕੇ ਇੱਕ ਨਵਾਂ ਬਿੱਲ ਪਬਲਿਕ ਸੇਫਟੀ ਮਿਨਿਸਟਰ ਗੈਰੀ ਆਨੰਦ ਸੰਗਰੀ ਨੇ ਬਿੱਲ C12 ਜਿਹਨੂੰ ਕਿਹਾ ਜਾ ਰਿਹਾ ਇਹ ਪੇਸ਼ ਕੀਤਾ ਹੈ, ਜਿਹਦੇ ਵਿੱਚ ਬਿੱਲ C2 ਵਾਲੇ ਕੁਝ ਜਿਹੜੇ ਸੈਕਸ਼ਨਸ ਨੇ ਉਹਨਾਂ ਨੂੰ ਹਟਾ ਦਿੱਤਾ ਗਿਆ। ਗੈਰੀ ਆਨੰਦ ਸੰਗਰੀ ਦਾ ਇਹ ਕਹਿਣਾ ਕਿ ਬਿੱਲ C2 ਔਨ ਇਟਸ ਓਨ ਉਹਨੂੰ ਵਿਦਡਰਾਅ ਨਹੀਂ ਕੀਤਾ ਜਾ ਰਿਹਾ, ਉਹਦੇ ਉੱਪਰ ਵੀ ਡਿਬੇਟ ਚੱਲੇਗੀ, ਪਰ BC12 ਦੇ ਵਿੱਚ ਕੁਝ ਉਹ ਚੀਜ਼ਾਂ ਸ਼ਾਮਲ ਕਰ ਲਈਆਂ ਗਈਆਂ ਨੇ ਜਿਹੜੀਆਂ ਕਿ ਪਾਸ ਹੋ ਸਕਦਾ ਕਿ ਥੋੜ੍ਹੀਆਂ ਸੁਖਾਲੀਆਂ ਹੋ ਜਾਣਗੀਆਂ।
ਸੋ ਬਿੱਲ C2 ਦੇ ਵਿੱਚ ਬੇਸਿਕਲੀ ਦੋ ਚੀਜ਼ਾਂ ਸੀਗੀਆਂ ਮੋਟੇ ਤੌਰ 'ਤੇ, ਕਿ ਇੱਕ ਤਾਂ ਸੀ ਕਿ ਐਨਫੋਰਸਮੈਂਟ ਏਜੰਸੀਜ਼ ਨੂੰ ਜ਼ਿਆਦਾ ਤਾਕਤ ਦੇਣੀ, ਅਤੇ ਉਹ ਤਾਕਤ ਦੇਣ ਦਾ ਤਰੀਕਾ ਕੀ ਬਣਿਆ ਕਿ ਕੁਝ ਕੇਸਿਸ ਦੇ ਵਿੱਚ ਜਿਹੜੇ ਪ੍ਰਾਈਵੇਸੀ ਜਿਹੜੇ ਨਾਲ ਸੰਬੰਧਿਤ ਰਾਈਟਸ ਨੇ ਵੀ ਉਹਨਾਂ ਦੀ ਥੋੜ੍ਹੀ ਉਲੰਘਣਾ ਕੀਤੀ ਜਾ ਸਕਦੀ ਹੈ, ਕਿ ਜਿਵੇਂ ਜ਼ਿਆਦਾ ਐਕਸੈਸ ਟੂ ਯੋਰ ਔਨਲਾਈਨ ਇਨਫੋਰਮੇਸ਼ਨ,
ਜਿਹੜੇ ਕੋਈ ਲੋਅ ਇਨਫੋਰਸਮੈਂਟ ਏਜੰਸੀਆਂ ਤੁਹਾਡੀ ਇੰਟਰਨੈਟ ਸਰਵਿਸ ਪ੍ਰੋਵਾਈਡਰ ਕੰਪਨੀ ਜਾਂ ਸੈੱਲਫੋਨ ਕੰਪਨੀ ਨੂੰ ਕਹਿ ਸਕਦੇ ਨੇ ਵੀ ਫਲਾਨਾ ਸਬਸਕ੍ਰਾਈਬਰ ਹੈ, ਇਹਦਾ ਜਿਹੜਾ ਰਿਲੇਟਡ ਡੇਟਾ ਸਾਰਾ ਸਾਨੂੰ ਦਿਓ ਵਿਦਆਊਟ ਐਨੀ ਵਾਰੰਟ, ਇਸ ਗੱਲ ਦੀ ਮੰਗ ਕਰ ਸਕਦੇ,
ਜਿਹੜੀ ਤੁਹਾਡੀ ਡਾਕ ਹੈ ਉਹਨੂੰ ਖੋਲਿਆ ਜਾ ਸਕਦਾ। ਇਸ ਤਰ੍ਹਾਂ ਜਿਹੜੇ ਪ੍ਰਾਈਵੇਸੀ ਨਾਲ ਸੰਬੰਧਿਤ ਕੰਸਰਨ ਸੀਗੇ ਉਹ ਇਸ ਪੂਰੇ ਬਿੱਲ ਦੇ ਪਾਸ ਹੋਣ ਦੇ ਵਿੱਚ ਸਭ ਤੋਂ ਵੱਡਾ ਅੜਿੱਕਾ ਬਣੇ ਹੋਏ ਸੀ।
ਇੱਕ ਚੀਜ਼ ਹੋਰ ਸੀ ਕਿ $10,000 ਜਾਂ ਉਸ ਤੋਂ ਉੱਪਰ ਦੀਆਂ ਕੈਸ਼ ਟ੍ਰਾਂਜੈਕਸ਼ਨਸ, ਕਿ ਜੇ ਕੋਈ ਚੈਰੀਟੇਬਲ ਡੋਨੇਸ਼ਨ ਦਿੰਦਾ ਜਾਂ ਕੋਈ ਮੰਨ ਲਓ ਕਿਸੇ ਕੰਪਨੀ ਦਾ ਮੁਲਾਜ਼ਮ ਕਿਸੇ ਕੰਪਨੀ ਦੇ ਅਕਾਊਂਟ ਦੇ ਵਿੱਚ ਜਾ ਕੇ $10,000 ਜਾਂ ਵੱਧ ਜਮ੍ਹਾਂ ਕਰਾਉਂਦਾ, ਉਹ ਮੁਲਾਜ਼ਮ ਜਿਹਦੇ ਕੋਲ ਕਿ ਅਥਾਰਟੀ ਨਹੀਂ ਆ, ਉਹਦੇ ਉੱਪਰ ਵੀ ਕਾਰਵਾਈ ਹੋ ਸਕਦੀ ਸੀ। ਇੱਦਾਂ ਦੀਆਂ ਗੱਲਾਂ ਕੈਸ਼ ਟ੍ਰਾਂਜੈਕਸ਼ਨਸ ਨਾਲ ਸੰਬੰਧਿਤ ਵੀ ਇਹਦੇ ਵਿੱਚ ਸ਼ਾਮਲ ਸਨ।
ਸੋ ਮੇਨ ਜਿਹੜੀ ਇੱਦਾਂ ਬਹੁਤ ਸਾਰੀਆਂ ਸੀਗੀਆਂ, ਸੋ ਮੇਨ ਜਿਹੜਾ ਸੀ ਕਿ ਇੱਕ ਤਾਂ ਇਨਫੋਰਸਮੈਂਟ ਨਾਲ ਸੰਬੰਧਿਤ ਜਿਹੜਾ ਪਹਿਲੂ, ਦੂਜਾ ਪ੍ਰਾਈਵੇਸੀ ਨਾਲ ਸੰਬੰਧਿਤ। ਸੋ ਜਿਹੜੇ ਪ੍ਰਾਈਵੇਸੀ ਨਾਲ ਸੰਬੰਧਿਤ ਜਿਹੜੇ ਇਰੀਟੈਂਟ ਸੀਗੇ ਉਹਨਾਂ ਨੂੰ ਹਟਾ ਦਿੱਤਾ ਗਿਆ, ਅਤੇ ਉਸ ਤੋਂ ਬਿਨਾਂ ਕੋਸਟ ਗਾਰਡ ਨੂੰ ਜ਼ਿਆਦਾ ਤਾਕਤ ਦੇਣੀ, ਇਮੀਗ੍ਰੇਸ਼ਨ ਅਤੇ ਰੈਫਿਊਜੀ ਸਿਸਟਮ ਨੂੰ ਹੋਰ ਥੋੜ੍ਹਾ ਸਖਤ ਕਰਨਾ, ਫਿਰ ਜਿਹੜੇ ਸੈਕਸ ਓਫੈਂਡਰਸ ਨੇ ਉਹਨਾਂ ਦੀ ਇਨਫੋਰਮੇਸ਼ਨ ਸ਼ੇਅਰਿੰਗ, ਕਿਉਂਕਿ ਉਹਦੇ ਨਾਲ ਕਿਸੇ ਨੂੰ ਕੋਈ ਇਤਰਾਜ਼ ਨਹੀਂ, ਫਿਰ ਕੈਮੀਕਲਸ ਨੂੰ ਕੰਟਰੋਲ ਕਰਨਾ, ਅਤੇ ਇਲਿਸਿਟ ਡਰੱਗਸ ਜਿਹੜੇ ਨੇ ਉਹਨਾਂ ਨੂੰ ਰੋਕਣਾ, ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਉੱਤੇ ਸਹਿਮਤੀ ਬਣੀ ਹੋਈ ਹੈ, ਸਾਰੇ ਚਾਹੁੰਦੇ ਵੀ ਇਹ ਪਾਸ ਹੋਣ ਚੀਜ਼ਾਂ, ਇਨਫੋਰਸਮੈਂਟ ਏਜੰਸੀਆਂ ਨੂੰ ਥੋੜ੍ਹੀ ਹੋਰ ਤਾਕਤ ਮਿਲੇ, ਉਹ ਚੀਜ਼ਾਂ ਸ਼ਾਮਿਲ ਕੀਤੀਆਂ ਗਈਆਂ ਇੱਕ ਬਿੱਲ ਦੇ ਵਿੱਚ, ਅਲੈਦਾ ਬਿੱਲ ਬਣਾਇਆ ਗਿਆ ਬਿੱਲ C-12, ਉਹਨੂੰ ਇਹਨਾਂ ਨੇ ਪੇਸ਼ ਕੀਤਾ ਵੀ ਜਿਹਦੇ ਨਾਲ ਕਿਸੇ ਨੂੰ ਕੋਈ ਇਤਰਾਜ਼ ਨਹੀਂ, ਇਹ ਪਾਸ ਕਰਾ ਲਈਏ। ਬਾਅਦ ਵਿੱਚ ਜਿਹੜੇ ਇਤਰਾਜ਼ਯੋਗ ਜਿਹੜੇ ਕੁਝ ਪਹਿਲੂ ਨੇ ਪ੍ਰਾਈਵੇਸੀ ਨਾਲ ਸੰਬੰਧਤ, ਉਹ ਕਹਿੰਦੇ ਸੀ ਬਿੱਲ C-2 ਦੇ ਵਿੱਚ ਐਜ਼ ਇਟ ਇਜ਼ ਰੱਖੇ ਹੋਏ ਨੇ,
ਉੱਤੇ ਉੱਤੇ ਡਿਬੇਟ ਚੱਲ ਰਹੀ ਹੈ।
ਸੋ ਬਿੱਲ C-2 ਦੇ ਵਿੱਚੋਂ ਬਿੱਲ C-12 ਨੂੰ ਮਨਫੀ ਕਰਕੇ ਬਾਕੀ ਜੋ ਬਚੇਗਾ ਉਹਨੂੰ ਕਹਿੰਦੇ ਲੇਟਰ ਅਸੀਂ ਪ੍ਰੈਜੈਂਟ ਕਰਾਂਗੇ, ਉਹਨੂੰ ਵੀ ਪਾਸ ਕਰਾਵਾਂਗੇ ਤੇ ਕੋਸ਼ਿਸ਼ ਕਰਾਂਗੇ, ਪਰ ਅਸੀਂ ਚਾਹੁੰਦੇ ਹਾਂ ਵੀ ਐਨਫੋਰਸਮੈਂਟ ਏਜੰਸੀਆਂ ਨੂੰ ਜ਼ਿਆਦਾ ਤਾਕਤ ਜਲਦੀ ਮਿਲ ਸਕੇ। ਕਹਿੰਦੇ ਇਸ ਕਰਕੇ ਅਸੀਂ ਪਹਿਲਾਂ ਬਿੱਲ C-12 ਪਾਸ ਕਰਾਉਣਾ ਚਾਹੁੰਦੇ ਹਾਂ। ਪੁੱਛਿਆ ਗਿਆ ਵੀ ਤੁਸੀਂ ਬਿੱਲ C-2 ਨੂੰ ਹੀ ਅਮੈਂਡ ਕਿਉਂ ਨਹੀਂ ਕਰ ਦਿੱਤਾ, ਵੀ ਉਹਨੂੰ ਅਮੈਂਡ ਕਰ ਦਿੰਦੇ। ਆਨੰਦ ਸਾਂਗਰੀ ਜਿਹੜੇ ਸਾਡੇ ਪਬਲਿਕ ਸੇਫਟੀ ਮਿਨਿਸਟਰ ਨੇ, ਉਹਨਾਂ ਦਾ ਕਹਿਣਾ ਸੀ ਵੀ ਅਮੈਂਡਮੈਂਟ ਦੇ ਵਿੱਚ ਬਹੁਤ ਕਹਿੰਦੇ ਪ੍ਰੋਟੋਕਾਲ ਇਨਵੋਲਵ ਹੁੰਦਾ, ਬੜੇ ਸਟ੍ਰਿਕਟ ਰੂਲਸ ਵਗੈਰਾ ਨੇ, ਉਹ ਸਮਾਂ ਬਹੁਤ ਲੱਗ ਜਾਣਾ ਸੀ, ਡਿਲੇ ਹੋ ਜਾਣਾ ਸੀ। ਕਹਿੰਦੇ ਇਸ ਕਰਕੇ ਅਸੀਂ ਬਿੱਲ C-12 ਪਹਿਲਾਂ ਪਾਸ ਕਰਾਉਣਾ ਚਾਹੁੰਦੇ ਹਾਂ, ਬਿੱਲ C-2 ਵਾਸਤੇ ਦੁਬਾਰਾ ਤੁਹਾਡੇ ਕੋਲ ਆਵਾਂਗੇ।
ਐਂਡ ਇਹ ਨਾ ਭੁੱਲੀਏ ਕਿ ਬਿੱਲ C-2 ਜਿਹਦੇ ਵਿੱਚ ਕਿ ਆ ਬਿੱਲ C-12 ਦੀਆਂ ਮਦਾਂ ਤੇ C-2 ਵਾਲੀਆਂ ਜਿਹੜੀਆਂ ਪ੍ਰਾਈਵੇਸੀ ਨਾਲ ਸੰਬੰਧਿਤ ਜਿਹੜੇ ਪਹਿਲੂ ਸੀ, ਇਹਨਾਂ ਸਾਰੀਆਂ ਚੀਜ਼ਾਂ ਦਾ ਸਮਰਥਨ ਕਰ ਰਹੇ ਨੇ ਜਿਹੜੇ ਪੁਲਿਸ ਚੀਫ ਦੀ ਜਿਹੜੀ ਐਸੋਸੀਏਸ਼ਨ ਆਫ ਪੁਲਿਸ ਚੀਫਸ, ਉਹਨਾਂ ਦਾ ਤਾਂ ਇਹ ਕਹਿਣਾ ਕਿ ਜੇ ਬਿੱਲ C-2 ਵਾਲੀਆਂ ਪ੍ਰੋਵਿਜ਼ਨਸ ਜੇ 20-25 ਸਾਲ ਪਹਿਲਾਂ ਲਾਗੂ ਹੋ ਗਈਆਂ ਹੁੰਦੀਆਂ ਤਾਂ ਅੱਜ ਜਿਹੋ ਜਿਹੀਆਂ ਸਮੱਸਿਆਵਾਂ, ਜਿਹੋ ਜਿਹਾ ਕ੍ਰਾਈਮ ਅਸੀਂ ਨਜਿੱਠ ਰਹੇ ਹਾਂ ਜਿਹਦੇ ਨਾਲ, ਉਹਨੂੰ ਟੈਕਲ ਕਰਨਾ ਕਿਤੇ ਹੋਰ ਜ਼ਿਆਦਾ ਈਜ਼ੀ ਹੋਇਆ ਹੋਣਾ ਸੀ।
ਬਿਲਕੁਲ
ਬਸ ਜੀ, ਖਬਰਾਂ ਹੋਰ ਵੀ ਕਈ ਨੇ ਪਰ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ। ਤੁਹਾਡਾ ਵਕਤ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮਚ,
ਯੂ ਫੀਲ ਬੈਟਰ ਸੂਨ। ਮੈਂ ਤੁਹਾਨੂੰ ਉਹਨਾਂ ਨੂੰ ਦੱਸਦਾ, ਵਾਸੂ ਜੀ ਨੇ ਬਹੁਤ ਮੁਸ਼ਕਲ ਅੱਜ ਸੈਗਮੈਂਟ ਕੀਤਾ,
ਨਹੀਂ
ਮੈਨੂੰ ਪਤਾ, ਆਈ ਕੈਨ ਸੀ ਇਟ, ਯੂ ਬੀਇੰਗ ਹੰਬਲ ਅਬਾਊਟ ਇਟ, ਥੈਂਕ ਯੂ। ਕਿਉਂਕਿ ਯਾਰ ਗੱਲ ਕਰਦੇ ਕਰਦੇ ਜਦੋਂ ਇੱਕਦਮ ਇੱਦਾਂ ਤਕਲੀਫ ਹੋਵੇ ਨਾ, ਮੁਸ਼ਕਲ ਹੋਵੇ, ਬੋਲਣਾ ਔਖਾ ਹੋ ਜਾਂਦਾ, ਕੰਮ ਹੀ ਜਦੋਂ ਬੋਲਣ ਦਾ
ਦੀਦੀ, ਉਹ ਕੰਮ ਦਾ ਚਾਹ ਹੀ ਬੜਾ ਵਜੇ।
ਥੈਂਕ ਯੂ,
ਥੈਂਕ ਯੂ ਵੈਰੀ ਮਚ,
ਹੈਵ ਅ ਗੁੱਡ ਡੇ, ਸ਼ਾਮੀ ਸੁਣਦੇ ਹਾਂ, ਸਵੇਰੇ ਕੱਲ੍ਹ ਨੂੰ ਫਿਰ।
ਥੈਂਕ ਯੂ, ਥੈਂਕ ਯੂ।